ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਕੀ ਬਣ ਰਿਹਾ ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਤੇ ਵੀਕਐਂਡ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਵਿਚ ਹੋ ਚੁੱਕੀ ਹੈ ਤੇ ਤਕਰੀਬਨ ਸਾਲ ਦੇ ਆਖਰੀ ਪ੍ਰੋਗਰਾਮ ਨੇ ਦੋ ਅੱਜ ਤੇ ਕੱਲ ਦਾ ਦਿਲ ਵਾਲੀ ਗੱਲ ਤੇ ਇਹਦੇ ਵਿਚ ਅਸੀਂ ਕਾਫੀ ਗੱਲਾਂ ਬਾਤਾਂ ਕਰਾਂਗੇ ਸਮੀਖਿਆ ਕਰਾਂਗੇ ਅੱਜ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁਆਇਨ ਕਰ ਰਹੇ ਨੇ ਤੇ ਕੱਲ ਨੂੰ ਹਰਪ੍ਰੀਤ ਪਾਲਾ ਕੰਗ ਸੋ ਆਓ ਪਹਿਲਾਂ ਸਾਰੇ ਆਪਾਂ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਪਹਿਲਾਂ ਦਸਿਆ ਤਰੀਕ ਜਿਹੜੀ ਅੱਜ 29 ਹੋ ਚੁੱਕੀ ਆ ਤੇ ਸਮਾਂ ਸ਼ਨਿਚਰਵਾਰ ਸਵੇਰ ਦਾ 9:02 ਸਿਡਨੀ ਸਮੇਂ ਦੇ ਮੁਤਾਬਿਕ ਹੈ ਤੇ ਬ੍ਰਿਸਬਨ ਦੇ ਵਿਚ 8:02 ਐਡਲੇਡ ਦੇ ਵਿਚ 8:32 ਪਰਥ ਦੇ ਵਿਚ ਸੁਬਾਹ ਦੇ 6:02 ਹੋਏ ਨੇ 3 ਘੰਟੇ ਪਿੱਛੇ ਹੈ ਜੀ ਈਸਟ ਕੋਸਟ ਤੋਂ ਪਰਥ ਉਸ ਤੋਂ ਬਾਅਦ ਭਾਰਤ ਚਲਦਿਆਂ ਵੱਡਾ ਤੜਕਾ 3:32 ਹੋਏ ਨੇ ਉਥੇ ਔਰ ਲੰਡਨ ਦੇ ਵਿਚ ਅੱਧੀ ਰਾਤ ਹੋਣ ਵਾਲੀ ਹੈ 10:02 ਹਜੇ ਸ਼ੁੱਕਰਵਾਰ ਦੇ ਚੱਲ ਰਹੇ ਨੇ ਔਰ ਸ਼ੁੱਕਰਵਾਰ ਹੀ ਚੱਲ ਰਿਹਾ ਅਮਰੀਕਾ ਤੇ ਕੈਨੇਡਾ ਦੇ ਵਿਚ ਈਸਟ ਕੋਸਟ ਦੇ ਉੱਤੇ ਉਥੇ 5:03 ਨੇ ਤੇ ਵੈਸਟ ਕੋਸਟ ਦੇ ਉੱਤੇ ਸ਼ਾਮ ਦੇ ਦੁਪਹਿਰ ਦੇ 2:03 ਨੇ ਸੋ ਸਾਰੇ ਆਓ ਪ੍ਰੋਗਰਾਮ ਦੇ ਵਿਚ ਜੁਆਇਨ ਕਰੀਏ ਗੱਲਾਂ ਬਾਤਾਂ ਕਰੀਏ ਬਹੁਤ ਸਾਰੇ ਸੱਜਣ ਪ੍ਰੋਗਰਾਮ ਸਵੇਰ ਦੇ ਸੁਣਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਤੇ ਹੁਣ ਸੁਨੇਹੇ ਵੀ ਆਣੇ ਸ਼ੁਰੂ ਹੋ ਗਏ ਨੇ ਅੱਜ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਜੁਆਇਨ ਕਰ ਰਹੇ ਨੇ ਸਾਡੇ ਨਾਲ ਅਸੀਂ ਬਹੁਤ ਸਾਰੇ ਮਸਲੇ ਲੈ ਕੇ ਆਏ ਹਾਂ ਗੱਲਾਂ ਕਰਾਂਗੇ ਤੇ ਸਾਲ ਦੀਆਂ ਗਤੀਵਿਧੀਆਂ ਦੇ ਬਾਰੇ ਵੀ ਗੱਲਾਂ ਕਰਾਂਗੇ ਤੁਹਾਡੇ ਵੀ ਦਿਲ ਦੇ ਵਿਚ ਕੋਈ ਗੱਲ ਹੈ ਕੋਈ ਤਸਵੀਰ ਸਾਂਝੀ ਕਰਨਾ ਚਾਹੁੰਦੇ ਹੋ ਸਾਂਝ ਪਾਉਣਾ ਚਾਹੁੰਦੇ ਹੋ ਸਾਡੇ ਨਾਲ ਤਾਂ request@harmanradio.com ਈਮੇਲ ਤੇ ਟੈਲੀਗ੍ਰਾਮ ਐਪਲੀਕੇਸ਼ਨ ਰਾਹੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦਾ ਜਿਹੜਾ ਸ਼ੁਰੂਆਤੀ ਵਿਚਾਰ ਇਹ ਹੈ ਕਿ ਜਿਹੜੇ ਅਸੀਂ ਪੜ੍ਹੇ ਲਿਖੇ ਹਾਂ ਪੜ੍ਹਦੇ ਹਾਂ ਅਸੀਂ ਬੜਾ ਸੂਝਵਾਨ ਆਪਣੇ ਆਪ ਨੂੰ ਕਹਾਉਂਦੇ ਹਾਂ ਅਸਲ ਦੇ ਵਿਚ ਜਿਹੜਾ ਗਿਆਨ ਹੈ ਉਹ ਬੜਾ ਅਨਲਿਮਿਟਡ ਹੈ ਬੜਾ ਵਿਸ਼ਾਲ ਭੰਡਾਰ ਹੈ ਗਿਆਨ ਹਰ ਚੀਜ਼ ਹਰ ਫੀਲਡ ਕਿੰਨਾ ਕੁ ਮੈਂ ਸੋਚਦਾ ਹੁੰਦਾ ਕਿ ਕਿੰਨਾ ਕੁ ਬੰਦਾ ਆਪਣੀ ਇਸ ਬੁੱਧੀ ਦੇ ਵਿਚ ਸਮੋ ਸਕਦਾ ਹੈ ਅਸਲ ਦੇ ਵਿਚ ਕੀ ਗਿਆਨ ਇਕੱਠਾ ਕਰਨਾ ਸਾਡਾ ਮੋਟਿਵ ਹੈ ਨਹੀਂ ਗੁਰਬਾਣੀ ਇਹ ਨਹੀਂ ਕਹਿੰਦੀ ਸਿਧਾਂਤ ਇਹ ਨਹੀਂ ਕਹਿੰਦਾ ਗਿਆਨ ਬਹੁਤ ਹੋ ਸਕਦਾ ਹੈ ਹਰ ਚੀਜ਼ ਦੇ ਵਿਚ ਗਿਆਨ ਹੈ ਹੁਣ ਇੱਕ ਘਰ ਬਣਿਆ ਇਹ ਆਪਣੇ ਆਪ ਚ ਇੱਕ ਫੀਲਡ ਹੈ ਇੱਕ ਇੱਟਾਂ ਬਣੀਆਂ ਉਹ ਇੱਟਾਂ ਬਣਾਉਣੀਆਂ ਆਪਣੇ ਆਪ ਦੇ ਵਿਚ ਇੱਕ ਨੌਲੇਜ ਹੈ ਉਸ ਤੋਂ ਬਾਅਦ ਕਿੰਨੀਆਂ ਹੋਰ ਸਾਇੰਸਿਸ ਹੈ ਹੋਰ ਕਿੰਨੇ ਫੀਲਡ ਨੇ ਬੇਅੰਤ ਅਸੰਖ ਇੰਨਾ ਕਿੱਥੇ ਕਿੱਥੇ ਦਾ ਅਸੀਂ ਰਜਿਸਟਰੇਸ਼ਨ ਕਰ ਲਾਂਗੇ ਆਪਣੇ ਦਿਮਾਗ ਦੇ ਵਿਚ ਹੁਣ ਸਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਆ ਜਿਹੜੀ ਕਿ ਇੱਕ ਲਿਮਿਟਿਡ ਹੈ, ਉਹਦੇ ਪਰ ਲਿਮਿਟੇਸ਼ਨ ਲਾਈਆਂ ਹੋਈਆਂ ਕਿ ਇੱਕ ਬੁੱਧੀ ਜਿਹੜੀ ਆ ਇੰਨਾ ਕੁ ਹੀ ਗਿਆਨ ਰੱਖ ਸਕਦੀਆਂ, ਹੈਂਡਲ ਕਰ ਸਕਦੀਆਂ। ਔਰ ਬੱਚੇ ਵੀ, ਕਈ ਪਰਿਵਾਰ ਵੀ, ਕਈ ਬੰਦੇ ਵੀ ਇਹੋ ਜਿਹੇ ਕੋਈ ਖੁਰਾਕਾਂ ਖਾਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਬੁੱਧੀ ਵਧੇ, ਯਾਨੀ ਕਿ ਬੁੱਧੀ ਦੀ ਜਿਹੜੀ ਕਪੈਸਿਟੀ ਆ, ਜਿੱਦਾਂ ਹਾਰਡ ਡਿਸਕ ਵੱਡੀ ਲਵਾ ਲਓ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅਕਲ ਜਿਹੜੀ ਆ ਉਹ ਬਦਾਮ ਖਾਣ ਨਾਲ ਨਹੀਂ ਆਉਂਦੀ, ਧੱਕੇ ਖਾਣ ਨਾਲ ਆਉਂਦੀ ਆ। ਖੈਰ, ਅਸੀਂ ਬਦਾਮ ਦੁਨੀਆਂ ਖਾਂਦੀ ਆ ਕਿ ਬਦਾਮ ਖਾਣ ਦੇ ਨਾਲ, ਗਾਂ ਦਾ ਦੁੱਧ ਪੀਣ ਦੇ ਨਾਲ ਜਿਹੜੀ ਆ ਉਹ ਯਾਦ ਸ਼ਕਤੀ, ਚੇਤਾ ਸ਼ਕਤੀ ਜ਼ਿਆਦਾ ਵੱਧਦੀ ਆ, ਦਿਮਾਗ ਜ਼ਿਆਦਾ ਵੱਧਦਾ। ਜਦੋਂ ਆਪਾਂ ਦਿਮਾਗ ਦੀ ਗੱਲ ਕਰਦੇ ਹਾਂ ਤਾਂ ਬੁੱਧੀ ਦੀ, ਕਿ ਜਿਹੜੀ ਸਾਡੀ ਕਪੈਸਿਟੀ ਆ ਸਟੋਰ ਕਰਨ ਦੀ, ਉਹ ਜ਼ਿਆਦਾ ਹੋਣੀ ਚਾਹੀਦੀ ਆ। ਕਿਉਂ ਹੋਣੀ ਚਾਹੀਦੀ ਆ? ਤਾਂ ਕਿ ਉਹਦੇ ਵਿੱਚ ਅਸੀਂ ਹੋਰ ਸਟੋਰ ਕਰ ਸਕੀਏ, ਗਿਆਨ ਭੰਡਾਰ ਸਟੋਰ ਕਰ ਸਕੀਏ। ਸੋ ਪਰ ਮੈਂ ਇਹ ਸੋਚਦਾ ਹੁੰਦਾ ਕਿ ਕਿੱਥੇ ਤੱਕ, ਕਿੰਨਾ ਕੁ, ਹੁਣ ਇੱਕ ਫੁੱਲ ਬੂਟੇ ਨੇ, ਉਹਨਾਂ ਦੇ ਵਿੱਚ ਪ੍ਰਕਿਰਿਆ ਚੱਲ ਰਹੀ ਹੈ, ਤੱਤ ਜਿਹੜੇ ਨੇ ਧਰਤੀ ਦੇ ਵਿੱਚੋਂ ਪਾਣੀ ਦੇ ਜ਼ਰੀਏ ਉੱਪਰ ਨੂੰ ਚੜ ਰਹੇ ਨੇ, ਪੱਤਿਆਂ ਵੱਲ ਨੂੰ, ਪੱਤਿਆਂ ਦੇ ਵਿੱਚ ਫੋਟੋਸਿੰਥੇਸਿਸ ਹੋ ਰਹੀ ਹੈ, ਖੁਰਾਕ ਬਣ ਰਹੀ ਹੈ, ਸੂਰਜ ਦੀ ਜਿਹੜੀ ਰੋਸ਼ਨੀ ਪੈਂਦੀ ਹੈ ਉਹਨਾਂ ਤੇ ਹੀਟ ਹੁੰਦੀ ਹੈ, ਤੇ ਉਹਦੇ ਤੱਤਾਂ ਦੇ ਜਿਹੜੇ ਰਸ ਬਣ ਕੇ ਉਹ ਫੇਰ ਬਾਕੀ ਬੂਟੇ ਦੇ ਵਿੱਚ ਚੱਲ ਰਿਹਾ ਹੁੰਦਾ। ਹੁਣ ਇਸ ਪ੍ਰਕਿਰਿਆ ਦੇ ਵਿੱਚ, ਇਸ ਪ੍ਰੋਸੈਸ ਦੇ ਵਿੱਚ ਕਿੰਨਾ ਗਿਆਨ ਹੈ, ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ, ਕਿੰਨੇ ਕਿੰਨੇ ਸਾਇੰਸ ਦੀਆਂ ਫੈਕਲਟੀਆਂ ਚੱਲਦੀਆਂ ਨੇ, ਕਿੰਨਾ ਕੁ ਤੁਸੀਂ ਸਮੋ ਸਕਦੇ ਆ, ਕਿੰਨਾ ਕੁ ਇੱਕ ਬੰਦੇ ਨੂੰ ਸਮਾਨ ਦੀ ਲੋੜ ਹੈ। ਸੋ ਜਿਹੜਾ, ਜਿਹਦੀ ਜ਼ਿਆਦਾ ਕਪੈਸਿਟੀ ਹੋਵੇ ਉਸ ਨੂੰ ਪੰਡਿਤ ਕਹਿੰਦੇ ਨੇ, ਉਸ ਨੂੰ ਟੀਚਰ ਕਹਿੰਦੇ ਨੇ, ਉਸ ਨੂੰ ਪ੍ਰੋਫੈਸਰ ਕਹਿੰਦੇ ਨੇ। ਪਰ ਅਸਲ ਚ ਕੀ ਹੈ ਕਿ ਜਿਹੜੀ ਇਹਨਾਂ ਸਾਰੇ ਕਾਇਨਾਤ ਦੇ ਪਿੱਛੇ ਕੀ ਚੱਲ ਰਿਹਾ ਹੈ, ਜੇ ਉਹਦਾ ਗਿਆਨ ਹੋ ਜਾਵੇ ਤਾਂ ਫੇਰ ਉਸ ਪੁਰਖ ਦੇ ਲਈ, ਉਸ ਬੰਦੇ ਲਈ ਦੁਨੀਆਂ ਦਾ ਕੋਈ ਵੀ ਗਿਆਨ ਲੁਕਿਆ ਨਹੀਂ ਰਹਿੰਦਾ। ਸਾਨੂੰ ਬਾਣੀ ਵੀ ਇਹ ਸਮਝਾਉਂਦੀ ਹੈ, ਸਿਧਾਂਤ ਵੀ ਇਹ, ਕਿ ਜਿਹੜਾ ਕਰਤਾ ਆ, ਜਿਹਨੇ ਸਾਰੀ ਚੀਜ਼ ਬਣਾਈ ਹੋਈ ਹੈ, ਜਦੋਂ ਆਪਾਂ ਕਰਤੇ ਤੱਕ ਸਾਡੀ ਪਹੁੰਚ ਹੈ ਤਾਂ ਫਿਰ ਉਹਦੀ ਕਾਇਨਾਤ ਕਿੱਥੇ ਕੁ ਤੱਕ ਹੈ, ਉਹ ਸਾਰੀ ਜਿਹੜੀ ਹੈ ਸਾਡੇ ਰੀਚ ਦੇ ਵਿੱਚ ਹੋ ਜਾਂਦੀ ਹੈ। ਹੁਣ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਕਬੀਰ ਜੀ ਨੇ ਸ਼ਬਦ ਅੰਕਿਤ ਕੀਤਾ 329 ਪੰਨੇ ਦੇ ਗੁਰਬਾਣੀ ਦੇ ਵਿੱਚ ਕਿ ਓਏ ਜੋ ਦੀਸੇ ਅੰਬਰ ਤਾਰੇ। ਅਸੀਂ ਰਾਤ ਨੂੰ ਦੇਖਦੇ ਹਾਂ ਅਸਮਾਨ ਵੱਲ ਨੂੰ, ਹੁਣ ਤਾਂ ਰਿਵਾਜ ਨਹੀਂ ਰਿਹਾ ਕਿ ਬਾਹਰ ਸੌਣਾ ਆ, ਅੱਗੇ ਮੰਜੇ ਡਾਹ ਕੇ ਬਾਹਰ ਸੌਂਦੇ ਸੀ, ਛੱਤਾਂ ਤੇ ਸੌਂਦੇ ਸੀ, ਵਿਹੜਿਆਂ ਤੇ ਸੌਂਦੇ ਸੀ, ਤਾਂ ਸਹਿਜ ਸੁਭਾਈ ਕੁਦਰਤੀ ਤੌਰ ਤੇ ਜਿਹੜਾ ਮੁੱਖ ਹੈ ਆਪਣਾ, ਸਾਡੀਆਂ ਅੱਖਾਂ ਨੇ ਉਹ ਅਸਮਾਨ ਵੱਲੋਂ ਹੋ ਜਾਂਦੀਆਂ ਸੀ ਬਾਹਰ। ਹੁਣ ਤਾਂ ਛੱਤ ਦਿਸਦੀ ਆ, ਛੱਤ ਵੀ ਨਹੀਂ ਦਿਸਦੀ, ਹੁਣ ਤਾਂ ਸਾਹਮਣੇ ਹੱਥ ਚ ਫੋਨ ਹੀ ਹੁੰਦਾ ਉਹੀ ਦਿਸਦਾ, ਛੱਤ ਵੀ ਨਹੀਂ ਦੇਖੀ ਹੋਣੀ ਕਈਆਂ ਨੇ ਤਾਂ। ਪਰ ਜਦੋਂ ਬਾਹਰ ਪੈਂਦੇ ਹੁੰਦੇ ਸੀ ਤਾਂ ਗੱਲਾਂ ਕਰਦੇ ਹੁੰਦੇ ਸੀ ਸੌਣ ਤੋਂ ਪਹਿਲਾਂ, ਪਰ ਜਿਹੜੀਆਂ ਅੱਖਾਂ ਸੀ ਉਹ ਤਾਰਿਆਂ ਨੂੰ ਦੇਖਦੀਆਂ ਹੁੰਦੀਆਂ ਸੀ, ਕੋਈ ਟੁੱਟਦਾ ਤਾਰਾ, ਕਦੇ ਚੰਦ ਚੜ ਜਾਂਦਾ, ਕਦੇ ਮੂਵ ਹੁੰਦਾ। ਸੋ ਉਹ ਸਾਰਾ ਜਿਹੜਾ ਸੀਨ ਹੈ ਉਹਦੇ ਨਾਲ ਇੱਕ ਮਨੁੱਖ ਦੇ ਅੰਦਰ ਬ੍ਰਹਿਮੰਡ ਦੇ ਬਾਰੇ ਖਿਆਲ ਆਉਂਦੇ ਨੇ, ਉਤਪੰਨ ਹੁੰਦੇ ਨੇ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਿ ਓਏ ਜੋ ਦਿਸੇ ਅੰਬਰ ਤਾਰੇ, ਜਿਹੜੇ ਉਹ ਦਿਸ ਰਹੇ ਨੇ ਤਾਰੇ ਦਿਸ ਰਹੇ ਨੇ ਅੰਬਰ ਦੇ ਵਿੱਚ, ਕਹਿੰਦੇ ਜਿਹੜਾ ਸੋਚ, ਠੰਡੇ ਦਿਮਾਗ ਨਾਲ ਸੋਚ, ਕਿਨ ਉਹ ਚੀਤੇ ਚੀਤਣ ਹਾਰੇ, ਕਿ ਉਹ ਜਿਹੜੀ ਉਹ ਕਿਨ ਪੇਂਟ ਕੀਤੇ ਨੇ, ਕਿਹੜੇ ਆਰਟਿਸਟ ਨੇ ਉਹ ਪੇਂਟ ਕੀਤੇ ਨੇ, ਉਹ ਆਰਟਿਸਟ ਬਾਰੇ ਸੋਚ, ਤਾਰੇ ਤੂੰ ਦੇਖ ਰਿਹਾ ਪਰ ਇਹ ਸੋਚ ਉਹ ਬਣਾਏ ਗਏ ਨੇ, ਇੱਥੇ ਤੱਕ ਆਪਣੀ ਸੋਚ ਲੈ ਜਾ। ਕਹੋਰੇ ਪੰਡਿਤ ਅੰਬਰ ਕਾ ਸਿਓ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਹੁਣ ਜਿਹੜਾ ਅੰਬਰ ਨੂੰ, ਜਿਹੜਾ ਅੰਬਰ ਹੈ ਉੱਪਰ, ਉਹ ਕਿਹਦੇ ਨਾਲ ਜੁੜਿਆ ਹੋਇਆ, ਕਿਹਦੇ ਨਾਲ ਸੀਤਾ ਹੋਇਆ, ਉਹਨੂੰ ਕਿੱਦਾਂ ਉਹਨੂੰ ਪਰੋਇਆ ਹੋਇਆ, ਕਿਨ ਪਰੋਇਆ ਹੋਇਆ? ਕਹਿੰਦੇ ਉਹੀ ਬੁੱਝ ਸਕਦਾ ਜਿਹੜਾ, ਜਿਹਦੇ ਭਾਗ ਚੰਗੇ ਹੋਣ ਇਸ ਲੈਵਲ ਤੱਕ। ਤਾਰੇ ਤਾਂ ਅਸੀਂ ਸਾਰੇ ਦੇਖ ਲੈਂਦੇ ਹਾਂ, ਸਾਰੀ ਆ ਕਾਇਨਾਤ ਦੇਖ ਲੈਂਦੇ ਆ, ਕੁਦਰਤ ਦੇਖ ਲੈਂਦੇ ਆ, ਫੁੱਲ ਬੂਟੇ ਅਸਮਾਨ ਹਵਾ ਇਹ ਸਾਰੀ ਕੁਦਰਤ ਅਸੀਂ ਦੇਖਦੇ ਹਾਂ, ਪਰ ਉਹਦੇ ਵਿੱਚ ਜਿਹੜਾ ਵਸਿਆ ਹੋਇਆ, ਜਿਸ ਨੇ ਉਹਨੂੰ ਬਣਾਇਆ ਹੋਇਆ ਕਾਦਰ ਕਰਤਾ ਕੁਦਰਤ ਦਾ, ਉਹ ਲੱਭਣਾ ਆ ਅਸੀਂ ਕੁਦਰਤ ਦੇ ਵਿੱਚੋਂ ਲੱਭਣਾ ਆ। ਆਪਾਂ ਫੁੱਲ ਬੂਟੇ ਜਾਂ ਦਰਖਤ ਨੂੰ ਪੂਜਣ ਨਹੀਂ ਲੱਗ ਜਾਣਾ, ਅਸੀਂ ਇਹ ਦੇਖਣਾ ਵੀ ਇਹਨੂੰ ਬਣਾਉਣ ਵਾਲਾ ਕੌਣ ਹੈ। ਇੱਦਾਂ ਹੀ ਚੰਦ ਸੂਰਜ ਆ, ਇੱਦਾਂ ਹੀ ਬ੍ਰਹਿਮੰਡ ਦੇ ਵਿੱਚ ਤਾਰੇ ਨੇ, ਕਿ ਤਾਰਿਆਂ ਤੋਂ ਵਿਸਮਾਦ ਜ਼ਰੂਰ ਹੁੰਦਾ, ਹੈਰਾਨੀ ਜ਼ਰੂਰ ਹੁੰਦੀ ਆ, ਪਰ ਇਹ ਸੋਚਣਾ ਕਿ ਉਨ੍ਹਾਂ ਨੂੰ ਬਣਾਉਣ ਵਾਲਾ ਕੌਣ ਹੈ, ਉਨ੍ਹਾਂ ਨੂੰ ਆਪਸ ਦੇ ਵਿਚ ਬੰਨ ਕੇ ਰੱਖਣ ਵਾਲਾ ਕੌਣ ਹੈ। ਸੂਰਜ ਚੰਦ ਕਰੇ ਉਜਿਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਜਿਹੜੇ ਸੂਰਜ ਤੇ ਚੰਦ ਹੈ ਇਹ ਲਾਈਟ ਦਿੰਦੇ ਆ ਸਾਨੂੰ, ਸੋਰਸ ਆਫ ਲਾਈਟ ਹੈ। ਪਰ ਕਹਿੰਦੇ ਨੇ ਕਿ ਇਹ ਸਾਰੇ ਜਿਹੜੇ ਚੰਦ ਤਾਰੇ ਨੇ ਇਨ੍ਹਾਂ ਦੇ ਵਿਚ ਬ੍ਰਹਮ ਪਸਾਰਾ ਹੈ, ਇਹ ਸਾਰਾ ਬ੍ਰਹਮ ਪਸਾਰਾ ਹੈ, ਇਹ ਸਾਰੇ ਕਨੈਕਟਡ ਨੇ ਇੱਕ ਫੋਰਸ ਦੇ ਨਾਲ। ਕਹੋ ਕਬੀਰ ਜਾਣੇਗਾ ਸੋਏ, ਹਿਰਦੈ ਨਾਮ ਮੁਖ ਰਾਮੇ ਹੋਏ। ਕਹਿੰਦੇ ਜਾਣੂਗਾ ਕੌਣ ਇਸ ਚੀਜ਼ ਨੂੰ, ਇਸ ਸੋਚ ਨੂੰ ਜਾਣੇਗਾ ਕੌਣ, ਅਸਲ ਚ ਅਨੁਭਵ ਕੌਣ ਕਰੇਗਾ, ਜਿਹਦੇ ਹਿਰਦੇ ਦੇ ਵਿਚ ਹਾਰਟ ਦੇ ਵਿਚ ਉਹ ਨਾਮ ਹੋਏਗਾ, ਸਿੰਗੂਲਰ ਨਾਮ ਜਿਹੜਾ ਸਾਰੀ ਕਾਇਨਾਤ ਨੂੰ ਬਣਾ ਰਿਹਾ ਹੈ। ਮੁੱਖ ਰਾਮੇ ਹੋਏ, ਤੇ ਉਹਦੇ ਜਦੋਂ ਹਿਰਦੇ ਦੇ ਵਿਚ ਵੀ ਨਾਮ ਹੁੰਦਾ ਹੈ ਤਾਂ ਉਹਦੇ ਜਿਹੜੇ ਮੂੰਹ ਤੋਂ ਵੀ ਜਦੋਂ ਉਚਰਦਾ ਨਾ ਤਾਂ ਉਹਦੇ ਸਿਫਤ ਹੀ ਕਰਦਾ, ਉਹਦਾ ਨਾਮ ਹੀ ਲੈਂਦਾ ਹੈ। ਹੁਣ ਅਸੀਂ ਉਲਟ ਕਰਦੇ ਹਾਂ, ਅਸੀਂ ਮੂੰਹ ਤੋਂ ਨਾਮ ਜਪ ਲੈਂਦੇ ਹਾਂ ਕਈ ਵਾਰੀ ਲੋਕਾਂ ਨੂੰ ਦਿਖਾਉਣ ਲਈ, ਪਰ ਸਾਡੇ ਹਿਰਦਾ ਜਿਹੜਾ ਹੋਰ ਪਾਸੇ ਭਟਕ ਰਿਹਾ ਹੁੰਦਾ, ਸਾਡੀ ਸੁਰਤ ਹੋਰ ਪਾਸੇ ਹੁੰਦੀ ਆ। ਅਸੀਂ ਗੁਰਦੁਆਰੇ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਨਮਾਜ਼ ਪੜ੍ਹ ਰਹੇ ਹੁੰਦੇ ਹਾਂ, ਆਰਤੀ ਕਰ ਰਹੇ ਹੁੰਦੇ ਹਾਂ, ਪੂਜਾ ਕਰ ਰਹੇ ਹੁੰਦੇ ਹਾਂ, ਸ਼ਬਦ ਸੁਣ ਰਹੇ ਹੁੰਦੇ ਹਾਂ, ਸਾਡੇ ਕੰਨ ਤਾਂ ਸੁਣ ਰਹੇ ਹੁੰਦੇ ਪਰ ਸਾਡਾ ਦਿਮਾਗ ਜਿਹੜਾ ਹੈ ਉਹ ਆਪਣੇ ਕੰਮਾਂ ਕਾਰਾਂ 'ਚ ਭੱਜਿਆ ਜਾ ਰਿਹਾ ਹੁੰਦਾ, ਕਿਤੇ ਹੋ ਰਹੇ ਹੁੰਦੇ ਹਾਂ। ਅਸੀਂ ਨਾਲ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਹੁੰਦੇ, ਅਸੀਂ ਨਾਲ ਪੜ੍ਹੀ ਜਾਈਦਾ ਮੂੰਹ ਤੋਂ ਜ਼ਬਾਨ ਤੋਂ, ਪਰ ਉਹਦੇ ਧੁਰ ਅੰਦਰ ਉਹਨੂੰ ਆਪਣੇ ਲੈ ਕੇ ਨਹੀਂ ਜਾਂਦੇ ਹਿਰਦੇ ਤੇ। ਸੋ ਪਰ ਜਿਹੜੇ ਕਹਿੰਦੇ ਬੁੱਝਦਾ ਕੌਣ ਹੈ, ਇਸ ਲੈਵਲ ਤੱਕ ਜਾਂਦਾ ਕੌਣ ਹੈ, ਜਿਹਦੇ ਅੰਦਰ ਪਹਿਲਾਂ ਅੰਦਰ ਜਿਹੜੇ ਹਿਰਦੇ 'ਚ ਜਿਹੜੇ ਨਾਮ ਰਾਮ ਨਾਮ ਵਸ ਗਿਆ, ਉਹਦੇ ਫਿਰ ਮੂੰਹ ਤੇ ਵੀ ਰਾਮ ਨਾਮ ਆ ਜਾਂਦਾ। ਇਹ ਉਹਦੀ ਇੱਕ ਅਵਸਥਾ ਹੈ ਉਲਟ। ਅਸੀਂ ਬਾਹਰੋਂ ਜਪਦੇ ਅੰਦਰ ਨਹੀਂ ਹੁੰਦਾ ਸਾਡੇ, ਪਰ ਉਹ ਪੁਰਖ ਜਿਹੜਾ ਇਹ ਸਾਰੇ ਭੇਤ ਜਾਣਦਾ ਹੁੰਦਾ ਉਹਦੇ ਅੰਦਰ ਹੁੰਦਾ ਤੇ ਉਹਦੇ ਮੁੱਖ ਤੇ ਵੀ ਹੁੰਦਾ ਹੈ ਫਿਰ। ਸੋ ਇਹ ਡੂੰਘਾ ਗਿਆਨ ਗੁਰਬਾਣੀ ਦੇ ਵਿੱਚੋਂ ਬੜੇ ਸਿੰਪਲ ਨੇ, ਪੰਜਾਬੀ ਦੇ ਵਿੱਚ ਸ਼ਬਦ ਲਿਖੇ ਹੋਏ ਨੇ, ਪਰ ਇਹਨਾਂ ਨੂੰ ਵਿਚਾਰੋ, ਇੱਕ ਸ਼ਬਦ ਨੂੰ ਦੋ ਦੋ ਚਾਰ ਚਾਰ ਦਿਨ ਵਿਚਾਰੋ ਤੇ ਫਿਰ ਡੂੰਘੇ ਜਾਓ ਉਤਰੋ ਵਿੱਚ, ਤੇ ਬੜਾ ਆਨੰਦਮਈ ਆ। ਤੇ ਇਹ ਸੀ ਅੱਜ ਦਾ ਵਿਚਾਰ, ਤੇ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਤੇ ਉਹਨਾਂ ਸਾਰਿਆਂ ਦੇ ਸੁਨੇਹੇ ਆਪਾਂ ਲਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਇੱਕ ਜਿਹੜੀ ਵਾਰ ਤੁਹਾਡੇ ਨਾਲ ਮੈਂ ਅੱਜ ਸਾਂਝੀ ਕਰਨ ਜਾ ਰਿਹਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਲਈ ਗਾਈ ਹੈ, ਕਰਮਜੀਤ ਅਨਮੋਲ ਨੇ। ਸੋ ਸ਼ਹੀਦੀ ਹਫ਼ਤਾ ਚੱਲ ਰਿਹਾ ਤੇ ਆਓ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕਰਮਜੀਤ ਅਨਮੋਲ ਨੂੰ ਸੁਣਦੇ ਹਾਂ ਜੀ।
ਜਾਮਦਾ
ਜੀ ਬਹੁਤ ਹੀ ਖੂਬਸੂਰਤ ਵਾਰ ਗਾਈ ਆ, ਬਹੁਤ ਹੀ ਜੋਸ਼ ਭਰੀ, ਤੇ ਇਹ ਵੀਰ ਰਸ ਕਹਿੰਦੇ ਨੇ ਇਸ ਨੂੰ। ਸੋ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿਚ ਅਸੀਂ ਇਹ ਵਾਰ ਸੁਣੀ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਅੱਜ ਦੇ ਇਸ ਪ੍ਰੋਗਰਾਮ ਚ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਆਣਗੇ, ਪਰ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਬਿੱਟੂ ਬੱਪਾ ਰਾਏ ਜੀ, ਕੀ ਹਾਲ ਚਾਲ ਹੈ? ਅੱਜ ਬਹੁਤ ਗਰਮ ਮੌਸਮ ਮਲਡੂਰਾ ਦੇ ਵਿਚ ਦਸਿਆ ਜਾ ਰਿਹਾ, ਭੇਜ ਦਿੱਤਾ ਉਨ੍ਹਾਂ ਨੇ ਟੈਂਪਰੇਚਰ 38 ਡਿਗਰੀ ਤੱਕ ਅੱਜ ਜਾਣਾ, ਤੇ ਸਵੇਰੇ ਅੱਧੇ ਕੁ ਘੰਟੇ ਪਹਿਲਾਂ 27 ਡਿਗਰੀ ਸੀ, 28 ਡਿਗਰੀ ਆਲਮੋਸਟ। ਤੇ ਸੱਤੀ ਸਿੰਘ ਵੀ ਜੁੜੇ ਨੇ, ਕੀ ਹਾਲ ਚਾਲ ਹੈ ਸੱਤੀ ਜੀ? ਕੌਫ ਸਾਰਬਰ ਤੋਂ ਸਾਡੇ ਨਾਲ ਜੁੜਦੇ ਨੇ। ਗੌਰਵ ਸ਼ਰਮਾ ਵਿਨੀਪੈਗ ਕੈਨੇਡਾ ਤੋਂ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਹਲ ਹੁਣੀ ਬਹੁਤ ਸਾਰੀਆਂ ਖ਼ਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਹੌਲੀ ਹੌਲੀ ਕਰਕੇ ਆਪਾਂ ਸ਼ੇਅਰ ਕਰਾਂਗੇ। ਜਗਤਾਰ ਜੌਲ ਮਨੀਲਾ ਵਾਲੇ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਇਕ ਮਸਲੇ ਵੱਲ ਧਿਆਨ ਦਵਾਇਆ, ਤੇ ਜ਼ਰੂਰ ਆਪਾਂ ਜਗਤਾਰ ਜੀ ਗੱਲ ਕਰਾਂਗੇ। ਤੇ ਜਸਪਾਲ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਸੁਣਨ ਵਾਲੇ ਸਰੋਤਿਆਂ ਨੂੰ ਮੀਂਹ ਦੇ ਮੌਸਮ ਬਹੁਤ ਹੀ ਖੁਸ਼ਗਵਾਰ ਬਣਾ ਦਿੱਤਾ ਹੈ। ਹਾਂਜੀ, 2 ਦਿਨ ਪਹਿਲਾਂ ਬਹੁਤ ਹੀ ਜ਼ਿਆਦਾ ਗਰਮੀ ਸੀ, ਅੱਜ ਥੋੜੀ ਰਾਹਤ ਮਿਲੀ ਹੈ। ਤੇ ਮੈਲਬਨ ਤੋਂ ਸ਼ਾਇਦ ਜੁੜਦੇ ਨੇ ਸਾਡੇ ਨਾਲ ਵਿਜੇ ਵਿਰਦੀ ਜੀ, ਕੀ ਹਾਲ ਚਾਲ ਹੈ ਵਿਜੇ ਜੀ? ਠੀਕ ਠਾਕ ਹੋ? 2 ਫੋਟੋਆਂ ਮੈਂ ਸਾਂਝੀਆਂ ਕਰਤੀਆਂ ਸਾਡੀਆਂ, ਇਨ੍ਹਾਂ ਨੂੰ ਮਿਲੇ ਸੀ, ਆਏ ਸੀ ਸਾਡੇ ਇੱਥੇ, ਤੇ ਫਾਰਮ ਤੇ ਕੁਝ ਸਮਾਂ ਬਿਤਾਇਆ ਇਨ੍ਹਾਂ ਦੇ ਨਾਲ, ਗੱਲਾਂ ਬਾਤਾਂ ਪਰਿਵਾਰ ਦੇ ਨਾਲ ਕੀਤੀਆਂ। ਸੋ ਬੇਰੀਆਂ ਦੀਆਂ ਫੋਟੋਆਂ ਤੇ ਸਟੂਡੀਓ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ। ਤੇ ਹਰਜਿੰਦਰ ਘੁੰਮਣ ਜੀ ਬਸੀ ਪਠਾਣਾ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਪਰਮਾਤਮਾ ਨੇ ਪੰਛੀ ਦੇ ਖੰਭ ਵਿਚ ਕਿਸ ਤਰ੍ਹਾਂ ਦੇ ਰੰਗ ਭਰੇ ਹਨ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਾ ਅਥਾਹ ਸਮੁੰਦਰ ਹੈ ਜੀ, ਬਿਲਕੁਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ। ਤੇ ਗੁਰਿੰਦਰ ਭੰਗਲ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਹੋਰ ਦੱਸੋ ਠੀਕ ਠਾਕ? ਹਾਂਜੀ ਚੱਲ ਰਿਹਾ ਜੀ, ਬਹੁਤ ਵਧੀਆ ਗੁਰਿੰਦਰ। ਤੇ ਕੰਮ ਕਾਰ ਕਿੱਦਾਂ ਚੱਲ ਰਿਹਾ? ਠੀਕ ਠਾਕ। ਤੇ ਸੁਖਵਿੰਦਰ ਸੌਂਦ ਭਾਜੀ ਸਾਡੇ ਨਾਲ ਆਏ ਜੁੜੇ ਨੇ ਸਿਡਨੀ ਤੋਂ, ਕੀ ਹਾਲ ਚਾਲ ਹੈ ਭਾਜੀ? ਠੀਕ ਠਾਕ ਹੋ? ਤੇ ਜਸ ਹੁਣੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਤੇ ਕਹਿੰਦੇ ਵਧੀਆ ਚੱਲ ਰਿਹਾ, ਇੰਜੋਏ ਕਰ ਰਹੇ ਆ ਪ੍ਰੋਗਰਾਮ, ਤੇ ਅੰਗੂਰਾਂ ਦੀ ਟ੍ਰਿਮਿੰਗ ਚੱਲ ਰਹੀ ਹੈ। ਠੀਕ ਹੈ, ਤੇ ਇੱਕ ਗੀਤ ਸੁਣਨਾ ਚਾਹੁੰਦੇ ਆ, ਤੇ ਮੈਂ ਕੋਸ਼ਿਸ਼ ਕਰਾਂਗਾ ਜੇ ਮੇਰੇ ਕੋਲ ਉਹ ਗੀਤ ਹੋਇਆ ਤਾਂ ਜ਼ਰੂਰ ਸੁਣਾਵਾਂਗਾ। ਪਰ ਟ੍ਰਿਮਿੰਗ ਦੀਆਂ ਟਰੈਕਟਰ ਦੀ ਇੱਕੋ ਫੋਟੋ ਆਈ ਹੈ ਤੁਹਾਡੀ, 1-2 ਹੋਰ ਭੇਜੋ, ਤੇ ਫਿਰ ਆਪਾਂ ਸ਼ੇਅਰ ਕਰੀਏ ਫੋਟੋਆਂ। ਬਾਹਰ ਨਿਕਲ ਕੇ ਵੀ ਥੋੜੀਆਂ ਫੋਟੋਆਂ ਖਿੱਚ ਕੇ ਭੇਜੋ, ਆਪਣੇ ਸਰੋਤਿਆਂ ਨਾਲ ਸਾਂਝ ਪਾਉਣੀ ਹੈ ਕਿ ਅੰਗੂਰ ਜਿਹੜੇ ਨੇ ਟੁੱਟਣ ਤੋਂ ਬਾਅਦ ਕਿਸ ਤਰ੍ਹਾਂ ਦੇ ਹੁੰਦੇ ਨੇ, ਤੇ ਉਸ ਨੂੰ ਕਿਸ ਤਰ੍ਹਾਂ ਫਿਰ ਪ੍ਰੂਨ ਕੀਤਾ ਜਾਂਦਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਦੇ। ਲਓ ਫਿਰ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਨਾਲ ਜੋੜੀਏ, ਤੇ ਚੱਲਦੇ ਹਾਂ ਪਹਿਲਾਂ ਕੇਨਸ, ਉੱਥੇ ਅੱਜ ਮੀਂਹ ਪੈਣਾ ਹੈ, 30 ਡਿਗਰੀ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿਚ 30 ਡਿਗਰੀ, 21 ਘੱਟ ਤੋਂ ਘੱਟ, ਤੇ ਝੜ ਹੋਣ ਦੀ ਸੰਭਾਵਨਾ। ਕੌਫ ਸਾਰਬਰ ਦੇ ਵਿਚ ਹਵਾ ਚੱਲ ਰਹੀ ਹੈ, ਤੇ ਇਸ ਵੇਲੇ ਬਿਲਕੁਲ ਵਧੀਆ ਮੌਸਮ ਹੈ, 24 ਡਿਗਰੀ ਅੱਜ ਵੱਧ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ, ਹਵਾ ਚ ਠੰਡਕ ਹੈ। ਸਿਡਨੀ ਥੋੜਾ ਗਰਮ ਹੋ ਜਾਏਗਾ, ਗਰਮ ਕਿਉਂਕਿ 30 ਡਿਗਰੀ ਤਾਪਮਾਨ ਉੱਥੇ ਹੋਣਾ ਹੈ, ਬਾਕੀ ਅਮਰੀਕ ਸਿੰਘ ਫਲੋਰਾ ਨੂੰ ਪੁੱਛਾਂਗੇ। ਕੈਨਬਰਾ 38 ਡਿਗਰੀ, ਤੇ ਕਿਆ ਬਾਤ ਹੈ ਜੀ। ਮੈਲਬਨ ਮੀਂਹ ਦੱਸਿਆ ਜਾ ਰਿਹਾ 24 ਡਿਗਰੀ, ਹੋ ਸਕਦਾ ਕ੍ਰਿਕਟ ਮੈਚ ਨੂੰ ਪ੍ਰਭਾਵਿਤ ਕਰ ਦੇਵੇ। ਤੇ ਐਡਲੇਡ ਦੇ ਵਿਚ ਵੀ 30 ਡਿਗਰੀ, ਮੌਸਮ ਕਾਫ਼ੀ ਗਰਮ ਹੈ। ਕੱਲ ਮੈਂ ਫੋਨ ਕੀਤਾ ਸੀ ਆਪਣੇ ਮਿੱਤਰ ਨੂੰ, ਇੱਕ ਕਹਿੰਦੇ ਵੀ ਅੱਤ ਕਰਾਈ ਪਈ ਹੈ। ਪਰਥ ਦੇ ਵਿਚ 28 ਡਿਗਰੀ, ਮੌਸਮ ਸਾਫ਼। ਡਾਰਵਿਨ ਦੇ ਵਿਚ ਗਰਜ ਨਾਲ ਛੱਟਾਂ 33 ਡਿਗਰੀ, 44 ਡਿਗਰੀ ਐਲਿਸ ਸਪ੍ਰਿੰਗ ਦੇ ਵਿਚ, ਬਚ ਕੇ ਰਹੋ ਜੀ, ਕਾਫ਼ੀ ਗਰਮੀ ਹੈ। ਗਰਮੀ ਦੇ ਮੌਸਮ ਦੇ ਵਿਚ ਕਈ ਜਿਹੜੇ ਪ੍ਰੀਕੋਸ਼ਨਸ, ਕਈ ਜਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ, ਜਿਨ੍ਹਾਂ ਦੇ ਵਿਚ ਪਾਣੀ ਦਾ ਖਿਆਲ ਰੱਖਣਾ, ਸਨਸਕ੍ਰੀਨ ਲਾਉਣੀ, ਕੱਪੜੇ ਜਿਹੜੇ ਨੇ ਸਰੀਰ ਢੱਕਣ ਵਾਲੇ ਪਾਉਣੇ ਨੇ, ਆਪਾਂ ਗੋਰਿਆਂ ਦੀ ਰੀਸਾਂ ਨਹੀਂ ਕਰਨੀਆਂ, ਪੂਰੀਆਂ ਬਾਹਾਂ ਦੀਆਂ ਕਮੀਜ਼ ਟੋਪੀ ਜ਼ਰੂਰ ਲੈਣੀ ਹੈ, ਆਪਣੇ ਅੱਖਾਂ ਨੂੰ ਸਨਗਲਾਸਿਸ ਲਾਉਣੀਆਂ। ਤੇ ਦੂਜੀ ਸਾਰਿਆਂ ਨਾਲੋਂ ਵੱਡੀ ਗੱਲ, ਅਮਰੀਕ ਸਿੰਘ ਫਲੋਰਾ ਨੂੰ ਆ ਲੈਂਦੇ, ਥੋੜੀ ਗੱਲ ਕਰਾਂਗੇ ਕਿ ਪਾਣੀਆਂ ਤੋਂ ਥੋੜਾ ਬਚਾਅ ਰੱਖਿਓ ਜੀ। ਜੇ ਨਹਾਉਣਾ ਹੈ ਸਮੁੰਦਰ ਚ ਜਾ ਕੇ ਤਾਂ ਜਿੱਥੇ ਝੰਡੇ ਲੱਗੇ ਹੋਏ ਨੇ ਉੱਥੇ ਹੀ ਨਹਾਉਣਾ ਆ, ਕੋਈ ਹੋਰ ਪੰਗਾ ਨਹੀਂ ਲੈਣਾ। ਬਹੁਤ ਮੌਤਾਂ ਹੋ ਚੁੱਕੀਆਂ ਨੇ, ਬੜੀ ਦਰਦਨਾਕ ਸਿਚੁਏਸ਼ਨ ਕੌਫ ਸਾਰਬਰ ਦੇ ਵਿਚ ਹੋਈ ਸੀ, 3 ਨੌਜਵਾਨ ਡੁੱਬ ਕੇ ਮਰੇ ਨੇ, ਹੁਣ ਵੀ 2 ਖ਼ਬਰਾਂ ਹੋਰ ਆ ਰਹੀਆਂ ਨੇ। ਸੋ ਬੜਾ ਖਿਆਲ ਰੱਖਣਾ ਗਰਮੀ ਦੇ ਮੌਸਮ ਚ। ਉਧਰ ਭਾਰਤ ਦੇ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ, ਤੇ ਅੰਮ੍ਰਿਤਸਰ ਦੇ ਵਿਚ ਅੱਜ 0 ਡਿਗਰੀ ਤਾਪਮਾਨ ਰਿਹਾ ਘੱਟ ਤੋਂ ਘੱਟ, ਪਰ ਇਸ ਵੇਲੇ 4 ਡਿਗਰੀ ਤਾਪਮਾਨ ਹੈ ਤੇ ਦਿਨਾਂ ਨੂੰ 20 ਡਿਗਰੀ ਤੱਕ ਜਾਏਗਾ। ਬਹੁਤ ਹੀ ਜ਼ਿਆਦਾ ਠੰਡ ਪੈ ਰਹੀ ਹੈ ਉੱਤਰੀ ਭਾਰਤ ਦੇ ਵਿਚ। ਸੋ ਜਿਹੜੇ ਭਾਰਤ ਨੂੰ ਤੁਰਨ ਦੀ ਤਿਆਰੀ ਕਰ ਰਹੇ ਨੇ, ਜਿਨ੍ਹਾਂ ਵਿਚ ਸ਼ਾਇਦ ਮੈਂ ਵੀ ਹੋਵਾਂ, ਉਹ ਵੀ ਆਪਣੇ ਕੱਪੜੇ ਨਾਲ ਲੈ ਕੇ ਜਾਣੇ ਤੇ ਆਪਣਾ ਖਿਆਲ ਰੱਖਣਾ ਉੱਤੇ। ਸੋ ਇਹਦੀਆਂ ਗੱਲਾਂ ਵੀ ਆਪਾਂ ਕਰਾਂਗੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅੱਜ ਦੀ। ਤੇ ਸਾਡੇ ਨਾਲ ਹਰੀਸ਼ ਅਰੋੜਾ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਉਨ੍ਹਾਂ ਨੇ, ਹਾਂਜੀ ਠੀਕ ਹੈ, ਇਕ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ, ਸਲਾਮ ਨਮਸਤੇ ਸਤਿ ਸ੍ਰੀ ਅਕਾਲ ਜੀ। ਇਹ ਆਪਾਂ ਪੜ੍ਹਦੇ ਹਾਂ ਜੀ, ਇਹਦੇ ਬਾਰੇ ਆਪਾਂ ਚਿੰਤਨ ਕਰਨਾ ਇਸ ਗੱਲ ਦੇ ਬਾਰੇ। ਤੇ ਸਾਡੇ ਸਤਿਕਾਰਯੋਗ ਅੰਕਲ ਜੀ ਦਰਸ਼ਨ ਸਿੰਘ ਮਾਂਗਟ ਸਿਡਨੀ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ, ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਜੀ, ਸ਼ੁਕਰੀਆ ਅੰਕਲ ਜੀ, ਧੰਨਵਾਦ। ਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਲਓ ਫਿਰ ਤੁਹਾਨੂੰ ਇਕ ਹੋਰ ਕਲਾਸਿਕ ਗੀਤ ਸੁਣਾਉਂਦੇ ਆ, ਮੁਹੰਮਦ ਰਫੀ ਸਾਹਿਬ, ਗੀਤ ਨਹੀਂ ਕਿਹਾ ਜਾ ਸਕਦਾ, ਇਹ ਕਵਾਲੀ ਹੈ। ਕਵਾਲੀਆਂ ਦਾ ਇੱਕ ਦੌਰ ਸੀ, ਫਿਲਮਾਂ ਦੇ ਵਿਚ ਬੜੀਆਂ ਹਿੱਟ ਹੋਈਆਂ ਕਵਾਲੀਆਂ, ਤੇ ਉਸ ਤੋਂ ਬਾਅਦ ਸ਼ਾਇਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਵੀ ਬੜਾ ਕਵਾਲੀਆਂ ਦੇ ਵਿਚ ਨਾਮਣਾ ਖੱਟਿਆ, ਤੇ ਅੱਜ ਵੀ ਉਹਨਾਂ ਦੀਆਂ ਕਵਾਲੀਆਂ ਸੁਣਨ ਨੂੰ ਬੜਾ ਹੀ ਆਨੰਦ ਆਉਂਦਾ, ਬੜਾ ਹੀ ਰੂਹ ਕਰਦੀ ਆ। ਤੇ ਆਹ ਜਿਹੜੀ ਹੈ ਫਿਲਮ ਹਮ ਕਿਸੀ ਸੇ ਕੰਮ ਨਹੀਂ, ਇਸ ਦੇ ਵਿਚੋਂ ਟਾਈਟਲ ਕਵਾਲੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਮੁਹੰਮਦ ਰਫੀ ਸਾਹਿਬ ਦੀ ਖੂਬਸੂਰਤ ਆਵਾਜ਼ ਤੇ ਅੰਦਾਜ਼ ਦੇ ਵਿਚ।
अगर दुश्मन है, अगर दुश्मन
दुश्मन
जमाना, गम नहीं गम नहीं, है अगर दुश्मन
दुश्मन
जमाना, गम नहीं, कोई आए कम नहीं, कम नहीं, है अगर दुश्मन
दुश्मन
जमाना, गम नहीं,
कोई आए कोई हम किसी से कम नहीं, कम नहीं,
है अगर दुश्मन
दुश्मन जमाना, गम नहीं, है अगर दुश्मन दुश्मन।
जलन को इस मोहब्बत के चलन को, जो भी हो जाए के अब तो सरस बांधा है कफन को, हम तो दीवाने, दिल जले जुल्म के साए में पले, डाल कर आंखों को तेरे रुखसारों पे, रोज ही चलते हैं हम तो अंगारों पे, खाया है तब हुए हैं जवान, तीर बन जाए दोस्तों की नजर, या बने खंजर दुश्मनों की जुबान, बैठे हैं तेरे दर पे तो कुछ करके उठेंगे, या तुझको ही ले जाएंगे या मर के उठेंगे,
आज हम जैसे जिगर वाले कहां, जख्म खाया है तब हुए हैं जवान। आज तो दुनिया, आज तो दुनिया दुनिया नहीं या हम नहीं, हम नहीं कोई आए कोई, हम किसी से कम नहीं, कम नहीं है अगर दुश्मन दुश्मन जमाना, गम नहीं, गम नहीं है अगर दुश्मन दुश्मन।
क्या कवाली सी जी, ते शायद आशा भोंसले भी नाल सी रफी साहब दे। सो बहुत ही खूबसूरत संगीत दा आनंद माण रहे सी तुसी पुरानी हिंदी फिल्म दे विच्चों। हरीश अरोड़ा जी सत श्री अकाल बुला रहे ने। हां जी बिल्कुल ठीक ठाक है जी, ठीक है, अगे नालों बहुत वधिया चल रहा। ते उन्हां ने एक मसला भेजा सी ते जिहड़े आपां गल करनी आ। अमरीक सिंह फलोरा 5 मिंट तक मेरे नाल ज्वाइन कर रहे ने। ਤੇ ਉਨ੍ਹਾਂ ਨੇ ਕਿਹਾ ਸੀਗਾ ਭਾਜੀ, ਕਹਿੰਦੇ ਭਾਈ ਯੈਸਟਰਡੇ ਕੱਲ ਯਾਨੀ ਕਿ ਫਤਿਹਗੜ੍ਹ ਸਾਹਿਬ ਵਿਚ ਅਕਾਲ ਤਖ਼ਤ ਤੇ ਕੌਮ ਦੇ ਨਾਂ ਸੰਦੇਸ਼ ਦਿੰਦੇ ਜਥੇਦਾਰ ਸਾਹਿਬ ਦੀਆਂ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ। ਭਾਈ ਜੀ ਰਾਜਨੀਤੀ ਧਰਮ ਵਿਚ ਆ ਤੇ ਇਹ ਸਾਡੇ ਧਰਮ ਨੂੰ ਵੀ ਠੇਸ ਪਹੁੰਚਾ ਰਹੇ ਹਨ। ਅੱਜ ਦਾ ਦਿਨ ਤਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਭਾਈ ਜੀ 25 ਦਸੰਬਰ, ਹਾਂਜੀ ਇਹਦੇ ਬਾਰੇ ਪਹਿਲਾਂ ਮੈਂ ਥੋੜੀ ਜਿਹੀ ਗੱਲ ਕਰ ਲਾਂ। ਕਿ ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿਚ ਜਿਹੜੀ ਸੰਗਤ ਬੈਠੀ ਆ ਤੇ ਉਹ ਜਦੋਂ ਮੁਖਾਤਿਬ ਹੋ ਰਹੇ ਨੇ, ਜਥੇਦਾਰ ਸਾਹਿਬ ਹੋ ਰਹੇ ਨੇ, ਕੋਈ ਪ੍ਰਚਾਰਕ ਪ੍ਰਚਾਰ ਕਰ ਰਿਹਾ, ਕੋਈ ਕੀਰਤਨੀ ਜਾਂ ਕੀਰਤਨ ਕਰ ਰਿਹਾ, ਇੱਕ ਨਵੀਂ ਰਵਾਇਤ ਤੇ ਕਵਾਇਤ ਪੈ ਰਹੀ ਹੈ ਕਿ ਜਿਹੜੀ ਸੰਗਤ ਹੈ ਉਹ ਖਲਲ ਪਾ ਰਹੀ ਹੈ, ਮਤਲਬ ਉਹ ਵਿਰੋਧ ਕਰੀ ਜਾ ਰਹੀ ਹੈ ਉੱਥੇ। ਮਤਲਬ ਪਹਿਲਾਂ ਤਾਂ ਨਾਰੇ ਮੁਜ਼ਾਹਰੇ ਵੀ ਕਰ ਰਹੇ ਸੀ, ਪਲੈਕਾਰਡ ਵੀ ਲੈ ਕੇ ਸਾਈਨ ਵੀ ਲੈ ਕੇ ਪਹੁੰਚਣ ਲੱਗ ਪਏ ਸੀ, ਉਹ ਥੋੜਾ ਹੁਣ ਘਟਿਆ ਆ, ਪਰ ਬੋਲਣ ਦਾ ਮੌਕਾ ਨਹੀਂ ਦੇ ਰਹੇ। ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ, ਤੁਸੀਂ ਸੁਣੋ ਉਹ ਕੀ ਕਹਿ ਰਹੇ ਨੇ, ਕਿੱਦਾਂ ਕਹਿ ਰਹੇ ਨੇ। ਉਸ ਦਾ ਜਿਹੜਾ ਵਿਰੋਧ ਹੈ ਉਹ ਜਦੋਂ ਮਤਲਬ ਗੁਰੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿ ਰਹੇ ਨੇ ਕੋਈ ਵੀ ਗੱਲ ਹੈ ਤੇ ਉਸਨੂੰ ਇੱਕ ਸ਼ੋਭਾ ਨਹੀਂ ਦਿੰਦੀ। ਜਿੱਦਾਂ ਹੁਣ ਮੰਨ ਲਓ ਕਿ ਇੱਕ ਪ੍ਰੋਫੈਸਰ ਹੈ, ਉਹ ਪ੍ਰੋਫੈਸਰ ਕਿਸੇ ਚੀਜ਼ ਨੂੰ ਨਹੀਂ ਮੰਨਦਾ ਪਰ ਉਹ ਪੜ੍ਹਾ ਰਿਹਾ ਹੈ, ਉੱਥੇ ਉਹਦੀ ਕਲਾਸ ਲੱਗੀ ਹੋਈ ਹੈ, ਤੇ ਸਟੂਡੈਂਟ ਹੈ ਜਿਹੜੇ ਅਸੀਂ ਇਹਦੀ ਸੰਗਤ ਬੈਠੇ ਹਾਂ, ਉਹ ਇੱਕ ਸਟੂਡੈਂਟ ਬੈਠੇ ਹਾਂ, ਅਸੀਂ ਸਟੂਡੈਂਟ ਉਹਦਾ ਵਿਰੋਧ ਕਰੀ ਜਾਈਏ ਟੀਚਰ ਦਾ ਜਿਹੜਾ ਲੈਕਚਰ ਦੇ ਰਿਹਾ ਹੈ। ਸੋ ਅਸੀਂ ਉਦੋਂ ਉਹਨੂੰ ਲੈਕਚਰ ਦੇਣ ਦਈਏ, ਬਾਅਦ ਦੇ ਵਿੱਚ ਉਹਨੂੰ ਸਵਾਲ ਕਰ ਸਕਦੇ ਹਾਂ, ਆਪਾਂ ਗੁਰੂ ਸਾਹਿਬ ਦੀ ਬੇਇੱਜ਼ਤੀ ਕਰ ਰਹੇ ਹਾਂ ਇਹਦੇ ਵਿੱਚ, ਮੇਰਾ ਆਪਣੀ ਰਾਏ ਹੈ ਇਹ। ਸੋ ਸੰਗਤ ਦਾ ਜਿਹੜਾ ਨਾ ਹੁਣ ਜੋ ਅਸੀਂ ਪੋਲੀਟੀਕਲੀ ਪ੍ਰਭਾਵਿਤ ਹੋ ਚੁੱਕੇ ਹਾਂ, ਹਰ ਵੇਲੇ ਅਸੀਂ ਵਟਸਐਪ ਤੇ ਬੈਠੇ ਰਹਿੰਦੇ ਹਾਂ, ਫੇਸਬੁੱਕ ਤੇ ਬੈਠੇ ਰਹਿੰਦੇ ਹਾਂ, ਤੇ ਉਹੀ ਜਿਹੜੀ ਸਾਡੇ ਘਰ ਦੇ ਵਿੱਚ ਸੱਥਾਂ ਦੇ ਵਿੱਚ ਸਾਡਾ ਕਲੇਸ਼ ਚੱਲੀ ਜਾ ਰਿਹਾ, ਗੱਲਾਂ ਕਰੀ ਜਾ ਰਹੇ, ਚੁਗਲੀਆਂ ਅਸੀਂ ਕਰੀ ਜਾ ਰਹੇ ਹਾਂ। ਹਾਲਾਂਕਿ ਤੁਸੀਂ ਦੇਖਿਆ ਹੋਣਾ ਹੈ, ਅੱਜ ਤੱਕ ਮੈਂ ਬਾਦਲ ਸਾਹਿਬ ਨੂੰ ਨਹੀਂ ਦੇਖਿਆ ਫਿਜ਼ੀਕਲੀ, ਨਾ ਮੈਂ ਕੈਪਟਨ ਨੂੰ ਦੇਖਿਆ, ਨਾ ਮੈਂ ਮੋਦੀ ਨੂੰ ਦੇਖਿਆ, ਨਾ ਮੈਂ ਡਾਕਟਰ ਮਨਮੋਹਨ ਸਿੰਘ ਨੂੰ। ਸਿਰਫ ਸੁਣੀਆਂ ਸੁਣਾਈਆਂ ਗੱਲਾਂ ਨੇ ਉਹਨਾਂ ਦੀਆਂ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ ਨੇ, ਤੇ ਅਸੀਂ ਉਹਨਾਂ ਦੀਆਂ ਗੱਲਾਂ ਕਰ ਕਰਕੇ ਫਿਰ ਅਸੀਂ ਉਦਾਂ ਹੀ ਜਾ ਕੇ ਅੰਦਾਜ਼ੇ ਲਾ ਕੇ ਵਿਰੋਧ ਕਰਨ ਲੱਗ ਜਾਈਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਉਹ ਨਾ ਹੋਣਗੇ ਕੋਈ ਹੋਰ ਹੋਣਗੇ, ਕੀ ਮਤਲਬ ਸਾਡਾ ਇਹ ਬਣਦਾ? ਇਹ ਤਾਂ ਫਿਰ ਇੱਦਾਂ ਹੀ ਹੁੰਦੀ ਰਹੇਗੀ ਨਾ, ਮੇਰੇ ਨਜ਼ਰੇ ਗਲਤ ਹੈ। ਦੂਜੀ ਗੱਲ, ਉਹ ਕਹਿ ਰਹੇ ਸੀਗੇ ਬਾਈ ਜੀ 25 ਦਸੰਬਰ ਵਾਲੇ ਦਿਨ ਗੁਰੂ ਘਰ ਸਾਹਿਬ ਵਿਚ ਇਕ ਸਿੱਖ ਵੀਰੇ ਦੀ ਮੈਰਿਜ ਹੋ ਰਹੀ ਸੀ, ਪੋਹ ਦਾ ਮਹੀਨਾ ਵਿਚ, ਤਾਂ ਉਹ ਵੀ 25 ਦਸੰਬਰ ਨੂੰ, ਕੀ ਇਹ ਠੀਕ ਹੈ ਜੀ? ਠੀਕ ਸੀ ਮੇਰੇ ਹਿਸਾਬ ਨਾਲ ਤਾਂ ਕੋਈ ਗਲਤ ਵੀ ਨਹੀਂ ਹੈਗਾ, ਕਿਉਂਕਿ ਕਿਤੇ ਵੀ ਸਿਧਾਂਤ ਦੇ ਵਿਚ ਗੁਰੂ ਸਾਹਿਬ ਨੇ ਦਸਿਆ ਕਿ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਵੀ ਜਿਹੜੇ ਨਵੇਂ ਸਾਲ ਚੜ੍ਹਦੇ ਨੇ, ਦਿਨ ਤਿਉਹਾਰ ਨੇ, ਅੱਜ ਪੋਹ ਆ ਗਈ, ਅੱਜ ਮੱਸਿਆ ਆ ਗਈ, ਅੱਜ ਪੁੰਨੇ ਆ ਗਏ, ਅੱਜ ਸੰਗਰਾਂਦ ਆ ਗਈ, ਇਹ ਅਸਲ ਦੇ ਵਿਚ ਇਕ ਕੁਦਰਤੀ ਵਰਤਾਰੇ ਚੱਲ ਰਹੇ ਨੇ, ਇਕ ਕੁਦਰਤੀ ਅਵਸਥਾ ਆ ਕਿ ਅੱਜ ਸੂਰਜ ਇੰਨਾ ਆ, ਅੱਜ ਚੰਦ ਇੰਨਾ ਆ, ਇਹ ਚੱਲੇ ਹੀ ਜਾਣੇ ਨੇ, ਇਹਨੂੰ ਤੁਸੀਂ ਰੋਕ ਨਹੀਂ ਸਕਦੇ। ਤੇ ਜਿਹੜੀ ਕੁਦਰਤ ਹੈ ਉਹ ਵੀ ਚੱਲੀ ਜਾਣੀ ਆ, ਹਵਾ ਨੇ ਚੱਲੀ ਜਾਣਾ ਆ, ਜਿਹੜੇ ਬੂਟੇ ਨੇ ਉਹ ਮੌਲੀ ਜਾਣੇ ਨੇ, ਫਰੂਟ ਚੱਲੀ ਜਾਣਾ। ਜੇ ਬੰਦੇ ਨੇ ਛੁੱਟੀ ਬਣਾਈ ਹੋਈ ਆ ਕਿ ਆਹ ਵੀਕਐਂਡ ਹੈ, ਤੇ ਵੀਕਐਂਡ ਨੂੰ ਛੁੱਟੀਆਂ ਜੀ ਸਾਰੇ ਪਾਸੇ, ਤਾਂ ਕੀ ਜਿਹੜੀ ਆ ਫਸਲ ਹੈ ਉਹ ਵੀ ਛੁੱਟੀ ਤੇ ਚਲੀ ਜਾਂਦੀ ਆ? ਨਹੀਂ, ਇਹ ਬੰਦੇ ਦੇ ਬਣਾਏ ਕਾਨੂੰਨ ਵੱਖਰੇ ਨੇ, ਜਿਹੜਾ ਇਤਿਹਾਸ ਦੇ ਦਿਨ ਵੱਖਰੇ ਨੇ। ਠੀਕ ਆ, ਆਪਾਂ ਨੂੰ ਥੋੜਾ ਗਰੇਜ਼ ਕਰਨਾ ਚਾਹੀਦਾ, ਠੰਡ ਦੇ ਮਹੀਨਿਆਂ ਦੇ ਵਿਚ ਇੰਡੀਆ ਦੇ ਵਿਚ ਵਿਆਹ ਨਹੀਂ ਸੀ ਕਰਦੇ ਹੁੰਦੇ ਕਿਉਂਕਿ ਨਾਲ ਮੀਂਹ ਵੀ ਲੱਗ ਪੈਂਦਾ ਹੁੰਦਾ ਸੀ, ਦਿਨ ਛੋਟੇ ਹੁੰਦੇ ਸੀ, ਇਸ ਕਰਕੇ ਰੋਕ ਸੀ। ਪਰ ਕੋਈ ਰੋਕ ਨਹੀਂ, ਜੇ ਤੁਸੀਂ ਇਹਨਾਂ ਨੂੰ ਓਵਰਟੇਕ ਕਰ ਸਕਦੇ, ਇਹਨਾਂ ਨੂੰ ਤੁਸੀਂ ਹੈਂਡਲ ਕਰ ਸਕਦੇ ਹੋ, ਤਾਂ ਕਿਤੇ ਵੀ ਕਿਸੇ ਵੀ ਥਾਂ ਦੇ ਉੱਤੇ ਕਿਤੇ ਨਹੀਂ ਲਿਖਿਆ ਨਹੀਂ ਹੋਇਆ ਵੀ ਤੁਸੀਂ ਇਹ ਨਹੀਂ ਕਰ ਰਹੇ। ਵੈਸੇ ਜੇ ਸ਼ਹੀਦਾਂ ਦੀ ਗੱਲ ਕਰੀਏ ਤਾਂ ਇੰਨੇ ਕੁ ਸ਼ਹੀਦ ਨੇ ਸਿੱਖ ਕੌਮ ਦੇ ਵਿਚ ਕਿ ਸਾਰੇ ਦਿਨ ਦੇ ਵਿਚ, ਸਾਰੇ ਸਾਲਾਂ ਦੇ 365 ਦੇ 65 ਦਿਨ ਸ਼ਹੀਦਾਂ ਦੇ ਦਿਨ ਨੇ। ਸੋ ਇਸ ਤਰ੍ਹਾਂ ਨਾ ਆਪਾਂ, ਦੂਜੀ ਗੱਲ ਹੈ ਵੀ ਸੈਲੀਬ੍ਰੇਟ ਕਰਨਾ ਉਹਨਾਂ ਨੂੰ, ਪਰ ਜਿਹੜੇ ਨਾਲ ਦੀ ਨਾਲ ਸ੍ਰਿਸ਼ਟੀ ਦੇ ਕੰਮ ਹੈ, ਕੁਦਰਤ ਦੇ ਕੰਮ ਨੇ, ਵਿਆਹ ਸੰਯੋਗ ਵਿਯੋਗ ਨੇ, ਉਹ ਵੀ ਧੁਰੋਂ ਲਿਖੇ ਹੋਏ ਨੇ, ਉਹ ਵੀ ਆਪਾਂ ਕਰਨੇ, ਕੋਈ ਐਡੀ ਇਹਦੇ ਵਿਚ ਮੈਂ ਨਹੀਂ ਸਮਝਦਾ ਕਿ ਕੁਤਾਹੀ ਆ। ਤੇ ਚਲੋ, ਉਸ ਤੋਂ ਬਾਅਦ ਕੁਛ ਸੁਨੇਹੇ ਹੋਰ ਲੈਣੇ, ਅਮਰੀਕ ਸਿੰਘ ਫਲੋਰਾ ਆਉਂਦੇ ਹੋਣਗੇ। ਅਵਤਾਰ ਸਿੰਘ ਸੰਧੂ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਅਵਤਾਰ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ, ਇਹ ਹਿਲਸਟਨ ਤੋਂ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਨੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ, ਅੱਜ 2 ਸਨੀ ਡੇ ਆ ਜੀ, ਜਾਣੀ ਕਿ ਬਹੁਤ ਜ਼ਿਆਦਾ ਹੀ ਧੁੱਪ ਚੱਲ ਰਹੀ ਹੈ ਤੇ 42 ਡਿਗਰੀ ਤਾਪਮਾਨ ਰਹੇਗਾ, ਕਿਆ ਬਾਤ ਹੈ। ਸੋ 42 ਡਿਗਰੀ ਗੁਰਜ ਬਹਾਦਰ ਹੁਣੀ ਉਧਰ ਬਰਫ਼ ਚ ਲੱਗੇ ਹੋਏ ਨੇ ਇੰਡੀਆ, ਉਹ ਪਹੁੰਚੇ ਹੋਏ ਨੇ ਟਸਮੇਨੀਆ ਤੋਂ ਭਾਰਤ ਦੇ, ਕਹਿੰਦੇ ਤੁਸੀਂ ਅੰਮ੍ਰਿਤਸਰ ਤੋਂ ਦੂਰ ਹੋ, ਠੰਡ ਦਾ ਮਜ਼ਾ ਤਾਂ ਮੈਨੂੰ ਆਉਣਾ ਪਿੰਡ ਪਹੁੰਚ ਕੇ ਜੀ, ਪਰ ਮੈਨੂੰ ਤਾਂ ਧੁੰਦ ਬਹੁਤ ਵਧੀਆ ਲੱਗਦੀ ਹੈ, ਮੈਨੂੰ ਤਾਂ ਆਪ ਠੰਡ ਬਹੁਤ ਵਧੀਆ ਲੱਗਦੀ ਹੈ ਜੀ। ਚਲੋ ਦੇਖਦੇ ਹਾਂ ਜਾ ਕੇ। ਤੇ ਜਸ ਉਹਨਾਂ ਨੇ ਫੋਟੋਆਂ ਭੇਜ ਦਿੱਤੀਆਂ, ਇਹ ਮੈਂ ਵੈਸੇ ਸ਼ੇਅਰ ਕਰਤੀਆਂ ਫੋਟੋਆਂ, ਤੁਸੀਂ ਦੇਖੋ ਕਿ ਐਕਚੁਅਲੀ ਪ੍ਰੂਨਿੰਗ ਨਹੀਂ ਚੱਲ ਰਹੀ, ਥਿਨਿੰਗ ਚੱਲ ਰਹੀ ਹੈ, ਅੰਗੂਰ ਲੱਗੇ ਹੋਏ ਨੇ ਵੇਲਾਂ ਨੂੰ, ਤੇ ਉਹਦੇ ਚ ਪੱਤ ਪਰਾਲ ਬਹੁਤ ਹੋ ਜਾਂਦਾ, ਇਸ ਕਰਕੇ ਫਿਰ ਉਹਨਾਂ ਨੂੰ ਬਾਹਰੋਂ ਬਾਹਰੋਂ ਛਾਂਗਣਾ ਪੈਂਦਾ, ਤੇ ਉਹ ਟਰੈਕਟਰ ਦੇ ਨਾਲ ਹਲਕੀਆਂ ਹਲਕੀਆਂ ਵੇਲਾਂ ਲਾ ਰਹੇ ਨੇ, ਤੇ ਤੁਸੀਂ ਇਹ 4 ਤਸਵੀਰਾਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਜੀ। ਪਾਲਾ ਬੈਂਸ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹਾਂਜੀ, ਕਹਿੰਦੇ ਨੇ ਕਿ ਸਿੱਧੂ ਬਾਈ ਜੀ ਕਿਹਦੀਆਂ ਯਾਦਾਂ ਚ ਹਿੰਦੀ ਗੀਤ ਸੁਣਾਉਂਦੇ ਰਹਿੰਦੇ ਹੋ ਜੀ? ਸਾਡੇ ਜ਼ਮਾਨੇ ਦੇ ਗੀਤ ਨੇ ਜੀ ਇਹ, ਤੇ ਗੱਲ ਇਹ ਹੈ ਕਿ ਹਰ ਬੰਦੇ ਦੇ ਜਿਹੜੇ ਗੀਤ ਨੇ, ਆਪਣੀ ਜਿਹੜੀ ਪੀੜ੍ਹੀ ਹੈ ਨਾ ਸਾਤੋਂ, ਹੁਣ ਦੇਖੋ ਦਰਸ਼ਨ ਅੰਕਲ ਵੀ ਪ੍ਰੋਗਰਾਮ ਸੁਣ ਰਹੇ ਨੇ ਸਿਡਨੀ ਤੋਂ, ਹੈ ਨਾ, ਤੇ ਉਹ ਸਾਡੇ ਅੰਕਲ ਲੱਗਦੇ, ਤੇ ਉਨ੍ਹਾਂ ਦੇ ਜ਼ਮਾਨੇ ਦੇ ਤਾਂ ਮਤਲਬ ਕਿਆ ਬਾਤ ਸੀ, ਉਹ ਤਾਂ ਪੀਕ ਚ ਸੀਗੇ ਨਾ, ਸਮਕਾਲੀ ਗੀਤ ਨੇ ਉਨ੍ਹਾਂ ਦੇ। ਸੋ ਆਪਾਂ ਉਨ੍ਹਾਂ ਨੂੰ ਵੀ ਸੁਣਾਉਣੇ, ਉਨ੍ਹਾਂ ਦੀਆਂ ਯਾਦਾਂ ਵੀ ਤਾਜ਼ੀਆਂ ਕਰਾਉਣੀਆਂ, ਸਾਰਿਆਂ ਦੀਆਂ ਕਰਾਉਣੀਆਂ, ਤੇ ਨਵੇਂ ਗੀਤ ਵੀ ਆਪਾਂ ਜ਼ਰੂਰ ਸੁਣਾਉਂਦੇ ਰਹਿੰਦੇ ਹਾਂ। ਦਲਜੀਤ ਸਿੰਘ ਭਾਜੀ ਜੁੜੇ ਨੇ ਭਾਰਤ ਤੋਂ, ਮਹਿਤਾ ਚੌਂਕ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਭਾਗਿਆਸ਼ਾਲੀ ਵੋ ਨਹੀਂ ਹੋਤੇ ਜਿਨ੍ਹੇ ਸਭ ਕੁਝ ਅੱਛਾ ਮਿਲਤਾ ਹੈ, ਬਲਕਿ ਵੋ ਹੋਤੇ ਹੈ ਜਿਨ੍ਹੇ ਜੋ ਮਿਲਤਾ ਹੈ ਉਸੇ ਵੋ ਅੱਛਾ ਬਣਾ ਲੇਤੇ ਹੈ। ਕਿਆ ਬਾਤ ਹੈ, ਅੱਜ ਕਾ ਦਿਨ ਮੰਗਲਮੈ ਹੋ, ਹਿੰਦੀ ਦੇ ਵਿਚ ਮੈਨੂੰ ਚੈਲੰਜ ਕਰ ਰਹੇ ਨੇ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਰਵਿੰਦਰ ਧਨੀ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਜਗਤਾਰ ਭਾਜੀ ਵੀ ਹਾਂਗਕਾਂਗ ਤੋਂ ਆ ਗਏ ਨੇ, ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਤਸਵੀਰ ਦੇ ਉੱਤੇ, ਫੋਟੋ ਦੇ ਉੱਤੇ ਸਾਡੇ ਨਾਲ ਵਿਚਾਰ ਸਾਂਝਾ ਕੀਤਾ। ਕਹਿੰਦੇ ਅਸਲ ਸਾਥੀ ਉਹੀ ਹੁੰਦੇ ਨੇ ਜੋ ਤੁਹਾਨੂੰ ਹਰ ਤਰ੍ਹਾਂ ਦੀ ਮੁਸ਼ਕਲ ਚ ਬਾਹਰ ਕੱਢ ਲੈਂਦੇ ਹਨ, ਚਾਹੇ ਉਹ ਉਦਾਸੀ ਦਾ ਆਲਮ ਹੋਵੇ, ਚਾਹੇ ਕੋਈ ਵੱਡੀ ਵਿੱਤੀ ਮੁਸ਼ਕਲ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਮੈਂ ਇਹ ਵਿਚਾਰ ਜਿਹੜਾ ਥੋੜੀ ਦੇਰ ਤੱਕ ਸ਼ੇਅਰ ਕਰ ਰਿਹਾ ਆਪਣੇ ਲਾਈਵ ਬਲੌਗ ਦੇ ਉੱਤੇ। ਸੋ ਜਗਤਾਰ ਚੌਲ ਜੀ, ਤੁਹਾਡਾ ਵੀ ਆਪਾਂ ਜਿਹੜਾ ਮਸਲਾ ਆ ਉਹ ਥੋੜੀ ਦੇਰ ਬਾਅਦ ਛੇੜਾਂਗੇ, ਜਦੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰਨਗੇ। ਤੇ ਲਓ ਫਿਰ ਇੱਦਾਂ ਆ ਵੀ ਤੁਹਾਨੂੰ ਇੱਕ ਗੀਤ ਸੁਣਾਉਣਾ। ਗੀਤ ਮੈਂ ਦੋ ਚੁਣਿਆ, ਸਾਹਨੇਵਾਲ ਚੌਂਕ ਬੜਾ ਮਸ਼ਹੂਰ ਚੌਂਕ ਹੈ ਲੁਧਿਆਣੇ ਤੋਂ, ਜਾਂ ਆਪਾਂ ਖੰਨੇ ਨੂੰ ਜਾਈਏ ਤਾਂ ਸਾਹਨੇਵਾਲ ਆਉਂਦਾ, ਧਰਮਿੰਦਰ ਦਾ ਪਿੰਡ ਹੈ। ਤੇ ਇਹ ਚੌਂਕ ਟਰੱਕ ਡਰਾਈਵਰਾਂ ਦੇ ਲਈ ਕਹਿ ਲਓ ਇੱਕ ਟਾਈਮ ਦੇ ਉੱਤੇ ਬੜਾ ਹੀ ਸੈਂਟਰ ਸੀ, ਮੱਕਾ ਸੀ, ਤੇ ਇੱਥੇ ਰੁਕਦੇ ਹੁੰਦੇ ਸੀ। ਤੇ ਲਓ ਜੀ ਹੁਣ ਕਹਿੰਦੇ ਸਾਹਨੇਵਾਲ ਚੌਂਕ ਆ ਗਿਆ, ਸਮਝ ਲਓ ਲੁਧਿਆਣਾ ਆ ਗਿਆ, ਜਾਂ ਸਾਹਨੇਵਾਲ ਚੌਂਕ ਨਿਕਲ ਕੇ ਸਮਝ ਲਓ ਲੁਧਿਆਣੇ ਨਿਕਲ ਗਿਆ ਹੁਣ। ਸੋ ਇੱਥੇ ਬੜੇ ਢਾਬੇ ਹੁੰਦੇ ਸੀ, ਤੇ ਸਾਹਨੇਵਾਲ ਚੌਂਕ ਟਰੱਕ ਡਰਾਈਵਰਾਂ ਦੀ ਦੁਨੀਆਂ ਦਾ ਇੱਕ ਬਹੁਤ ਵੱਡਾ ਨਾਮ ਸੀਗਾ। ਤੇ ਲੈਂਬਰ ਨਹੀਂ ਕਾਕਾ ਭੈਣੀ ਵਾਲੇ ਨੇ ਗੀਤ ਗਾਇਆ ਸੀ, ਬੜਾ ਮਸ਼ਹੂਰ ਹੋਇਆ ਸੀ ਉਤੋਂ, ਤੇਰਾ ਸਾਹਨੇਵਾਲ ਚੌਂਕ ਚ ਭੁਲੇਖਾ ਪੈ ਗਿਆ, ਦਿੱਲੀ ਤੋਂ ਮੈਂ ਗੱਡੀ ਟਾਟਾ ਨਵੀਂ ਮੈਂ ਲਿਆਇਆ। ਤੇ ਇਹ ਗੀਤ ਸੁਣਦੇ ਆ ਭੁਲੇਖਾ ਪੈਂਦਾ, ਪਰ ਇਹ ਗੀਤ ਨਾ ਤੁਸੀਂ ਦੇਖੋ ਜੇ ਅੱਜ ਦਾ ਟਾਈਮ ਹੁੰਦਾ ਤੇ ਇਹ ਆਪ ਮੰਨ ਰਿਹਾ ਕਿ ਮੈਂ ਦਿੱਲੀ ਤੋਂ ਸਪੀਡਿੰਗ ਕਰਦਾ ਆ, ਤੇ ਸਪੀਡਿੰਗ ਕਰਨ ਤੋਂ ਬਾਅਦ ਮੈਂ ਅਧੀਆ ਵੀ ਲਾਇਆ ਹੋਇਆ ਸੀ, ਡਰਿੰਕ ਡਰਾਈਵਿੰਗ ਵੀ ਕਰ ਰਿਹਾ ਸੀ। ਸੋ ਲਾਉਣ ਦਾ ਮਤਲਬ ਅੱਜ ਦਾ ਗੀਤ ਇਹ ਹੈ ਕਿ ਮੈਂ ਪ੍ਰਮੋਟ ਨਹੀਂ ਕਰ ਰਿਹਾ, ਮੈਂ ਦੱਸਣਾ ਚਾਹੁੰਦਾ ਹਾਂ ਕਿ ਡਬਲ ਡੀ ਮੈਰਿਟ ਪੁਆਇੰਟ ਚੱਲ ਰਹੇ ਨੇ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਡਰਾਈਵਿੰਗ ਕਰ ਰਹੇ ਨੇ, ਟਰੈਵਲ ਕਰ ਰਹੇ ਨੇ, ਆ ਜਾ ਰਹੇ ਨੇ, ਈਵਨ ਕਿ ਲੋਕਲ ਵੀ ਫੈਮਿਲੀਆਂ ਨਾਲ ਬਹੁਤ ਸਾਰੇ ਜਿਹੜੇ ਲੋਕ ਨੇ ਨਿਆਣਾ ਨਿੱਕਾ ਲੈ ਕੇ ਘੁੰਮ ਰਹੇ ਨੇ। ਸੋ ਡਰਿੰਕ ਡਰਾਈਵਿੰਗ ਨਹੀਂ ਕਰਨੀ, ਸਪੀਡਿੰਗ ਨਹੀਂ ਕਰਨੀ, ਤੇ ਸਾਹਨੇਵਾਲ ਚੌਂਕ ਦੇ ਭੁਲੇਖਾ ਨਹੀਂ ਖਾ ਜਾਣਾ, ਸਪੀਡ ਦੇ ਦੱਬ ਨਹੀਂ ਦੇਣੀ ਜਾਂ ਸਪੀਡ ਦੀ ਕੀਲੀ ਹੋਰ ਨਹੀਂ ਦੱਬਣੀ। ਸੋ ਇਸ ਕਰਕੇ ਚਲੋ ਨਾਲੇ ਆਪਾਂ ਗੀਤ ਦਾ ਮਾਣਦੇ ਹਾਂ ਆਨੰਦ, ਤੇ ਨਾਲੇ ਆਪਾਂ ਅਮਰੀਕ ਸਿੰਘ ਫਲੋਰਾ ਨੂੰ ਪ੍ਰੋਗਰਾਮ ਚ ਲੈਂਦੇ ਹਾਂ ਥੋੜੀ ਦੇਰ ਬਾਅਦ। ਤੂੰ ਮੈਂ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਦੀ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕੀ ਆ, ਕਰਾਂਗੇ ਦਿਲ ਵਾਲੀਆਂ ਗੱਲਾਂ। ਬਹੁਤ ਪਹਿਲਾਂ ਵੀ ਕੀਤੀਆਂ ਨੇ ਪ੍ਰੋਗਰਾਮ ਸ਼ੁਰੂ ਦੇ ਵਿਚ ਹੀ, ਆਪਾਂ ਵਿਚਾਰ ਤੋਂ ਲੈ ਕੇ ਫਿਰ ਮੌਸਮ ਤੇ ਬਾਕੀ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਣੇ ਆ। ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਵੀ ਸਿਡਨੀ ਤੋਂ ਜੁਆਇਨ ਕਰ ਚੁੱਕੇ ਨੇ। ਅਮਰੀਕ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਰੀਕ ਤੇ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਸਾਰੇ ਜਿੰਨੇ ਵੀ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣਦੇ ਆ, ਲਗਭਗ ਸਾਰੇ ਕੰਟੀਨੈਂਟ ਦੇ ਵਿਚ ਇਸ ਪ੍ਰੋਗਰਾਮ ਸੁਣਿਆ ਜਾਂਦਾ ਹੈ ਅਤੇ ਬੜੇ ਚਾਅ ਦੇ ਨਾਲ ਇਸ ਪ੍ਰੋਗਰਾਮ ਨੂੰ ਸਾਡੇ ਵੀਰ ਭੈਣਾਂ ਬਜੁਰਗ ਸਾਰੇ ਸੁਣਦੇ ਹਨ, ਬਹੁਤ ਚੰਗਾ ਲੱਗਦਾ ਆ। ਤੇ ਅਮਨਦੀਪ, ਅੱਜ ਸਿਡਨੀ ਦੇ ਵਿਚ ਕਾਂ ਦੀ ਅੱਖ ਨੂੰ ਤੰਗ ਕਰਨ ਵਾਲੀ ਧੁੱਪ ਜਿਹੜੀ ਹੋਈ ਹੈ, ਕਾਫੀ ਟੈਂਪਰੇਚਰ ਜਿਹੜਾ 40 ਦੇ ਕਰੀਬ ਜਾ ਸਕਦਾ ਆ,
ਉਹ ਤਾਂ ਠੀਕ ਹੈ। ਆਹ ਕਿਹੜੀ ਬਨਵਾਸ ਹੋਵੇ, ਕਾਂ ਦੀ ਅੱਖ ਨੂੰ ਤੰਗ ਕਰਨ ਵਾਲੀ ਧੁੱਪ, ਇਹਦਾ ਮਤਲਬ ਕੀ ਹੋਇਆ?
ਇਹਦਾ ਮਤਲਬ ਇਹ ਹੁੰਦਾ, ਕਾਂ ਜਿਹੜਾ ਹੈ ਨਾ, ਉਹ ਪਰੇਸ਼ਾਨ ਕਰਦਾ ਰਹਿੰਦਾ ਲੋਕਾਂ ਨੂੰ, ਹਰ ਮੌਸਮ ਦੇ ਵਿਚ ਦੇਖਦਾ, ਜਦ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਉਹਦਾ ਫਿਰ ਉੱਠਣਾ ਥੋੜਾ ਮੁਸ਼ਕਲ ਹੋ ਜਾਂਦਾ। ਕਾਂ ਕਹਿੰਦੇ ਅੱਜ ਕੱਲ ਕਾਂ ਦੀ ਅੱਖ ਕੱਢਣ ਵਾਲੀ ਗਰਮੀ ਆ, ਏਦਾਂ ਦਾ ਕੋਈ ਅਖਾਣ ਆ ਸਿਆਣਿਆਂ ਨੇ ਬਣਾਇਆ। ਸਿਆਣਿਆਂ ਦੇ ਜਿਹੜੇ ਅਖਾਣ ਆ ਉਹਨਾਂ ਵਿਚ ਬਹੁਤ ਗਹਿਰਾਈ ਹੁੰਦੀ ਆਉਂਦੀ, ਇਹਦੇ ਵਿਚ ਕੋਈ ਸ਼ੱਕ ਨਹੀਂ ਹੈ।
ਮੈਨੂੰ ਇੱਦਾਂ ਲੱਗਦਾ
ਕੁੱਲ ਮਿਲਾ ਕੇ ਅੱਜ ਕਾਫੀ ਗਰਮ ਮੌਸਮ ਰਹਿਣ ਵਾਲਾ।
ਮੈਨੂੰ ਲੱਗਦਾ ਜਿਹੜਾ ਕਾਂ ਆ ਨਾ, ਉਹਦਾ ਆਈ ਲਿਡ ਨੀ ਹੁੰਦਾ, ਕਾਂ ਜਿਹੜਾ ਨਾ।
ਅੱਛਾ ਜੀ,
ਹਾਂ
ਠੀਕ ਹੈ ਜੀ।
ਹਾਂ, ਇਸ ਕਰਕੇ ਨਾ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਤਾਂ ਉਹਦੀ ਅੱਖ ਜਿਹੜੀ ਆ ਫਿਰ ਮਤਲਬ ਖਰਾਬ ਹੁੰਦੀ, ਕਿਉਂਕਿ ਆਈ ਲਿਡ ਫਿਰ ਤਰੋਤ ਰੱਖਦੀ ਹੈ ਨਾ, ਹੈਨਾ। ਤੇ ਮੈਨੂੰ ਲੱਗਦਾ ਆ ਵੀ ਉਹਨਾਂ ਜਿਹੜੇ ਕਾਵਾਂ ਦੀ ਆ, ਮੈਨੂੰ ਹੁਣ ਪੱਕਾ ਪਤਾ ਨੀ ਵੀ ਕਾਵਾਂ ਦੀ ਜਿਹੜੀ ਆ ਉੱਪਰ ਆਈ ਲਿਡ ਨੀ ਹੁੰਦੀ, ਇਸ ਕਰਕੇ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਨਾ ਅੱਖਾਂ ਉਹਦੀਆਂ ਫਿਰ ਅੰਨਾ ਕਰ ਦਿੰਦੀ ਆ ਉਹਨੂੰ, ਹੈਨਾ। ਸੋ ਹਾਂਜੀ, ਵਾਕਿਆ ਨੀ ਹੁੰਦੀ ਜੀ ਉਹਨਾਂ ਦੀ, ਮੈਨੂੰ ਦੱਸੋ ਜਰਾ ਮੇਰੇ ਸਿਰ ਉੱਤੇ, ਸ਼ਾਇਦ ਜਿਹੜੇ ਮਤਲਬ ਸਿਆਣਿਆਂ ਨੇ ਅਖਾਣ ਬਣਾਏ। ਖੈਰ, ਆਪਾਂ ਤੁਹਾਡੀ ਗਰਮੀ ਦੀ ਗੱਲ ਤਾਂ ਕਰ ਲਈ ਆ, ਤੇ ਹੋਰ ਵੀ ਕਈ ਮੌਸਮ ਆਲੇ ਦੁਆਲੇ ਕਾਫੀ ਗਰਮਾ ਰਿਹਾ, ਤੇ ਇੱਧਰ ਗਰਮੀ ਜ਼ਿਆਦਾ ਹੋਈ ਆ, ਤੇ ਉਧਰ ਨਵੀਂ ਵਿਨੀਪੈਗ ਵਾਲੇ ਜਿਹੜੇ ਨੇ ਉਹ ਕਹਿੰਦੇ ਸਾਡੇ ਔਸਮ ਵੈਦਰ ਆ, ਬਹੁਤ ਸ਼ਾਨਦਾਰ ਵੈਦਰ ਆ। ਹੁਣ ਸ਼ਾਨਦਾਰ ਵੈਦਰ ਇਹ ਹੈ ਕਿ ਪਾਰਟਲੀ ਕਲਾਉਡੀ ਆ ਜੀ ਵਿਨੀਪੈਗ ਦੇ ਵਿਚ, ਤੇ ਟੈਂਪਰੇਚਰ ਪਤਾ ਕਿੰਨਾ ਆ? 20 ਡਿਗਰੀ।
ਹਾਂਜੀ,
20 ਡਿਗਰੀ ਮਾਈਨਸ ਚ,
20 ਡਿਗਰੀ ਮਾਈਨਸ,
ਸਿਰਫ 20 ਡਿਗਰੀ, ਕਿਆ ਬਾਤ
ਹੈ, ਇਹਨੂੰ ਸੁਹਾਵਣਾ ਮੌਸਮ ਕਹਿੰਦੇ ਆ।
ਹਾਂਜੀ ਹਾਂਜੀ, ਕਹਿੰਦੇ ਕਿਆ ਬਾਤ ਹੀ ਆ, ਤੇ ਬਰਫ ਪਈ ਹੋਈ ਆ ਬਾਹਰ।
ਮੌਸਮ ਨਾ ਜਿਹੜੇ ਅਮਨਦੀਪ, ਮੌਸਮ ਦੀ ਵੀ ਗੱਲ ਦੱਸ ਦਿੰਦੇ ਆ, ਜਿਦਾਂ ਮੌਸਮ ਹਰੇਕ ਦੇਸ਼ ਦਾ ਅਲੱਗ ਅਲੱਗ ਹੁੰਦਾ। ਸੁਹਾਣਾ ਮੌਸਮ ਪੰਜਾਬ ਦੇ ਵਿਚ, ਸੁਹਾਣਾ ਮੌਸਮ ਉਦੋਂ ਹੁੰਦਾ ਜਦੋਂ ਬੱਦਲ ਛਾਏ ਹੋਏ ਹੁੰਦੇ ਆ, ਠੰਡੀ ਠੰਡੀ ਹਵਾ ਵਗ ਰਹੀ ਹੁੰਦੀ ਆ, ਥੋੜਾ ਥੋੜਾ ਮੀਂਹ ਪੈ, ਉਹਨੂੰ ਕਹਿੰਦੇ ਸੁਹਾਣਾ ਮੌਸਮ ਆ। ਇਹਦੇ ਨਾਲ ਇੱਕ ਮੇਰੀ ਘਟਨਾ ਵੀ ਜੁੜੀ ਹੋਈ ਹੈ, ਮੈਂ ਤੁਹਾਨੂੰ ਸੁਣਾ ਹੀ ਦਿੰਦਾ। ਇੱਕ ਵਾਰੀ ਮੈਂ ਨਾ ਇਸ ਕਾਲਜ ਚ ਇੰਟਰਵਿਊ ਦੇਣ ਗਿਆ ਕੈਂਬਲ ਟਾਊਨ, ਉਹਦੇ ਨਾ ਬਾਅਦ ਜਿਹੜਾ ਮੌਸਮ ਸੀਗਾ ਉਹ ਕਾਫੀ ਧੁੰਦ ਜਿਹੀ ਛਾਈ ਹੋਈ, ਮੀਂਹ ਪੈਂਦਾ ਸੀ ਤੇ ਇੰਟਰਵਿਊ ਚ ਕੁਐਸਚਨ ਪੁੱਛਣਾ ਉਹ ਕਹਿੰਦਾ ਵਟ ਇਜ਼ ਦਾ ਵੈਦਰ ਲਾਈਕ ਆਊਟਸਾਈਡ ਟੂਡੇ ਮੈਂ ਕਿਹਾ ਵੈਦਰ ਇਜ਼ ਵੈਰੀ ਗੁੱਡ ਵੈਦਰ ਆਊਟਸਾਈਡ ਐਕਸਲੈਂਟ ਉਹਦਾ ਮੈਂ ਇੰਡੀਆ ਦਾ ਨਵਾਂ ਸਮਾਂ ਆਇਆ ਸੀ ਤੇ ਉਹ ਕਹਿੰਦਾ ਦਿਸ ਇਜ਼ ਐਕਸਲੈਂਟ ਵੈਦਰ ਉਹ ਐਕਚੁਲੀ ਡਲ ਵੈਦਰ ਸੀਗਾ ਇੱਥੇ ਉਹਨੂੰ ਵਧੀਆ ਨੀ ਸਮਝਦੇ ਮੀਂਹ ਨੂੰ ਜ਼ਿਆਦਾ ਨਾ ਇਹ ਲੋਕ ਜਿਹੜੇ ਆਸਟ੍ਰੇਲੀਅਨ ਲੋਕ ਉਹ ਮੈਂ ਕਹਿੰਦਾ ਡੋਂਟ ਵਰੀ ਅਬਾਊਟ ਇਟ ਮੈਂ ਉਹਨੂੰ ਐਕਸਪਲੇਨ ਕੀਤਾ ਕਿ ਜਿਸ ਵੇਲੇ ਇੰਡੀਆ ਮੈਂ ਨਵਾਂ ਨਵਾਂ ਇੰਡੀਆ ਤੋਂ ਆਇਆ ਜਿਸ ਵੇਲੇ ਇੰਡੀਆ ਜਿੱਦਾਂ ਦਾ ਵੈਦਰ ਹੁੰਦਾ ਅਸੀਂ ਉਹਨੂੰ ਸੁਹਾਣਾ ਮੌਸਮ ਕਹਿੰਦੇ ਹਾਂ ਤਾਂ ਮੈਂ ਵੈਰੀ ਗੁੱਡ
ਮੈਂ ਤਾਂ ਹਜੇ ਫੇਰ ਸੁਹਾਣਾ ਕਹਿਤਾ ਅਮਰੀਕ ਜੀ ਤੁਸੀਂ ਕਹਿਤਾ ਹਜੇ ਤਾਂ ਮੈਂ ਹਜੇ ਫੇਰ ਸੁਹਾਵਣਾ ਮੌਸਮ ਕਹਿ ਰਿਹਾ ਜੇ ਕਿਤੇ ਮੈਂ ਧਰਮਿੰਦਰ ਦੇ ਮਗਰ ਲੱਗ ਕੇ ਇਹਨੂੰ ਬੇਈਮਾਨ ਕਹਿ ਦਿੰਦਾ ਫੇਰ ਤੇਰਾ ਕੀ ਬਣਦਾ
ਉਹ ਕਹਿੰਦੇ ਇਹ ਵੀ ਜਿਸ ਵੇਲੇ ਕੋਈ ਵੀ ਇੰਟਰਵਿਊ ਕਰਦੇ ਨਾ ਆਸਟ੍ਰੇਲੀਆ ਦੇ ਵਿੱਚ ਜੋਬ ਇੰਟਰਵਿਊ ਕਰਦੇ ਇਹ ਨੀ ਦੇਖਦੇ ਸਾਡਾ ਜਵਾਬ ਠੀਕ ਆ ਜਾਂ ਗਲਤ ਆ ਉਹ ਇਹ ਦੇਖਦੇ ਕਿੰਨੇ ਕੋਨਫੀਡੈਂਸ ਨਾਲ ਤੁਸੀਂ ਜਵਾਬ ਦਿੰਦੇ ਆ ਤੁਸੀਂ ਜਿਹੜਾ ਬਾਹਰ ਚੀਜ਼ ਆ ਉਹਨੂੰ ਕਿੰਨੇ ਕੋਨਫੀਡੈਂਸ ਨਾਲ ਕਹਿਣ ਡੇ ਤੁਹਾਨੂੰ ਕਹਿਣ ਚ ਕੋਈ ਸ਼ਕਤੀ ਹੈ ਜਾਂ ਨਹੀਂ ਤੁਹਾਡੀ ਭਾਵਨਾਵਾਂ ਹੈ ਜਾਂ ਨਹੀਂ ਉਹ ਜਿਹੜਾ ਜੋ ਕੁਛ ਵੀ ਹੈ ਉਸਨੂੰ ਕਹਿਣ ਦਾ
ਕੋਨਫੀਡੈਂਸ
ਕਈ ਵਾਰੀ ਇੱਦਾਂ ਦੇ ਸਵਾਲ ਇੰਟਰਵਿਊ ਚ ਪੁੱਛਦੇ ਆ ਜਿਹਨਾਂ ਦਾ ਜਵਾਬ ਤੁਸੀਂ ਠੀਕ ਨਹੀਂ ਦਿੱਤਾ ਹੁੰਦਾ ਲੇਕਿਨ ਤੁਸੀਂ ਕੋਨਫੀਡੈਂਟ ਨਾਲ ਕੋਨਫੀਡੈਂਸ ਨਾਲ ਜਵਾਬ ਦਿੱਤਾ ਹੁੰਦਾ ਤੇ ਉਹਦੇ ਵਿੱਚ
ਇੱਕ ਮੈਨੂੰ ਯਾਦ ਹੈ ਕਿ ਅਸੀਂ ਉਦੋਂ ਕੰਪੀਟੀਸ਼ਨ ਸਕਸੈਸ ਮੈਗਜ਼ੀਨ ਪੜ੍ਹਦੇ ਹੁੰਦੇ ਸੀਗੇ ਮੈਂ ਵੀ ਐਨਡੀਏ ਦੀ ਤਿਆਰੀ ਕਰਦਾ ਹੁੰਦਾ ਸੀ ਤੇ ਉਹਦੇ ਵਿੱਚ ਇੱਦਾਂ ਦੇ ਬੜੇ ਨੁਕਤੇ ਆਉਂਦੇ ਹੁੰਦੇ ਸੀ ਵੀ ਕਿੱਦਾਂ ਕਰਨਾ ਇੱਕ ਦੋ ਤਿੰਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇੱਕ ਤਾਂ ਲੇਟਲੀ ਬੜਾ ਚੱਲਿਆ ਸੀ ਪਰ ਮੈਂ ਉਦੋਂ ਪੜ੍ਹਿਆ ਸੀ ਤੇ ਉਹ ਡਿਫੈਂਸ ਦੀ ਤਿਆਰੀ ਕਰਦਾ ਬੰਦਾ ਉਹਦੀ ਇੰਟਰਵਿਊ ਦੇਣ ਜਾਂਦਾ ਮੁੰਡਾ ਤੇ ਕਹਿੰਦਾ ਵੀ ਜਿਹੜਾ ਇੰਟਰਵਿਊਅਰ ਹੁੰਦਾ ਕਹਿੰਦਾ ਤੂੰ ਦੇਸ਼ ਲਈ ਕਹਿੰਦਾ ਕੀ ਕਰ ਸਕਦਾ ਹਨਾ ਕਹਿੰਦਾ ਮੈਂ ਕੁਛ ਵੀ ਕਰ ਸਕਦਾ ਕਹਿੰਦਾ ਐਨੀਥਿੰਗ ਵਟ ਇਜ਼ ਰਿਕੁਆਇਰਡ ਕਹਿੰਦਾ ਮੰਨ ਲਓ ਮੈਂ ਤੇਰਾ ਹੁਣ ਕਮਾਂਡਰ ਹੈ ਤੇ ਮੈਂ ਤੈਨੂੰ ਕਹਿੰਦਾ ਤੂੰ ਉਹ ਨਾ ਪੰਜਵੀਂ ਛੇਵੀਂ ਫਲੋਰ ਤੇ ਇੰਟਰਵਿਊ ਚੱਲੇ ਵੀ ਤੂੰ ਉਹ ਬਾਰੀ ਜੋ ਕੱਢ ਕੇ ਛਾਲ ਮਾਰ ਦੇ ਕਹਿੰਦਾ ਤੇ ਉਹ ਬਾਰੀ ਤੇ ਚੜਦਾ ਤੇ ਉਹ ਛਾਲ ਮਾਰਦਾ ਪਰ ਛਾਲ ਅੰਦਰ ਨੂੰ ਮਾਰਦਾ ਬਾਹਰ ਨੂੰ ਨੀ ਮਾਰਦਾ ਉਹ ਕਹਿੰਦਾ ਠੀਕ ਹੈ ਕਹਿੰਦਾ ਉਹਨੂੰ ਪਾਸ ਕਰ ਦਿੰਦਾ ਕਿਉਂਕਿ ਉਹਨੇ ਛਾਲ ਮਾਰੀ ਇਹ ਥੋੜਾ ਦੱਸਿਆ ਬਾਹਰ ਨੂੰ ਮਾਰਨੀ ਹੈ ਜਾਂ ਅੰਦਰ ਨੂੰ ਮਾਰਨੀ ਸੋ ਹੀ ਡਿਡ ਇਟ ਹਨਾ ਹੀ ਫੋਲੋਡ ਦਾ ਰੂਲ ਦੂਜਾ ਜਿਹੜਾ ਸੀਗਾ ਉਹ ਇਹੀ ਦੇਖਦੇ ਆ ਦੂਜੀ ਗੱਲ ਇਹ ਦੇਖਦੇ ਇੱਕ ਕੁਐਸਚਨ ਉਹਨੇ ਪਾਇਆ ਸੀਗਾ ਵੀ ਉਹ ਸਿੱਧਾ ਗੱਲ ਚੱਲਦੀ ਹੁੰਦੀ ਕਹਿੰਦਾ ਤੇਰੀ ਕਮੀਜ਼ ਦੇ ਬਟਨ ਕਿੰਨੇ ਆ ਹਨਾ ਤੇ ਉਹ ਕਹਿੰਦਾ 7 ਸਿੱਧਾ ਹੀ ਹਨਾ ਤੇ ਨਾ ਉਹਨੂੰ ਪਤਾ ਸੀ ਕਿੰਨੇ ਆ ਤੇ ਨਾ ਉਹਨੂੰ ਪਤਾ ਸੀ ਕਿੰਨੇ ਆ ਉਹ ਕਹਿੰਦੇ ਓਕੇ ਠੀਕ ਆ ਕਿਉਂਕਿ ਉਹਨੇ ਕਿਹੜੀ ਚੈੱਕ ਉਹਨੇ ਕਿਹੜੀ ਚੈੱਕ ਕਰਨੇ ਸੀਗੇ ਨਾਲੇ ਉਹਨੂੰ ਕੀ ਸਵਾਲ ਉਹ ਇਹ ਦੇਖਦੇ ਵੀ ਬੰਦੇ ਦੀ ਛਾਪ ਕਿੰਨਾ ਹੈ ਇਹ ਰਿਸਪੋਂਡ ਕਿੰਨੀ ਦੇਰ ਚ ਕਰਦਾ ਹੈ ਹਨਾ ਖੈਰ ਆਪਾਂ ਇਹ ਗੱਲਾਂ ਆਪਾਂ ਗਾਂਹ ਤੋਰਦੇ ਆ ਇਧਰ ਰੁਪਿੰਦਰਜੀਤ ਇਟਲੀ ਤੋਂ ਸਾਡੇ ਨਾਲ ਜੁੜ ਗਏ ਨੇ ਭਾਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਅੱਛਾ ਜੀ
ਹਾਂਜੀ ਹਾਂਜੀ ਕਹਿੰਦੇ ਹੁਣੇ ਹੀ ਰੇਡੀਓ ਆਨ ਕੀਤਾ ਕਈ ਦਿਨ ਬਾਅਦ ਦਿਲ ਖੁਸ਼ ਹੋ ਗਿਆ ਤੁਹਾਡੀ ਆਵਾਜ਼ ਸੁਣ ਕੇ ਆ ਜਾਓ ਠੰਡ ਦੇ ਨਜ਼ਾਰੇ ਦਵਾਈਏ ਇਹ ਵੀ ਮੌਸਮ ਦੀ ਜਾਣਕਾਰੀ ਭੇਜ ਰਹੇ ਨੇ ਹਾਂਜੀ 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 ਕੀ ਬਾਤ ਹੈ ਜੀ ਇਹਨਾਂ ਦੇ ਇਹ ਤਾਂ ਸ਼ੂਨਿਆਂ ਚ ਚਲੇ ਗਏ ਜੀ ਇਹ ਇਟਲੀ ਦਾ ਵੈਦਰ ਭੇਜ ਰਹੇ ਨੇ 0 ਡਿਗਰੀ ਕਹਿੰਦੇ ਇਸ ਵੇਲੇ ਆ ਤੇ ਧੁੰਦ ਪਈ ਹੋਈ ਆ ਤਾਂ ਉਦਾਂ ਇਹ ਮੌਸਮ ਦਿਖਾ ਰਿਹਾ ਪਰ ਉਹ ਡਰਾਈਵ ਕਰ ਰਹੇ ਨੇ ਤਾਂ ਗੱਡੀ ਦਾ ਜਿਹੜਾ ਸਪੀਡੋਮੀਟਰ ਆ ਉਹ -3 ਡਿਗਰੀ ਦਿਖਾ ਰਿਹਾ ਜਿਹੜਾ ਡੈਸ਼ਬੋਰਡ ਆ ਸੋ ਇਹ ਵੀ ਠੰਡ ਦੇ ਨਜ਼ਾਰੇ ਲੈ ਰਹੇ ਰੁਪਿੰਦਰ ਨਹੀਂ ਤੁਸੀਂ ਲਓ ਨਜ਼ਾਰੇ ਏਦਾਂ ਬੰਡੀ ਦੇ ਨਹੀਂ ਹੁੰਦੇ ਨਜ਼ਾਰੇ ਤੁਸੀਂ ਸਾਂਭ ਕੇ ਰੱਖੋ ਆਪਣੇ ਕੋਲ ਨਹੀਂ ਤਾਂ ਤੁਹਾਨੂੰ
ਸਾਂਭ ਕੇ ਰੱਖੋ ਆਦੇ ਜਾਂਦੇ ਰਹਿੰਦੇ ਆ
ਹਾਂ ਉਧਰ ਵਿਨੀਪੈਗ ਜੇ ਸੁਹਾਵਣਾ ਮੌਸਮ ਹੋਇਆ ਪਿਆ -20 ਡਿਗਰੀ ਤੇ ਨਾਲ ਤਾਂ ਨਜ਼ਾਰੇ ਤਾਂ ਹਰ ਪਾਸੇ ਆਈ ਜਾ ਰਹੇ ਨੇ ਜਾਈ ਜਾ ਰਹੇ ਨੇ ਜੋਗਿੰਦਰ ਸੋਈ ਭਾਜੀ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਸੋਈ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਬਾਕੀ ਜਿਮੀਦਾਰਾ ਢਾਬਾ ਬਾਈ ਜੀ ਲੱਸੀ ਫਰੀ ਇਹ ਗੱਲ ਕਰ ਰਹੇ ਨੇ ਸਾਹਨੇਵਾਲ ਚੌਂਕ ਦੀ ਤੇ ਇਧਰ ਈਮੇਲ ਦੇ ਜ਼ਰੀਏ ਨਾ ਸਾਡੇ ਨਾਲ ਦਰਸ਼ਨ ਅੰਕਲ ਕਹਿ ਰਹੇ ਨੇ ਥੈਂਕਸ ਫਾਰ ਗੁੱਡ ਓਲਡ ਮੈਮਰੀ ਸਾਹਨੇਵਾਲ ਇਜ਼ ਅਵਰ ਦਾਣਾ ਮੰਡੀ ਲੋਟਸ ਆਫ ਯੰਗ ਮੈਮਰੀਜ ਥੈਂਕਸ ਬੇਟਾ ਮੈਂ ਤਾਂ ਹੀ ਕਹਿੰਦਾ ਵੀ ਅੱਜ ਮੈਨੂੰ ਕੁਐਸਚਨ ਪੁੱਛਿਆ ਸੀ ਵੀ ਤੁਸੀਂ ਮਤਲਬ ਕਿੱਦਾਂ ਦੇ ਗੀਤ ਲਾ ਰਹੇ ਹੋ ਚੱਕਵੇਂ ਗੀਤ ਲਾ ਰਹੇ ਹੋ ਤੁਸੀਂ ਮਤਲਬ ਮੈਂ ਇਹੀ ਕਿਹਾ ਸੀਗਾ ਪੁਰਾਣੇ ਗੀਤ ਲਾ ਰਹੇ ਹੋ ਕਿਸ ਲਈ ਸਪੈਸ਼ਲ ਲਾ ਰਹੇ ਹੋ ਦੇਖੋ ਸਾਰੇ ਸੱਜਣ ਮਿੱਤਰ ਵੱਖਰੇ ਵੱਖਰੇ ਏਜ ਗਰੁੱਪ ਦੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸਾਹਨੇਵਾਲ ਦਾ ਇੱਕ ਹੋਰ ਗੀਤ ਸੁਣਾਉਣਾ ਤੁਹਾਨੂੰ ਅੱਜ ਸਾਹਨੇਵਾਲ ਤੇ ਫੋਕਸ ਰਹੇਗਾ ਜੀ ਆਪਣਾ ਤਾਂ ਉਸ ਤੋਂ ਬਾਅਦ ਰੁਪਿੰਦਰ ਜੀ ਦਾ ਮੈਸੇਜ ਪੜ੍ਹ ਲਿਆ ਤੇ ਆਪਾਂ ਨਰਿੰਦਰ ਔਜਲਾ ਹੁਣਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰਦੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੱਕੀ ਚੱਲੋ ਫੱਟੇ ਜੀ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਮੀਤ ਚੰਨਾ ਜੀ ਕੀ ਹਾਲ ਚਾਲ ਹੈ, ਕਿੱਧਰ ਰਹਿੰਦੇ ਹੋ, ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਉਮੀਦ ਰੱਖਦੇ ਹਾਂ ਕਿ ਠੀਕ ਠਾਕ ਹੋਵੋਗੇ ਤੇ ਕਹਿੰਦੇ ਕਿ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ। ਮੈਂ ਆਪਣੀ ਜੋਬ ਚੇਂਜ ਕਰ ਲਈ ਫਾਰਮਿੰਗ ਤੋਂ, ਹੁਣ ਮੈਂ ਡੇਅਰੀ ਮਿਲਕਿੰਗ ਵੱਲ ਆ ਗਿਆ, ਗਾਣਾ ਆਪਣੇ ਲਾਉਣਾ ਨਹੀਂ ਇਸ ਲਈ। ਉਹਨਾਂ ਨੇ ਇੱਕ ਸ਼ੇਰ ਮਾਰਿਆ, ਕਹਿੰਦੇ ਗਾਣਾ ਆਪਣੇ ਲਗਾਣਾ ਨਹੀਂ ਇਸ ਲਈ ਹਮਨੇ ਬਤਾਨਾ ਨਹੀਂ। ਗਿੰਦੀ ਗੀਤ ਇਹਨਾਂ ਲਈ ਲਾਉਣਾ, ਇਹਨਾਂ ਦੇ ਜਮਾਨੇ ਦਾ ਹੁੰਦਾ ਉਹ ਗੀਤ, ਮੈਂ ਸਪੈਸ਼ਲ ਉਹ ਗੀਤ ਇਹਨਾਂ ਲਈ
ਹਾਂਜੀ।
ਤੇ ਮਤਲਬ ਕਹਿ ਲੋ ਕਿ ਇੱਕ ਅਨਡਿਕਲੇਅਰਡ ਡੈਡੀਕੇਸ਼ਨ ਹੁੰਦੀ ਹੈ, ਯਾਨੀ ਕਿ ਇੱਕ ਇਹਨਾਂ ਲਈ ਚੁਣ ਕੇ ਲਾਣਾ, ਇਹਨਾਂ ਨੂੰ ਮਾਇੰਡ ਚ ਹੁੰਦਾ ਵੀ ਮੈਂ ਇਹਨਾਂ ਨੂੰ ਇੰਪ੍ਰੈਸ ਕਰਨਾ। ਪਾਲਾ ਬੈਂਸ ਹਾਂਜੀ ਹਾਂਜੀ ਕਰਦੇ ਆ ਜੀ ਗੱਲ, ਤੇ ਉਹ ਵੀ ਆਪਾਂ ਕਰਦੇ ਆ। ਸਾਡੇ ਨਾਲ ਨਵਰਾਜ ਬਲ ਹੁਣੀ ਵੀ ਮੈਲਬਨ ਤੋਂ ਆ ਗਏ ਨੇ, ਉਹ ਵੀ ਠੀਕ ਹੈ ਜੀ। ਕੋਈ ਨੀ ਕਰਦੇ ਆ ਇਹਦੇ ਬਾਰੇ ਮਸਲੇ ਦੇ ਬਾਰੇ ਗੱਲ। ਤੇ ਸਾਡੇ ਨਾਲ ਦਲਜੀਤ ਸਿੰਘ ਭਾਜੀ ਵੀ ਆ ਗਏ ਨੇ ਫ੍ਰੈਂਚਸ ਫੋਰੈਸਟ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਆਪਾਂ ਸੁਣ ਰਹੇ ਹਾਂ ਜੀ, ਸ਼ੁਕਰੀਆ ਜੀ। ਸੋ ਅਮਰੀਕ ਜੀ, ਕਈ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ। ਇੱਕ ਤਾਂ ਇਹ ਆ ਵੀ ਆ ਹੁਣ ਇੱਕ ਮਸਲਾ ਚੱਲ ਰਿਹਾ, ਸ਼ਾਇਦ ਤੁਸੀਂ ਦੇਖਿਆ ਹੋਊਗਾ ਕਿ ਪਿੱਛੇ ਜੇ ਰਾਜੀਵ ਗਾਂਧੀ ਦੇ ਬੁੱਤ ਦੇ ਉੱਤੇ, ਕਹਿੰਦੇ ਤੁਹਾਨੂੰ ਪਤਾ ਜਦੋਂ ਬੁੱਤ ਲਾਉਂਦੇ ਆ ਕਿੰਨੀ ਦੁਰਗਤੀ ਹੁੰਦੀ ਆ। ਵੈਸੇ ਤਾਂ ਬੁੱਤ ਲਾਉਣੇ ਨੀ ਚਾਹੀਦੇ, ਜੇ ਲਾਉਣੇ ਚਾਹੀਦੇ ਤਾਂ ਉਨ੍ਹਾਂ ਦੇ ਇੱਕ ਪ੍ਰੋਪਰ ਬੰਦਾ ਜਿਹੜਾ ਆ ਉਹ ਅਲਾਟ ਕੀਤਾ ਹੋਣਾ ਚਾਹੀਦਾ ਆ ਕਿ ਉਹਨੂੰ ਸਾਫ਼ ਸਫਾਈ ਰੱਖਣੀ, ਉਹਦੇ ਦੁਆਲੇ ਫੁੱਲ ਬੂਟੇ ਲਾਣੇ। ਹੁਣ ਉੱਥੇ ਕਾਂ ਜਿਹੜੇ ਨੇ ਬਹਿੰਦੇ ਨੇ, ਪੰਛੀ ਬਹਿੰਦੇ ਨੇ, ਉਹ ਬਿੱਠਾਂ ਕਰ ਦਿੰਦੇ ਨੇ ਕਈ ਵਾਰੀ ਉਹਨੂੰ, ਮਤਲਬ ਕਈ ਕੁਛ ਕਰਦੇ ਨੇ, ਲੋਕੀ ਉਹਨਾਂ ਤੇ ਚੀਜ਼ਾਂ ਸੁੱਟ ਜਾਂਦੇ ਨੇ। ਤੇ ਇੱਦਾਂ ਹੀ ਰਾਜੀਵ ਗਾਂਧੀ ਵਿਚਾਰੇ ਦਾ, ਉਹਦਾ ਵੀ ਬੁੱਤ ਇੱਦਾਂ ਹੀ ਹੋਇਆ ਸੀ। ਤੇ ਇੱਕ ਸਿੱਖ ਵਿਅਕਤੀ ਸੀਗਾ, ਸਿੱਖ ਵਿਅਕਤੀ ਕਹਾਂ, ਸਿੱਖ ਉਹ ਦੇਖਣ ਨੂੰ ਸਿੱਖ ਸੀਗਾ, ਪੱਗ ਬੰਨੀ ਹੋਈ ਸੀ, ਦਾੜੀ ਰੱਖੀ ਹੋਈ ਸੀ। ਤੇ ਅਮਰੀਕ ਜੀ ਉਹਨਾਂ ਆਪਣੀ ਪੱਗ ਦੇ ਨਾਲ ਉਹਨੂੰ ਪੂੰਝਿਆ, ਮਤਲਬ ਧੋ ਕੇ ਨਾ ਦੁੱਧ ਨਾਲ, ਪੱਗ ਦੇ ਨਾਲ ਪੂੰਝਦਾ ਦਿਖਾਈ ਦੇ ਰਿਹਾ, ਉਹਦੀ ਫੋਟੋਆਂ ਵੀ ਆਈਆਂ ਆ। ਤੇ ਉਹਦੀ ਬੜੀ ਮਤਲਬ ਹਾਂ ਤੋਏ ਤੋਏ ਹੋਈ ਹਰ ਇੱਕ ਪਾਸੇ, ਉਹਦੀ ਫਿੱਟ ਲਾਣ ਤਾਂ ਉਹਨੂੰ ਪਈਆਂ ਵੀ ਤੂੰ ਮਤਲਬ ਇਹ ਕੀ ਕਰ ਰਿਹਾ, ਠੀਕ ਹੈ ਤੈਨੂੰ ਰਾਜੀਵ ਗਾਂਧੀ ਨਾਲ ਬਹੁਤ ਪਿਆਰ ਹੈ, ਲਗਾਵ ਹੈ, ਤੇਰਾ ਉਹ ਹੀਰੋ ਹੈ, ਪਰ ਤੂੰ ਏਦਾਂ ਕਰ, ਮਤਲਬ ਪੱਗ ਦੀ ਆਪਣੀ ਅਹਿਮੀਅਤ ਹੈ, ਤੂੰ ਆਪਣਾ ਝੱਗਾ ਲਾ ਕੇ ਉਹਨਾਂ ਸਾਫ਼ ਕਰ ਲਾ, ਜਾਂ ਪਜਾਮਾ ਹੀ ਲਾ ਲਾ ਨਾਲੇ, ਜੇ ਬੇਇੱਜ਼ਤੀ ਕਰਾਉਣੀ ਹੈ ਪੱਗ ਕੱਲ੍ਹ ਲਾਣੀ, ਪਜਾਮਾ ਲਾ ਕੇ ਬੇਇੱਜ਼ਤੀ ਕਰਾ ਲਵੇ ਫਿਰ, ਹਨਾ। ਤੇ ਉਹ ਜਿਹੜੀ ਮਤਲਬ ਪੱਗ ਦੀ ਆਪਣੀ ਅਹਿਮੀਅਤ ਹੈ, ਵੈਸੇ ਤਾਂ ਪੱਗ ਕੋਈ ਵੀ ਬੰਨ ਸਕਦਾ, ਮਿਡਲ ਈਸਟ ਤੋਂ ਲੈ ਕੇ ਇੱਧਰ ਬਰਮਾ ਤੱਕ ਬੰਨਦੇ ਨੇ, ਪਰ ਜਿਹੜੀ ਸਿੱਖ ਜਗਤ ਦੇ ਵਿੱਚ ਪੱਗ ਦੀ ਅਹਿਮੀਅਤ ਹੈ, ਉਹ ਦਸਵੇਂ ਪਾਤਸ਼ਾਹ ਦੇ ਨਾਲ ਜੁੜੀ ਹੋਈ ਹੈ ਤੇ ਸਿੱਖੀ ਦੇ ਨਾਲ ਜੁੜੀ ਹੋਈ ਹੈ, ਇੱਕ ਅਧਿਆਤਮਕ ਵੈਲਿਊ ਹੈ ਇਹਦੀ। ਤੇ ਉਸ ਪੱਗ ਦੇ ਨਾਲ ਉਸ ਵਿਅਕਤੀ ਦਾ ਬੁੱਤ ਸਾਫ਼ ਕਰਨਾ, ਪਹਿਲੀ ਤਾਂ ਬੁੱਤ ਪ੍ਰਸਤੀ ਦੇ ਖਿਲਾਫ਼ ਤੋਂ ਹੋਣੀ ਚਾਹੀਦੀ ਉਹਦੀ। ਦੂਜਾ ਉਹ ਵਿਅਕਤੀ ਜਿਹਨੇ ਮਤਲਬ ਹਜ਼ਾਰਾਂ ਲੋਕਾਂ ਦਾ ਨਰਸੰਹਾਰ ਕੀਤਾ ਹੋਵੇ, ਪਬਲਿਕਲੀ ਐਡਮਿਟ ਕੀਤਾ ਹੋਵੇ, ਹਨਾ। ਤੇ ਵੈਸੇ ਤਾਂ ਪੰਜਾਬ ਦੇ ਵਿੱਚ ਉਹਦਾ ਕੋਈ ਬੁੱਤ ਲੱਗਣਾ ਹੀ ਨਹੀਂ ਚਾਹੀਦਾ, ਉਹਦਾ ਤੇ ਇੰਦਰਾ ਗਾਂਧੀ ਦਾ, ਕਿਉਂਕਿ ਦੇ ਆਰ ਦਾ ਪ੍ਰਾਈਮ ਮਿਨਿਸਟਰ ਹੂ ਵਰ ਅਸੈਸੀਨੇਟਡ ਬਾਏ ਦਾ ਪਬਲਿਕ ਆਫ ਦੈਟ ਕੰਟਰੀ। ਇਹ ਕੋਈ ਸ਼ਾਨ ਵਾਲੀ ਗੱਲ ਨਹੀਂ ਹੈਗੀ। ਮੈਂ ਪਹਿਲਾਂ ਵੀ ਅਮਰੀਕ ਜੀ ਕਈ ਵਾਰੀ ਕਹਿ ਚੁੱਕਾ ਕਿ ਜਿੱਦਾਂ ਹੁਣ ਇੰਦਰਾ ਗਾਂਧੀ ਏਅਰਪੋਰਟ ਜੀ ਰਾਜੀਵ ਚੌਂਕ ਕੱਲ ਹੀ ਵਾਏ, ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਇੰਡੀਅਨ ਗੌਰਮੈਂਟ ਨੂੰ, ਜਾਂ ਵੀ ਉਹ ਪ੍ਰਾਈਮ ਮਿਨਿਸਟਰ ਹੈ ਜਿਨ੍ਹਾਂ ਨੇ ਲੋਕਾਂ ਦੇ ਵਿਰੁੱਧ ਜਾ ਕੇ ਕੰਮ ਕੀਤੇ ਔਰ ਲੋਕਾਂ ਨੇ ਇਹਨਾਂ ਨੂੰ ਰਿਮੂਵ ਕੀਤਾ। ਦੇ ਵਰ ਨਾਟ ਰਿਮੂਵਡ ਬਾਏ ਦਾ ਪੋਲੀਟੀਕਲ ਪ੍ਰੋਸੈਸਿਸ ਔਰ ਬਾਏ ਦਾ ਜੁਡੀਸ਼ਰੀ, ਦੇ ਵਰ ਰਿਮੂਵਡ ਬਾਏ ਦਾ ਕਾਮਨ ਪੀਪਲ ਆਫ ਇੰਡੀਆ, ਬਿਕੋਜ਼ ਜਿਹੜੇ ਮਾੜੇ ਬੰਦਿਆਂ ਨੇ, ਕਾਮਨ ਬੰਦਿਆਂ ਨੂੰ ਇਹਨਾਂ ਨੇ ਤੰਗ ਕੀਤਾ ਸੀ। ਤੁਹਾਡਾ ਕੀ ਕਹਿਣਾ ਹੈ
ਅਮਰੀਕ? ਇਹ ਪੋਲੀਟੀਕਲ ਸੋਚ ਹੁੰਦੀ ਹੈ। ਵੈਸੇ ਮੈਂ ਇਹਦੇ ਬਾਰੇ ਤੁਹਾਨੂੰ ਬਾਅਦ ਡਿਟੇਲ ਵਿੱਚ ਕਿਸ ਵੇਲੇ ਗੱਲ ਕਰਾਂਗਾ। ਕਾਫੀ ਸਟੱਡੀ ਕੀਤੀ ਆ ਕਿ ਇਹਨਾਂ ਦੀ ਪਰਸਨੈਲਿਟੀ ਆ ਭਾਰਤ ਵਿੱਚ ਕਿੱਦਾਂ ਦੀ ਰਹੀ ਆ, ਤੇ ਬੀਬੀਸੀ ਨੇ ਵੀ ਕਾਫੀ ਇੱਥੇ ਕਮੈਂਟ ਕੀਤੇ ਆ। ਤੇ ਐਜ ਏ ਪ੍ਰਾਈਮ ਮਿਨਿਸਟਰ ਜੇ ਤੁਸੀਂ ਦੇਖੋ ਤਾਂ ਇੰਦਰਾ ਗਾਂਧੀ ਕਾਫੀ ਸਕਸੈਸਫੁਲ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ। ਉਹਦੀ ਜਿਹੜੀ ਸ਼ਾਖ ਆ ਬਹੁਤ ਵਧੀਆ ਹੁੰਦੀ ਸੀ। ਅਮੈਰੀਕਨ ਜਿਹੜੇ ਪ੍ਰਾਈਮ ਮਿਨਿਸਟਰ ਸੀ, ਪ੍ਰੈਜੀਡੈਂਟ ਹੁੰਦੇ ਸੀ, ਉਸ ਜ਼ਮਾਨੇ ਦੇ ਵਿੱਚ ਕੋਈ ਵੀ ਜਿਹੜੀ ਇੰਟਰਨੈਸ਼ਨਲ ਕੋਈ ਮੂਵਮੈਂਟ ਹੁੰਦੀ ਸੀ ਉਹਨਾਂ ਨੂੰ ਉਹ ਡਿਸਕਸ ਕਰਦੇ ਹੁੰਦੇ ਸੀ। ਐਜ਼ ਏ ਪ੍ਰਾਈਮ ਮਿਨਿਸਟਰ ਉਹ ਇੱਕ ਵਧੀਆ ਪ੍ਰਾਈਮ ਮਿਨਿਸਟਰ ਸੀਗੀ, ਲੇਕਿਨ ਰਾਜੀਵ ਗਾਂਧੀ ਕੋਈ ਵਧੀਆ ਪ੍ਰਾਈਮ ਮਿਨਿਸਟਰ ਵੀ ਨਹੀਂ ਸੀ। ਉਹ ਜਦੋਂ ਸਿੱਖਾਂ ਦੇ ਖਿਲਾਫ਼ ਨਰਸਿੰਗਾਰ ਹੋਇਆ ਜਾਂ ਉਹਨਾਂ ਦਾ ਕਤਲੇਆਮ ਹੋਇਆ ਤੇ ਉਦੋਂ ਉਹਨੇ ਬਿਆਨ ਚੰਗੇ ਨਹੀਂ ਦਿੱਤੇ, ਬਿਆਨ ਵੀ ਉਹਨੇ ਗਲਤ ਦਿੱਤੇ ਕਿ ਜਦੋਂ ਵੱਡਾ ਰੁੱਖ ਜਿਹੜਾ ਡਿੱਗਦਾ ਤਾਂ ਉਹਦੇ ਨਾਲ ਹਲਚਲ ਪੈਦਾ ਹੁੰਦੀ, ਇੱਦਾਂ ਦੇ ਬਿਆਨ ਜਿਹੜੇ ਭਾਵਕ ਲੋਕਾਂ ਨੂੰ ਭਾਵਕ ਕਰਦੇ ਆ ਤੇ ਦੂਜੀ ਕਮਿਊਨਿਟੀ ਦੇ ਖਿਲਾਫ਼ ਉਹ ਉੱਠਦੇ ਆ। ਲੇਕਿਨ ਇੰਦਰਾ ਗਾਂਧੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਇੱਕ ਬੀਬੀਸੀ ਕਮੈਂਟਰੀ ਵੀ ਆਈ ਸੀ ਜਿਹਦੇ ਵਿੱਚ ਮਾਰਕ ਚੈਰੀ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਸ਼ੀ ਫੌਟ ਦਾ ਲਾਸਟ ਬੈਟਲ ਆਫ ਇੰਦਰਾ ਗਾਂਧੀ ਦਾ ਟਾਈਟਲ ਹੈ ਸ਼ਾਇਦ ਬੁੱਕ ਦਾ, ਉਹਦੇ ਵਿੱਚ ਕਿਹਾ ਸੀ ਇੰਦਰਾ ਗਾਂਧੀ ਨੂੰ ਆਪਣੀ ਜਿਹੜੀ ਜਿਹੜੀ ਸਮੇਂ ਤੋਂ ਉਹਨੇ ਕੰਮ ਨਹੀਂ ਲਿਆ, ਉਹਨੇ ਜ਼ਿਆਦਾ ਡਿਪੈਂਡੈਂਟ ਰਹੀ, ਜਿਹੜੀ ਉਹਨੂੰ ਇਨਫੋਰਮੇਸ਼ਨ ਮਿਲਦੀ ਸੀ ਫੌਜ ਦੇ ਮੁਖੀ ਜਿਹੜੀ ਉਹਨੂੰ ਇਨਫੋਰਮੇਸ਼ਨ ਦੇ ਰਹੇ ਸੀ ਕਿ ਉਹ ਜਿਹੜੇ ਲੋਕ ਜਿਹੜੇ ਛੁਪੇ ਹੋਏ ਆ ਜਾਂ ਜਿਹੜੇ ਮਰਜ਼ੀ ਬੜੇ ਜਿਹੜੇ ਉਸ ਵੇਲੇ ਸੀਗੇ ਅਕਾਲ ਤਖ਼ਤ ਤੇ, ਉਹਨਾਂ ਬਾਰੇ ਕਿਹਾ ਕਿ ਉਹਨਾਂ ਦੀ ਸ਼ਕਤੀ ਬਹੁਤ ਘੱਟ ਆ, ਫੌਜ ਨੂੰ ਇੱਕ ਦੋ ਦਿਨ ਚ ਕੰਟਰੋਲ ਕਰ ਲਊਗੀ। ਮੇਰੇ ਖਿਆਲ ਵਿੱਚ ਇੰਦਰਾ ਗਾਂਧੀ ਨੇ ਬਹੁਤ ਵੱਡੀ ਗਲਤੀ ਕੀਤੀ ਜਿਹੜੀ ਕਿ ਫੌਜ ਦੀ ਗੱਲ ਮੰਨ ਕੇ ਉਹ ਬਹੁਤ ਬੜਾ ਐਕਸ਼ਨ ਲਿਆ ਤੇ ਉਹਦੀ ਲਾਈਫ ਲਈ ਉਹ ਥ੍ਰੈਟ ਵੀ ਬਣਿਆ, ਤੇ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਿੰਘ ਕਦੇ ਕਿਸੇ ਨੂੰ ਛੱਡਦੇ ਨਹੀਂ ਹੁੰਦੇ, ਤੇ ਉਹਨਾਂ ਨੇ ਉਹ ਕਰਕੇ ਨਿਕਾਲ ਦਿੱਤਾ। ਤੇ ਜਿਹਨੇ ਵੀ ਕਦੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜਿਹਨੇ ਵੀ ਹਮਲਾ ਕੀਤਾ ਕਦੇ ਵੀ ਕੀਤਾ, ਉਹ 6 ਮਹੀਨੇ ਤੋਂ ਜ਼ਿਆਦਾ ਜਿੰਦਾ ਨਹੀਂ ਰਿਹਾ। ਇਹ ਇੱਕ ਜਿੰਦਾ ਜਾਗਦਾ ਇਤਿਹਾਸ ਹੈ। ਮੈਂ ਤਾਂ ਇਹੀ ਪ੍ਰਚੋਲ ਕਰੂੰਗਾ ਕਿ ਐਜ ਏ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਵੀ ਕਾਫੀ ਚੰਗੇ ਕੰਮ ਕੀਤੇ, ਦੇਸ਼ ਟਰਬਲੈਂਸ ਦੇ ਵਿੱਚ ਸੀਗਾ ਉਦੋਂ ਜਦੋਂ ਪ੍ਰਾਈਮ ਮਿਨਿਸਟਰ ਬਣੀ ਦੋ ਵਾਰ, ਲੇਕਿਨ ਇੱਥੋਂ ਤੱਕ ਸਿੱਖਾਂ ਦੇ ਖਿਲਾਫ਼ ਜਾਂ ਸਿੱਖ ਭਾਈਚਾਰੇ ਦੇ ਖਿਲਾਫ਼ ਜਿਹੜੇ ਉਹਨੇ ਐਕਸ਼ਨ ਲਾਏ ਬਹੁਤ ਹੀ ਨਿੰਦਣਯੋਗ ਆ, ਤੇ ਮੇਰੇ ਖਿਆਲ ਦੇ ਵਿੱਚ ਉਹ ਨਿੰਦੇ ਜਾਣੇ ਚਾਹੀਦੇ, ਨਿੰਦਦੇ ਵੀ ਆ ਲੋਕ। ਲੇਕਿਨ ਕਈ ਜਿਹੜੇ ਸਮਾਜ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਕਈ ਏਦਾਂ ਦੇ ਗਰੁੱਪਸ ਵੀ ਆ ਜਿਹੜੇ ਕਿ ਉਹਨੂੰ ਲਾਈਕ ਵੀ ਕਰਦੇ ਆ, ਤੇ ਇੱਕ ਰਾਜਨੀਤਿਕ ਤੌਰ ਤੇ ਉਹਨੂੰ ਜਿਹੜੇ ਉਹਦੇ ਬੁੱਤ ਲਾਏ ਜਾਂਦੇ ਆ, ਸਰਕਾਰ ਦੇ ਨਾਂ ਰੱਖੇ ਜਾਂਦੇ ਆ ਪ੍ਰਾਈਮ ਮਿਨਿਸਟਰ ਦੇ ਤੌਰ ਤੇ, ਮੇਰੇ ਖਿਆਲ ਮੈਂ ਵੀ ਤੁਹਾਡੇ ਨਾਲ ਸਹਿਮਤ ਆ ਕਿ ਜਿਸ ਬੰਦੇ ਨੇ ਏਦਾਂ ਦੇ ਸ਼ਿੰਗਾਰ ਕੀਤੇ ਹੋਣ, ਏਦਾਂ ਦੇ ਕੰਮ ਕੀਤੇ ਹੋਣ, ਉਹਨੂੰ ਇੰਨੀ ਰਿਸਪੈਕਟ ਨਹੀਂ ਦੇਣੀ ਚਾਹੀਦੀ, ਬਣਦੀ ਰਿਸਪੈਕਟ ਦੇਣੀ ਚਾਹੀਦੀ।
ਅਮਰੀਕ ਜੀ ਦੇਖੋ, ਜਦੋਂ ਪੋਲੀਟੀਕਲੀ ਆ ਗਏ, ਕੋਈ ਰਾਜੀਵ ਗਾਂਧੀ ਹੋ ਗਿਆ ਚਾਹੇ ਇੰਦਰਾ ਗਾਂਧੀ ਹੋ ਗਈ, ਮਨਮੋਹਨ ਸਿੰਘ ਹੋ ਗਏ, ਹਨਾ, ਉਨ੍ਹਾਂ ਦੇ ਨਾਮ ਤੇ ਨਹੀਂ ਹੋਣੇ ਚਾਹੀਦੇ, ਕਿਉਂਕਿ ਜੇ ਆਪਾਂ ਦੇਖੀਏ ਤੇ ਵੋਟਾਂ ਮਤਲਬ 20-30-40% ਲੈ ਕੇ ਆਏ ਨੇ, 60% ਲੋਕੀ ਉਨ੍ਹਾਂ ਨੂੰ ਨਹੀਂ ਵੋਟ ਪਾਉਂਦੇ, ਠੀਕ ਹੈ, ਮਤਲਬ ਉਨ੍ਹਾਂ ਦੇ ਨਾਮ, ਇਹਦਾ ਮਤਲਬ ਇਹ ਹੈ ਕਿ ਤੁਸੀਂ 40% ਵਾਲੇ ਜਿਹੜੇ ਲੋਕ ਨੇ ਉਹ 60% ਦੇ ਹਾਵੀ ਹੋ ਗਏ ਨੇ, ਹਨਾ, ਤੇ ਉਨ੍ਹਾਂ ਨੂੰ ਮਤਲਬ ਚਾਹੁੰਦੇ ਹੁਣ ਤੁਹਾਡੇ ਪਿੰਡ ਦਾ, ਮਤਲਬ ਸਾਡੇ ਪਿੰਡ ਦਾ ਨਾਂ ਰੱਖ ਦੇਣਾ, ਹਨਾ, ਰਾਜੀਵ ਨਗਰ, ਠੀਕ ਹੈ, ਹੁਣ ਉੱਤੇ ਮਤਲਬ ਅਸੀਂ ਚਾਹੁੰਦੇ ਨਾ ਹੋਈਏ ਉਹਨੂੰ, ਮਤਲਬ ਉਹ ਕਾਮਨ ਨਾਮ ਹੋਣਾ ਚਾਹੀਦਾ, ਉਹ ਲੋਕਲ ਨਾਮ ਹੋਣਾ ਚਾਹੀਦਾ, ਲੋਕਲ ਹੀਰੋ ਜਿਹੜੇ ਨੇ ਉਹਨਾਂ ਨੂੰ ਲਿਆਉਣਾ ਚਾਹੀਦਾ, ਜਿੱਦਾਂ ਹੁਣ ਸ਼ਹੀਦ ਭਗਤ ਸਿੰਘ ਨਗਰ ਹੈ, ਹਨਾ, ਉਹ ਠੀਕ ਹੈ, ਮਤਲਬ ਉਹ ਲੋਕਲ ਸਾਡਾ ਹੀਰੋ ਹੈ, ਲੋਕਲ ਉਹ ਪਿੰਡ ਦਾ ਜੰਮਿਆ ਪਲਿਆ ਕਟਕੜਾਂ ਦਾ, ਹਨਾ, ਹੁਣ ਕਿੱਥੇ ਰਾਜੀਵ, ਅਸੀਂ ਕੋਈ ਜਾਣਦੇ ਨਾ ਬੁੱਝਦੇ ਨਾ, ਔਰ ਫਿਰ ਉਹਨਾਂ ਨੇ ਜਿਹੜੇ ਕੰਮ ਕੀਤੇ ਆ, ਹੁਣ ਈਵਨ ਕਿ ਚਲੋ ਡਾਕਟਰ ਮਨਮੋਹਨ ਸਿੰਘ ਰੱਖ ਲਓ, ਉਹਨਾਂ ਦੇ ਇਲਾਕਾ ਜਿੱਥੇ ਉਹ ਜੰਮ ਪਲ ਨੇ ਜਾਂ ਰਹਿੰਦੇ ਨੇ ਉੱਥੇ ਦਾ ਮੰਨਦੇ ਆ ਵੀ ਉਹ ਰੱਖ ਲਓ ਤੁਸੀਂ ਨਾਮ ਉਹਨਾਂ ਦੇ, ਪਰ ਇਹ ਥੋੜਾ ਵੀ ਤੁਸੀਂ ਲੋਕਾਂ ਦੇ ਥੋਪੀ ਜਾਓ, ਤੇ ਉਹਨਾਂ ਦੇ ਜਿਹੜੀ ਹਿਸਟਰੀ ਹੈ ਦੇ ਕਾਫੀ ਬੈਡ, ਰਾਜੀਵ ਗਾਂਧੀ ਦੀ ਤਾਂ ਜਿਹੜੀ ਗਾਂਧੀ ਪਰਿਵਾਰ ਦੀ ਕੋਈ ਵਧੀਆ ਹਿਸਟਰੀ ਨਹੀਂ ਹੈਗੀ। ਦੂਜੀ ਗੱਲ ਇਹ ਸੀ ਕਿ ਜਿਹੜਾ ਰਾਜੀਵ ਗਾਂਧੀ
ਜੇ ਤੁਸੀਂ ਇਸੇ ਗੱਲ ਦਾ ਰਿਵਿਊ ਕਰੋ ਨਾ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ, ਤਾਂ ਇੱਥੇ ਵੀ ਕਈ ਥਾਵਾਂ ਤੇ, ਕਈ ਸਬਰ ਦੇ ਵਿੱਚ, ਕਈ ਸਿਟੀਜ਼ ਦੇ ਵਿੱਚ, ਕਈ ਮਹਾਨਗਰੀਆਂ ਦੇ ਵਿੱਚ ਵੀ ਨਾਂ ਜਿਹੜੇ ਸਟ੍ਰੀਟਸ ਦੇ ਆ ਉਹਨਾਂ ਲੋਕਾਂ ਦੇ ਨਾਂ ਤੇ ਰੱਖੇ ਗਏ ਆ, ਜਾਂ ਉਹਨਾਂ ਕਰੈਕਟਰਸ ਦੇ ਨਾਂ ਤੇ ਰੱਖੇ ਗਏ ਆ ਜਿਨ੍ਹਾਂ ਨੇ ਦੇਸ਼ ਦੇ ਲਈ ਕੁਛ ਕੀਤਾ ਹੁੰਦਾ। ਜਿੱਦਾਂ ਹੁਣ ਲਿਵਰਪੂਲ ਦੇ ਵਿੱਚ ਮਕਿਓਰੀ ਸਟ੍ਰੀਟ ਆ, ਮਕਿਓਰੀ ਜਿਹੜਾ ਮਿਸਟਰ ਮਕਿਓਰੀ ਨੇ ਲਿਵਰਪੂਲ ਵਸਾਇਆ ਸੀ, ਉਹਦੀ ਤਰੱਕੀ ਕਰਾਈ, ਉਹਨੇ ਬਹੁਤ ਉਹਦਾ ਉੱਤੇ ਨਾਂ ਆ, ਏਦਾਂ ਸਟ੍ਰੀਟ ਦੇ ਨਾਂ ਵੀ ਰੱਖੇ ਆ, ਜਿਮਸ ਗਏ ਆ, ਏਦਾਂ ਦੇ ਨਾਂ ਰੱਖੇ ਹੋ ਆ, ਕਈ ਸਟ੍ਰੀਟਾਂ ਦੇ ਨਾਂ ਵੀ ਉਹਨਾਂ ਲੋਕਾਂ ਦੇ ਅਨੁਸਾਰ ਰੱਖੇ ਜਾਂਦੇ ਆ। ਤੇ ਹੁੰਦੀ ਜਿੱਥੋਂ ਤੱਕ ਜੇ ਤੁਸੀਂ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਮਾਰਿਆ, ਇੱਕ ਮੈਂ ਇਹਦੀ ਕੰਟਰੋਡਿਕਟਰੀ ਵੀ ਇਹਦੇ ਤੇ ਇੱਕ ਹੁੰਦੀ, ਮੈਂ ਕਿਤੇ ਪੜਿਆ ਕਿ ਜਿਹੜਾ ਕੈਨੇਡੀ ਸੀ, ਉਹ ਅਮਰੀਕਾ ਦਾ ਪ੍ਰੈਜੀਡੈਂਟ ਜਿਹੜਾ ਕੈਨੇਡੀ ਸੀ, ਉਹ ਵੀ ਕਿਸੇ ਅਮਰੀਕਨ ਨੇ ਹੀ ਮਾਰਿਆ ਸੀ, ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ?
ਹਾਂਜੀ, ਉਹ ਵੀ ਕੈਨੇਡੀ ਵੀ ਹੋਰ ਵੀ ਦੋ ਤਿੰਨ ਉਹਨਾਂ ਨੇ ਪ੍ਰੈਜੀਡੈਂਟ ਉੱਥੇ ਮਾਰੇ ਨੇ, ਪਰ ਉਹ ਗੱਲ ਇਹ ਆ ਵੀ ਜਿਹੜਾ ਡਿਸਅਗਰੀਮੈਂਟ ਹੋਇਆ ਆਮ ਲੋਕਾਂ ਨੇ ਮਾਰਿਆ ਉਹਨਾਂ ਨੂੰ, ਹਨਾ, ਤੇ ਉਹਨਾਂ ਦਾ ਜਿਹੜਾ ਆਮ ਲੋਕਾਂ ਦੇ ਨਾਲ ਜਿਹੜੀ ਪਾੜਾ ਬਹੁਤ ਜ਼ਿਆਦਾ ਵੱਧ ਗਿਆ, ਜਦੋਂ ਸਰਕਾਰ ਜਿਹੜੀ ਆ ਜਾਂ ਪ੍ਰਾਈਮ ਮਿਨਿਸਟਰ ਹੈ, ਪ੍ਰੈਜੀਡੈਂਟ ਹੈ, ਉਹ ਆਪਣੀ ਮਰਜ਼ੀ ਕਰਦਾ, ਲੋਕਾਂ ਦੀ ਰਾਏ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕ ਰਾਏ, ਅਸਲ ਚ ਲੋਕਾਂ ਨੇ ਚੁਣਿਆ ਹੁੰਦਾ ਨਾ, ਤੇ ਉਹ ਚਲੋ ਕਦੇ ਇਲਤ ਵੀ ਹੋ ਸਕਦੀ ਆ, ਪਰ ਜਿਹੜੀ ਇੰਡੀਆ ਦੇ ਵਿਚ ਹੁਣ ਰਾਜੀਵ ਗਾਂਧੀ ਨੂੰ ਤਮਿਲ ਨਾ ਮਾਰਿਆ, ਤਮਿਲ ਉਹ ਸਾਰੀ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ ਹੈਨਾ, ਮਤਲਬ ਕੀ ਕਰ ਰਿਹਾ ਸੀ ਰਾਜੀਵ ਗਾਂਧੀ ਉੱਥੇ ਸ੍ਰੀਲੰਕਾ ਦੇ ਵਿਚ ਹੈਨਾ। ਸੋ ਉਨ੍ਹਾਂ ਨੇ ਮਾਰਿਆ, ਪਰ ਅਸਲ ਦੇ ਵਿਚ ਉਹ ਮਰਨਾ ਸਿੱਖਾਂ ਦੇ ਹੱਥੋਂ ਹੀ ਚਾਹੀਦਾ ਸੀ ਜਿਸ ਹਿਸਾਬ ਨਾਲ ਉਹਨੇ ਨਰਸੰਘਾਰ ਸਿੱਖਾਂ ਦਾ ਕੀਤਾ ਸੀ। ਪਰ ਉਹ ਇੱਥੋਂ ਨੀ, ਕੱਲਾ ਇੱਥੋਂ ਉਹਨੂੰ ਮਤਲਬ ਕਾਫ਼ੀ ਸ਼ਹਿ ਮਿਲੀ, ਫਿਰ ਉਹ ਜਾ ਕੇ ਸ੍ਰੀਲੰਕਾ ਵੀ ਉਹੀ ਕੰਮ ਕਰਨ ਲੱਗ ਗਿਆ, ਉਹ ਨੀ ਚੱਕਤਾ ਫਿਰ। ਸੋ ਇਸ ਕਰਕੇ ਮਤਲਬ ਜਿਹੜੇ ਅੱਤ ਹੁੰਦੀ ਹੈ ਨਾ, ਚਾਹੇ ਉਹ ਸੀਗੀ ਡੈਮੋਕਰੇਸੀ ਹਿੰਦੁਸਤਾਨ ਚ ਡੈਮੋਕਰੇਸੀ, ਪਰ ਹਜੇ ਤੱਕ ਉਹ ਡੈਮੋਕਰੇਸੀ ਲਾਗੂ ਨਹੀਂ ਸੀ ਹੋਈ ਪ੍ਰੋਪਰਲੀ। ਅਸਲ ਦੇ ਵਿਚ ਹੁਣ ਥੋੜੀ ਥੋੜੀ ਡੈਮੋਕਰੇਟਿਕ ਸਟੇਟ ਬਣਦੀ ਜਾ ਰਹੀ ਹੈ, ਪਰ ਪਹਿਲਾਂ ਤਾਂ ਉਹ ਏਦਾਂ ਸਮਝਦੇ ਵੀ ਸਾਨੂੰ ਤਾਂ ਇਹ ਜੱਦੀ ਪੁਸ਼ਤੀ ਮਿਲੀ, ਸਾਡਾ ਤਾਂ ਇਹ ਜਨਮ ਸਿੱਧ ਅਧਿਕਾਰ ਹੈ, ਅਸੀਂ ਹੀ ਹਾਂ ਬਸ, ਅਸੀਂ ਰਹਿਣਾ ਹੈ। ਸੋ ਉਹ ਜਿਹੜਾ ਹੁਣ ਉਨ੍ਹਾਂ ਨੂੰ ਮਤਲਬ ਦੇ ਸਫਰਡ ਫਰੋਮ ਦੈਟ, ਉਹ ਮਤਲਬ ਨਾ ਉਹੀ ਜੋ ਦਿੱਲੀ ਚ ਬੈਠ ਕੇ ਜਿੱਦਾਂ ਕਿ ਔਰੰਗਜ਼ੇਬ ਕਰਦਾ ਰਿਹਾ, ਅਕਬਰ ਕਰ ਰਿਹਾ, ਉਹ ਫੀਲਿੰਗ ਲੈ ਰਹੇ ਸੀਗੇ ਹਨਾ। ਤੇ ਉਹ ਫੀਲਿੰਗ ਫਿਰ ਜਿਹੜੀ ਲੋਕਾਂ ਨੇ, ਉਹ ਤਾਂ ਜੇ ਆਪਾਂ ਸਿੱਖਾਂ ਦੀ ਇਤਿਹਾਸ ਦੇਖੀਏ ਤਾਂ ਉਹ ਤਾਂ ਸਿੱਖਾਂ ਨੇ ਉਦੋਂ ਵੀ ਨਹੀਂ ਮੰਨੀ ਤੇ ਹੁਣ ਵੀ ਨਹੀਂ ਮੰਨਣੀ ਹੈ ਨਾ, ਜੇ ਧੱਕਾ ਹੀ ਕਰਨਾ ਹੈ, ਕਿਸੇ ਦੀ ਵੀ ਨਹੀਂ, ਲਾਹੌਰ ਦਾ ਵੀ ਨਹੀਂ ਧੱਕਾ ਕਦੇ ਝੱਲਿਆ। ਖੈਰ ਅਮਰੀਕ ਜੀ, ਆਪਾਂ ਗੱਲ ਕਰਦੇ ਜਿਹੜਾ ਲੋਕਲ ਨਾਮ ਹੈ ਜਿੱਦਾਂ ਰੱਖਦੇ ਹਾਂ ਇੱਥੇ, ਹੁਣ ਆਸਟ੍ਰੇਲੀਆ ਚ ਤੁਸੀਂ ਦੇਖੋ ਇਹ ਰਵਾਇਤ ਹੈ ਕਿ ਸਾਡੇ ਇੱਥੇ ਨਾ ਲਾਗੇ ਕਰੋਰਾ ਆ, ਉੱਥੇ ਇੱਕ ਨਾ ਹਾਈਵੇ ਤੋਂ ਸਕੂਲ ਦੀ ਕਰੋਸਿੰਗ ਸੀਗੀ ਤੇ ਮੁੰਡਾ ਮਰ ਗਿਆ ਹਨਾ, 8-9 ਸਾਲ ਦਾ, ਅੱਜ ਤੋਂ 10-12 ਸਾਲ ਪਹਿਲਾਂ। ਬੜੀ ਹਾਹਾਕਾਰ ਮਚੀ ਤੇ ਉਹਦੇ ਪਰ ਫਿਰ ਨਾ ਓਵਰ ਪਾਸ ਬਣਾਇਆ ਗਿਆ ਸਕੂਲ ਨੂੰ ਤੁਰਨ ਵਾਸਤੇ ਹਨਾ, ਫ੍ਰੀਵੇ ਤੋਂ। ਉਸ ਬ੍ਰਿਜ ਦਾ ਨਾਮ ਲੂਕ ਬੋਵਨ ਬ੍ਰਿਜ ਰੱਖਿਆ ਗਿਆ, ਉਹ ਜਿਹੜਾ ਮੁੰਡਾ ਮਰਿਆ ਸੀ ਉਹਦੇ ਨਾਮ ਦਾ।
ਠੀਕ ਹੈ।
ਹੁਣ ਸਾਡੇ ਆ ਰੋਡ ਦੇ ਉੱਤੇ ਹੀ ਹੈ, ਇੱਥੇ $500,000 ਦਾ ਉਹਨੇ ਬ੍ਰਿਜ ਅਪਗ੍ਰੇਡ ਕੀਤਾ ਹੈ, ਉਹਦਾ ਮਤਲਬ ਬਾਰਡਨਸ ਬ੍ਰਿਜ ਨਾਮ ਰੱਖਿਆ ਗਿਆ। ਉਹ ਤਾਂ ਰੱਖਿਆ ਗਿਆ ਕਿਉਂਕਿ ਉਹ ਪਹਿਲੀਆਂ ਵਸੋਂ ਇਸ ਏਰੀਏ ਦੀ ਉਹਨੇ ਵਸਾਈ ਸੀਗੀ ਹਨਾ। ਸੋ ਉਹ ਜਿਹੜੇ ਲੋਕਲ, ਹੁਣ ਇੱਥੇ ਇਹ ਨਹੀਂ ਰੱਖਿਆ ਗਿਆ ਜੀ ਮੈਲਕਮ ਟਰਨਬਲ ਬ੍ਰਿਜ ਜਾਂ ਟੋਨੀ ਐਬਟ ਬ੍ਰਿਜ, ਮਤਲਬ ਨੋ। ਜਿਹੜੇ ਲੋਕਲ ਬੰਦੇ, ਇੱਦਾਂ ਹੀ ਭਾਰਤ ਦੇ ਵਿਚ ਚਾਹੀਦਾ ਕਿ ਜਿਹੜੇ ਲੋਕਲ ਤੁਹਾਡੇ ਹੀਰੋ, ਉਨ੍ਹਾਂ ਦੇ ਨਾਮਾਂ ਤੇ ਚੌਂਕ, ਸੜਕਾਂ, ਸਕੂਲ ਰੱਖ ਲੈਣੇ ਚਾਹੀਦੇ ਆ। ਜਾਂ ਈਵਨ ਕਿ ਹੁਣ ਇੱਦਾਂ ਹੀ ਰੱਖ ਜਾਣਾ ਚਾਹੀਦਾ ਜਿੱਦਾਂ ਹੁਣ ਆਪਣੇ ਪਿੰਡਾਂ ਚ, ਜਿੱਦਾਂ ਸਾਡਾ ਪਿੰਡ ਪੁੰਨੂ ਮਿਆਰਾ ਹਾਈ ਸਕੂਲ, ਇੱਦਾਂ ਦੇ ਰੱਖਣੇ ਚਾਹੀਦੇ ਜਿਹੜੇ ਕਿ ਪਤਾ ਹੋਵੇ ਹਨਾ। ਹੁਣ ਰਾਜੀਵ ਗਾਂਧੀ ਕੋਲ, ਦੂਜੀ ਗੱਲ ਇਹ ਨਾ ਵੀ ਜਿਹੜੇ ਇਹ ਬੁੱਤ ਦੇ ਉੱਤੇ ਕਾਲਕ ਅਕਾਲੀਆਂ ਨੇ ਮਲੀ ਸੀ, ਇਲ ਤਾਂ ਪਹਿਲਾਂ ਉਨ੍ਹਾਂ ਨੇ ਛੇੜੀ ਸੀ, ਉਹ ਮਲਣ ਦਾ ਕਾਰਨ ਮਤਲਬ ਵਾਏ ਹੈ, ਵਾਏ ਦੇ ਵਾਂਟ ਟੂ ਡੂ ਇਟ, ਉਹ ਕਿਉਂ ਕਰ ਰਹੇ ਨੇ।
ਮੈਂ ਲੋਕਲ ਹੀਰੋਜ਼ ਦੇ ਬਾਰੇ ਗੱਲ ਕਰਨੀ ਚਾਹੁੰਦਾ, ਇੱਥੇ ਦੋ ਤਿੰਨ ਮੈਂ ਐਗਜ਼ਾਮਪਲਾਂ ਦੇਣੀ ਚਾਹੁੰਦਾ ਜਿਹੜੇ ਆਪਣੇ ਸਾਡੇ ਇਲਾਕੇ ਦੇ ਵਿਚ ਆ। ਇੱਥੇ ਰੀਸੈਂਟਲੀ ਇੱਕ ਕਾਰਨਹਿਲ ਦੇ ਵਿਚ ਲਾਇਬ੍ਰੇਰੀ ਬਣੀ ਆ ਤੇ ਉਹਦਾ ਨਾਂ ਰੱਖਿਆ ਗਿਆ ਮਾਈਕਲ ਕਲਾਰਕ ਲਾਇਬ੍ਰੇਰੀ। ਮਾਈਕਲ ਕਲਾਰਕ ਜਿਹੜਾ ਆਸਟ੍ਰੇਲੀਅਨ ਟੈਸਟ ਕ੍ਰਿਕਟ ਦਾ ਕਪਤਾਨ ਆ, ਤੇ ਜਿਹੜੇ ਸਕੂਲ ਵੀ ਆ ਇੱਥੇ ਅਲੱਗ ਅਲੱਗ ਸਕੂਲ ਵੀ ਆ, ਜਿੱਦਾਂ ਜੇਮਸ ਮੀਨ ਹਾਈ ਸਕੂਲ ਆ, ਉਹ ਮਿਸਟਰ ਜੇਮਸ ਦੇ ਨਾਂ ਦੇ ਰੱਖਿਆ ਗਿਆ, ਉਸ ਇਲਾਕੇ ਚ ਉਹਨੇ ਬਹੁਤ ਕੰਮ ਕੀਤੇ ਹੋ ਆ। ਇੱਧਰ ਕਈ ਹੋਰ ਵੀ ਜਿਹੜੇ ਸਕੂਲ ਆ ਉਹਨਾਂ ਦਾ ਨਾਂ ਲੋਕਲ ਪਰਸਨੈਲਿਟੀ ਦੇ ਆਲੇ ਦੁਆਲੇ ਘੁੰਮਦਾ ਆ। ਮੈਂ ਕਦੇ ਵੀ ਕੋਈ ਏਦਾਂ ਵੀ ਬਹੁਤ ਨਹੀਂ ਦੇਖੇ ਜਿਹਨਾਂ ਦੇ ਨਾਂ ਪ੍ਰਾਈਮ ਮਿਨਿਸਟਰ ਦੇ ਨਾਂ ਤੇ ਰੱਖੇ ਗਏ ਹੋਣ ਜਾਂ ਕੋਈ ਵੱਡੀਆਂ ਪਰਸਨੈਲਿਟੀਆਂ ਦੇ ਨਾਂ ਤੇ ਰੱਖੇ ਗਏ ਹੋਣ। ਇਹ ਜਿਹੜੀ ਲੋਕਲ ਹੀਰੋਜ਼ ਹੁੰਦੇ ਆ ਉਹਨਾਂ ਦੇ ਨਾਂ ਤੇ ਹੀ ਨਾਂ ਰੱਖੇ ਗਏ ਆ, ਤੇ ਇਹ ਰਵਾਇਤ ਜਿਹੜੀ ਭਾਰਤ ਵਿਚ ਵੀ ਹੋਣੀ ਚਾਹੀਦੀ। ਲੇਕਿਨ ਭਾਰਤ ਵਿਚ ਬੰਦੀ ਚਮਚਾਗਿਰੀ ਬਹੁਤ ਆ, ਅਸੀਂ ਨਾ ਇੱਕ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੱਦਾਂ ਹੁਣ ਬਾਦਲਾਂ ਨੂੰ ਖੁਸ਼ ਕਰਨਾ ਹੋਵੇ, ਸੁਖਬੀਰ ਨੂੰ ਖੁਸ਼ ਕਰਨਾ ਹੋਵੇ ਤਾਂ ਬਾਦਲ ਦੇ ਨਾਂ ਤੇ ਰੱਖਦੇ ਹੋ। ਈਵਨ ਬਾਦਲ ਤਾਂ ਮੱਲੋ ਮੱਲੀ ਉਹ ਜਿਹੜਾ ਮੀਲ ਪੱਥਰ ਰੱਖਿਆ ਸੀ ਉੱਥੇ ਜਾ ਕੇ ਆਪਣਾ ਨਾਂ ਲਿਖਾ ਗਿਆ ਮੱਲੋ ਮੱਲੀ, ਫੇਰ ਕਰੇ ਉਹਨੂੰ ਉੱਥੇ ਕਾਲਕ ਵੇਚਤੀ ਧਾਰ ਤਾਂ ਪਤਾ ਨੀ ਉਹਦਾ ਕੀ ਬਣਿਆ। ਉਹ ਮੀਲ ਪੱਥਰ ਦਾ ਜਿਹੜੇ ਪੈਸੇ ਪਾਕਿਸਤਾਨ ਨੂੰ ਬਣਾਇਆ ਉਹ ਬਣਾਉਣਾ ਆ ਉਹਦੇ ਤੇ ਇੱਕ ਚਾਪ ਬਹੁਤ ਅਮਰੀਕ ਇੰਡੀਆ ਵਿਚ ਹੋ ਰਹੀ ਆ, ਇਸ ਕਰਕੇ ਨਾਂ ਰੱਖੇ ਜਾਂਦੇ। ਹੁਣ ਇਹ ਇੰਦਰਾ ਗਾਂਧੀ ਨੂੰ ਖੁਸ਼ ਕਰਨ ਦੇ ਲਈ ਜਾਂ ਕਾਂਗਰਸ ਪਾਰਟੀ ਦਾ ਪ੍ਰਧਾਨ ਉਹਨੂੰ ਖੁਸ਼ ਕਰਨ ਦੇ ਲਈ ਕਈ ਇੱਦਾਂ ਦੇ ਨਾਂ ਪ੍ਰਪੋਜ਼ ਕਰ ਦਿੱਤੇ ਜਾਂਦੇ ਆਪਣੇ ਇਲਾਕਿਆਂ ਦੇ ਵਿਚ, ਜਿਹੜਾ ਕਿ ਬਣਦੇ ਨੀ। ਉਹ
ਗੱਲ ਚੱਲ ਰਹੀ ਸੀ ਕਾਲਕ ਮਲਣ ਦੀ, ਕਾਲਕ ਅਕਾਲੀਆਂ ਨੇ ਮਲੀ ਆ। ਪਹਿਲੀ ਗੱਲ ਤਾਂ ਮੈਨੂੰ ਨੀ ਲੱਗਦਾ ਅਕਾਲੀਆਂ ਕੋਲ ਹੋਰ ਕੋਈ ਮੁੱਦਾ ਰਹਿ ਗਿਆ ਇਹੋ ਜਿਹੇ ਕੰਮ ਕਰਨ ਦੇ ਤੋਂ ਇਲਾਵਾ। ਦੂਜੀ ਗੱਲ ਫਿਰ ਉਹ ਜਿਹੜੀ ਬੰਦੇ ਨੇ ਪੱਗ ਲਾ ਕੇ ਆਪਣੀ ਸਾਫ਼ ਕੀਤੀ ਆ, ਤੁਹਾਨੂੰ ਨੀ ਲੱਗਦਾ, ਮੈਨੂੰ ਲੱਗਦਾ ਉਹ ਰਾਹੁਲ ਗਾਂਧੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਨੂੰ ਲੱਗਦਾ ਟਿਕਟ ਲੈਣੀ ਚਾਹੁੰਦਾ ਹੋਣਾ ਕਾਂਗਰਸ ਦੀ, ਤਾਂ ਮਤਲਬ ਇਹੋ ਜਿਹੀ ਗਿਰੀ ਹਰਕਤ ਉਸਨੇ ਕੀਤੀ।
ਜੀ ਅਮਨਦੀਪ, ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ, ਹਰੇਕ ਗੱਲ ਦੇ ਨਾਲ ਸਹਿਮਤ ਨਹੀਂ ਹੁੰਦਾ, ਪਰ ਇਸ ਗੱਲ ਦੇ ਨਾਲ ਸਹਿਮਤ ਆ ਕਿ ਰਾਜੀਵ ਗਾਂਧੀ ਨੂੰ ਖੁਸ਼ ਕਰਦੇ ਨੇ ਉਹਨੂੰ ਇਹ ਦਿਖਾਲਣ ਦੇ ਲਈ ਸਿੱਖ ਭਾਵਨਾਵਾਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਲਈ ਕੁਛ ਵੀ ਕਰ ਸਕਦੇ ਹਾਂ। ਇੱਕ ਬਿਲਕੁਲ ਹੀ ਛੋਟੇ ਲੈਵਲ ਦੀ ਚਮਚਾਗਿਰੀ ਹੁੰਦੀ ਆ ਜਿਹੜੀ ਕਰਕੇ ਤੁਸੀਂ ਆਪਣਾ ਨਾਂ ਵੱਡਾ ਕਰਨਾ ਚਾਹੁੰਦੇ ਹੁਣ ਕਈ ਵਾਰੀ ਮੈਂ ਦੇਖਿਆ ਈਵਨ ਆਪ ਦੇ ਜਿਹੜੇ ਆ ਨਾ ਲੀਡਰ ਆ ਜਾਂ ਲੀਡਰ ਲੇਡੀਜ਼ ਲੀਡਰ ਆ ਚਲੋ ਕਦੇ ਕੇਜਰੀਵਾਲ ਆ ਜਾਂਦਾ ਉਹਦੇ ਅੱਗੇ ਪਿੱਛੇ ਏਦਾਂ ਘੁੰਮਦੇ ਜਿੱਦਾਂ ਕਹਿੰਦੇ ਉਹ ਬਹੁਤ ਵੱਡਾ ਹੁੰਦਾ ਸਿਰਫ ਇਸ ਕਰਕੇ ਘੁੰਮਦੇ ਹੁੰਦੇ ਕਿ ਉਹਨਾਂ ਨੇ ਟਿਕਟਾਂ ਲੈਣੀਆਂ ਹੁੰਦੀਆਂ ਜਾਂ ਕੋਈ ਅਹੁਦੇ ਲੈਣੇ ਹੁੰਦੇ ਆ ਜਿਹਨੂੰ ਰਿਸਪੈਕਟ ਨਹੀਂ ਆ ਆਸਟ੍ਰੇਲੀਆ ਵਿੱਚ ਮੈਂ ਦੇਖਿਆ ਕਿ ਕਈ ਵਾਰੀ ਲੋਕ ਜਦੋਂ ਤੁਹਾਡੀ ਰਿਸਪੈਕਟ ਕਰਦੇ ਆ ਵਰਕ ਪਲੇਸ ਦੇ ਪਿੱਛੇ ਤੁਹਾਡੀ ਰਿਸਪੈਕਟ ਨਾ ਕਰਨ ਲੇਕਿਨ ਜਦੋਂ ਤੁਹਾਨੂੰ ਬਾਹਰ ਮਿਲਦੇ ਆ ਨਾ ਉਹ ਤੁਹਾਡੀ ਬਹੁਤ ਰਿਸਪੈਕਟ ਕਰ ਰਿਹਾ ਮੈਂ ਸਕੂਲਾਂ ਦੀ ਗੱਲ ਕਰਨੀ ਚਾਹੁੰਦਾ ਇੱਥੇ ਆਸਟ੍ਰੇਲੀਆ ਤੇ ਜਿਹੜੇ ਇੰਡੀਆ ਦੇ ਸਟੂਡੈਂਟ ਉਹਨਾਂ ਵਿੱਚ ਕੀ ਫਰਕ ਆ ਜਿਹੜੇ ਆਸਟ੍ਰੇਲੀਅਨ ਸਟੂਡੈਂਟ ਆ ਨਾ ਇਹਨੂੰ ਤੁਹਾਨੂੰ ਕਲਾਸਰੂਮ ਵਿੱਚ ਤੰਗ ਕਰੂਗੇ ਤੁਹਾਡੇ ਦੇ ਡਿਸਟਰਬੈਂਸ ਦਊਗੇ ਲੇਕਿਨ ਜਦੋਂ ਤੁਹਾਨੂੰ ਸ਼ਾਪਿੰਗ ਸੈਂਟਰ ਚ ਮਿਲੂਗੇ ਜਾਂ ਕਿਤੇ ਵਰਕ ਪਲੇਸ ਤੇ ਲੱਗੇ ਹੁੰਦੇ ਉਹ ਸਾਡੀ ਬਹੁਤ ਰਿਸਪੈਕਟ ਕਰਦੇ ਕਹਿੰਦੇ ਮਿਸਟਰ ਸਿੰਘ ਕਿੱਦਾਂ ਤੁਹਾਡਾ ਹਾਲ ਚਾਲ ਫੈਮਿਲੀ ਕਿੱਦਾਂ ਲੇਕਿਨ ਇਸੇ ਸਥਾਨ ਦੇ ਵਿੱਚ ਕਲਾਸ ਤੁਹਾਡੀ ਸਕੂਲ ਦੇ ਵਿੱਚ ਤਾਂ ਇੱਜ਼ਤ ਕਰਦੇ ਆ ਲੇਕਿਨ ਜੇ ਤੁਹਾਨੂੰ ਬਾਹਰ ਮਿਲਦੇ ਆ ਬਹੁਤ ਉਹਨਾਂ ਦਾ ਬਿਹੇਵ ਇੰਨਾ ਚੰਗਾ ਨਹੀਂ ਹੁੰਦਾ ਇਹ ਡਿਫਰੈਂਸ ਆ ਇਸ ਸੋਸਾਇਟੀ ਔਰ ਉਸ ਸੋਸਾਇਟੀ ਦੇ ਵਿੱਚ ਮੈਂ ਐਕਸਪੀਰੀਅੰਸ ਕਰਕੇ ਦੇਖਿਆ ਡੇਢ ਸਾਲ ਦੀ ਜਿਹੜੇ ਐਕਸਪੀਰੀਅੰਸ ਹੋਇਆ ਨਾ ਡੇਢ ਸਾਲ ਦੀ ਉਮਰ ਦੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ
ਬਹੁਤ ਨਹੀਂ ਏਦਾਂ ਹੀ ਆ ਗੱਲ ਇਹ ਆ ਵੀ ਆਪਣੇ ਜਿਹੜਾ ਥੋੜਾ ਜਿਹਾ ਹੋਰ ਸਿਸਟਮ ਹੈ ਥੋੜਾ ਡਰ ਤੇ ਸਹਿਮ ਵਾਲਾ ਭੈ ਵਾਲਾ ਜਿਹੜਾ ਟੀਚਰ ਤੇ ਸਟੂਡੈਂਟ ਦਾ ਜਿਹੜਾ ਰਿਲੇਸ਼ਨ ਬਣਿਆ ਹੋਇਆ ਖੈਰ ਆਪਾਂ ਤੇ ਡਿਟੇਲ ਚ ਗੱਲ ਕਰਿਆ ਪਰ ਤੁਹਾਨੂੰ ਇੱਕ ਤੁਹਾਡੇ ਵਿਚਾਰ ਨੂੰ ਇੱਕ ਚੈਲੰਜ ਆ ਗਿਆ ਜੀ ਜਿਹੜਾ ਤੁਸੀਂ ਗੱਲ ਕਹੀ ਹਾਂਜੀ ਗੁਰਜੀ ਬਹਾਦਰ ਨੂੰ ਕਹਿੰਦੇ ਅਮਰੀਕ ਅੰਕਲ ਜੀ ਨੇ ਇੰਦਰਾ ਕਹਿੰਦੇ ਅਮਰੀਕ ਅੰਕਲ ਜੀ ਜੇ ਇੰਦਰਾ ਤੋਂ ਅੰਤਰਰਾਸ਼ਟਰੀ ਪੱਧਰ ਤੇ ਸਲਾਹਾਂ ਲਈਆਂ ਜਾਂਦੀਆਂ ਸਨ ਕਿਉਂਕਿ ਉਹ ਇੰਨੀ ਸਿਆਣੀ ਸੀ ਤਾਂ ਫਿਰ ਅਸੀਂ ਇਹ ਕਿੰਜ ਕਹਿ ਸਕਦੇ ਹਾਂ ਕਿ ਪੰਜਾਬ ਦੇ ਸਿੱਖਾਂ ਨੂੰ ਸਮਝਣ ਚ ਉਹ ਗਲਤੀ ਲੱਗ ਗਈ ਉਹਨੂੰ ਏਡੀ ਬੇਵਕੂਫ ਸੀ ਤਾਂ ਫਿਰ ਅੰਤਰਰਾਸ਼ਟਰੀ ਪੱਧਰ ਤੇ ਸਲਾਹਾਂ ਕਿੰਜ ਦਿੰਦੀ ਸੀ ਜਿਹੜਾ ਸਮਝਾਇਓ ਕਿਉਂਕਿ ਦੋਨੋਂ ਗੱਲਾਂ
ਪਤਾ ਉਹਦੀ ਬੇਵਕੂਫੀ ਵੱਡੀ ਬੇਵਕੂਫੀ ਕੀ ਸੀ ਉਹ ਆਪਣੇ ਆਪ ਨੂੰ ਪਰਫੈਕਟ ਸਮਝਣ ਲੱਗ ਪਈ ਪਰਫੈਕਟ ਸਮਝਣ ਲੱਗ ਪਵੇ ਨਾ ਉਹ ਜਿਆਦਾ ਏਂਜਲ ਹੁੰਦਾ ਜਾਂ ਉਹ ਝੂਠ ਬੋਲ ਰਿਹਾ ਹੁੰਦਾ ਏਂਜਲ ਤਾਂ ਹੈ ਨੀ ਸੀ ਪਰ ਉਹਦੇ ਵਿੱਚ ਝੂਠ ਬੋਲਣ ਦੀ ਮਾਤਰਾ ਜ਼ਿਆਦਾ ਸੀ ਇੱਕ ਮੈਂ ਕੱਲ ਲਿਖਿਆ ਵੀ ਸੀ ਕਿ ਇਹ ਪਰਸਨ ਏਦਾਂ ਕਿ ਜਿਹੜਾ ਪਰਸਨ ਇੱਕ ਆਦਮੀ ਆ ਕੌਨਫੈਸ ਕਰਦਾ ਕਿ ਮੈਂ ਪਰਫੈਕਟ ਆ ਤਾਂ ਉਹ ਜਾਂ ਤਾਂ ਉਹ ਇੰਜਲ ਹੋ ਸਕਦਾ ਜਾਂ ਫਿਰ ਝੂਠ ਬੋਲਦਾ ਕਿ ਉਹਨੂੰ ਏਦਾਂ ਲੱਗਣ ਲੱਗ ਪਿਆ ਸੀ ਮੇਰੀ ਅੰਤਰਰਾਸ਼ਟਰੀ ਜਿਹੜੀ ਛਵੀ ਆ ਬਹੁਤ ਸਟਰੋਂਗ ਆ ਜੋ ਮੈਂ ਡਿਸੀਜਨ ਲੈਂਦੀ ਉਹ ਠੀਕ ਹੀ ਹੁੰਦੇ ਆ ਉਹਨੂੰ ਓਵਰ ਕੋਨਫੀਡੈਂਸ ਹੋ ਗਿਆ ਸੀ ਇਸ ਮਾਮਲੇ ਵਿੱਚ ਮੇਰੇ ਖਿਆਲ ਵਿੱਚ ਫੌਜ ਦੀ ਜਿਹੜੀ ਰਾਏ ਮੰਨ ਕੇ ਨਾ ਉਹਨਾਂ ਦੇ ਸਿੱਖਾਂ ਦੇ ਖਿਲਾਫ਼ ਜਿਹੜਾ ਐਕਸ਼ਨ ਲੈ ਲਿਆ
ਉਹ ਨਾ ਕਹਿ ਲੋ ਕਿ ਓਵਰ ਕੋਨਫੀਡੈਂਟ ਹੋ ਗਏ ਐਮਰਜੈਂਸੀ ਜੋ ਸਰਵਾਈਵ ਕਰਕੇ ਆ ਗਈ ਕਈ ਸਰਕਾਰਾਂ ਹੁਣ ਭੰਤੀਆਂ ਫਿਰ ਉਹ ਜੋ ਪੰਜਾਬ ਦੇ ਵਿਚ ਵੀ ਅਸਲ ਦੇ ਵਿਚ ਉਹਨੇ ਹੀ ਸਾਰੀ ਪ੍ਰੋਬਲਮ ਕ੍ਰੀਏਟ ਕੀਤੀ ਆ ਅਕਾਲੀ ਜਾਂ ਸਿੱਖ ਰਾਜ ਨੂੰ ਖਤਮ ਕਰਨ ਦੇ ਲਈ ਸੋ ਇਸ ਕਰਕੇ ਮਤਲਬ ਨਾ ਉਹ ਉਹਨੇ ਬਹੁਤ ਵੱਡੀ ਗਲਤੀ ਕੀਤੀ ਪਰ ਉਹ ਪਿਛਲੇ ਇਤਿਹਾਸ ਨੂੰ ਤੋਂ ਸਬਕ ਨਹੀਂ ਲੈ ਸਕੀ ਕਿ ਪਿੱਛੇ ਕੀ ਹੁੰਦਾ ਆ ਰਿਹਾ ਕਿ ਜਿਹੜੀ ਪੰਜਾਬ ਦੀ ਆ ਸਿੱਖਾਂ ਦੀ ਤਸਵੀਰ ਕੀ ਆ ਵਟ ਦੇ ਆਰ ਕੈਪੇਬਲ ਆਫ ਡੂਇੰਗ ਇਟ ਹਨਾ ਸੋ ਇਸ ਕਰਕੇ ਉਸ ਨੂੰ ਉਹ ਮਿਸਰੀਡ ਕਰ ਗਈ ਤੇ ਉਹ ਜਿਹੜੇ ਹੀ ਇੱਕ ਇਨਵਾਇਰਮੈਂਟ ਦੇ ਵਿਚ ਖੇਡ ਰਹੀ ਸੀ ਉਹਦੇ ਵਿਚ ਉਹ ਪਰਫੈਕਟ ਲੱਗਦੀ ਸੀ ਉਹਨੂੰ ਕਿ ਮੈਂ ਪਰਫੈਕਟ ਹਾਂ ਪਰ ਉਹ ਜਿਹੜੀ ਵੱਡੀ ਖੇਡ ਹੈ ਗੁਰੂਆਂ ਦੀ ਖੇਡ ਸੀ ਉਹ ਤਾਂ ਉਹਨੂੰ ਬਿਲਕੁਲ ਹੀ ਨਹੀਂ ਸੀ ਸਮਝ ਆਈ ਫਿਰ ਉਹਨੂੰ ਫਿਰ 6 ਮਹੀਨਿਆਂ ਚ ਪਤਾ ਲੱਗ ਗਿਆ ਵੀ ਖੇਡ ਕਿਹੜੀ ਖੇਡ ਹੁੰਦੀ ਹੈ ਨਾ ਕਿੱਦਾਂ ਖੇਡੀ ਜਾਂਦੀ ਖੈਰ ਆਪਾਂ ਅੱਗੇ ਚੱਲਦੇ ਹਾਂ ਕਲਵਰਨ ਸਿੰਘ ਧਾਹੁਣੀ ਸਾਡੇ ਨਾਲ ਜੁੜੇ ਨੇ ਇਹ ਸਵੀਡਨ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਜੀ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਤਾਂ ਕਹਿੰਦੇ ਨੇ ਕਿ ਫਲੋਰਾ
ਸਵੀਡਨ ਤੋਂ ਸਵੀਡਨ
ਹਾਂਜੀ ਕਹਿੰਦੇ ਮੈਂ ਤੁਹਾਡਾ ਪ੍ਰੋਗਰਾਮ ਆਲਵੇਜ਼ ਪੋਡਕਾਸਟ ਤੇ ਹੀ ਸੁਣਦਾ ਸਵੀਡਨ ਤੋਂ ਟਾਈਮ ਅਲੱਗ ਹੁੰਦਾ ਤੁਹਾਡਾ ਅੱਜ ਪਹਿਲੀ ਵਾਰੀ ਲਾਈਵ ਸੁਣ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਕਿਆ ਬਾਤ ਹੈ ਜੀ ਤੇ ਬੱਸ ਡਰਾਈਵ ਕਰ ਰਹੇ ਹਾਂ ਤੇ ਵਧੀਆ ਕਹਿੰਦੇ ਨਾਲ ਲਾਈਵ ਪ੍ਰੋਗਰਾਮ ਸੁਣੇ ਬੱਸ ਚਲਾਉਂਦੇ ਦੀ ਨਾ ਫੋਟੋ ਇਹਨਾਂ ਨੇ ਭੇਜੀ ਆ ਜਿਹੜੀ ਮੈਂ ਲਾਈਵ ਬਲੌਗ ਤੇ ਸ਼ੇਅਰ ਕੀਤੀ ਆ ਸੋ ਕਲਵਰਨ ਬਹੁਤ ਬਹੁਤ ਸਵਾਗਤ ਤੁਹਾਡਾ ਸਵੀਡਨ ਤੋਂ ਜੀ ਆਇਆਂ ਨੂੰ ਤੇ ਉਮੀਦ ਰੱਖਦੇ ਹਾਂ ਸਾਡਾ ਤੁਹਾਡਾ ਸਾਥ ਇੱਦਾਂ ਹੀ ਬਣਿਆ ਰਹੇਗਾ ਤਾਂ ਗੁਰਿੰਦਰ ਸਿੰਘ ਆਪਣੀ ਪ੍ਰਤੀਕਿਰਿਆ ਸ਼ੋ ਕਰ ਰਹੇ ਨੇ ਕਹਿੰਦੇ ਨੇ ਕਿ ਉਹ ਆਦਮੀ RSS ਦਾ ਵੀ ਹੋ ਸਕਦਾ ਜੋ ਦਿਹਾੜੀਦਾਰ ਜਾਂ ਕੋਈ ਦਿਹਾੜੀਦਾਰ ਵੀ ਹੋ ਸਕਦਾ ਪੈਸੇ ਲੈ ਕੇ ਕੁਝ ਵੀ ਲੋਕ ਕਰ ਸਕਦੇ ਨੇ ਬਿਲਕੁਲ ਜੀ ਉਹ ਮਤਲਬ ਜਾਲੀ ਦਾੜੀ ਵੀ ਲੱਗ ਗਈ ਹੋ ਸਕਦੀ ਹੈ ਬੰਦੇ ਦੀ ਮਤਲਬ ਉਹ ਤਾਂ ਮਤਲਬ ਇਹ ਹੈ ਵੀ ਤੁਸੀਂ ਛਵੀ ਖਰਾਬ ਕਰਨੀ ਹੈ ਕੌਮ ਦੀ ਤੇ ਪੈਸੇ ਲੈ ਕੇ ਪਰ ਐਡਾ ਆਪਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਇੱਦਾਂ ਦਾ ਸਿੱਖ ਕੌਮ ਚ ਦੇਖ ਲਓ ਬਈ ਜੇ ਸ਼ਹੀਦ ਬਹੁਤ ਨੇ ਸੂਰਮੇ ਬਹੁਤ ਨੇ ਤਾਂ ਗਦਾਰਾਂ ਦੀ ਵੀ ਲਿਸਟ ਬਹੁਤ ਜ਼ਿਆਦਾ ਵੱਡੀ ਆ ਤੇ ਬਾਕੀ ਹਾਂਜੀ ਤੇ ਸੁਖਦੀਪ ਰਿਆੜ ਕੋਬਰਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਬਾਜੀ ਫਲੋਰਾ ਜੀ, ਕਹਿੰਦੇ ਕ੍ਰਿਸਟੀਆਨੋ ਰੋਨਾਲਡੋ ਇਕ ਛੋਟੇ ਟਾਪੂ ਤੋਂ ਹੈ, ਇਹ ਟਾਪੂ ਵੀ ਬਹੁਤ ਫੇਮਸ ਹੋ ਗਿਆ ਹੈ ਰੋਨਾਲਡੋ ਕਰਕੇ, ਉਨ੍ਹਾਂ ਨੇ ਟਾਪੂ ਦੇ ਏਅਰਪੋਰਟ ਦਾ ਨਾਮ ਕ੍ਰਿਸਟੀਆਨੋ ਰੋਨਾਲਡੋ ਏਅਰਪੋਰਟ ਰੱਖਿਆ ਹੈ। ਉਹ ਲੋਕਲ ਹੀਰੋ ਹੈ ਨਾ, ਉੱਥੇ ਤਾਂ ਬਣਦੀ ਹੈ ਗੱਲ, ਹੈ ਨਾ। ਤੇ ਖੈਰ, ਰਵਿੰਦਰ ਸਿੰਘ ਧਨੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਿ ਇਹ ਲੋਕ ਇੰਨੇ ਡਿੱਗ ਜਾਂਦੇ ਆ, ਭਾਵੇਂ ਲੋਕ 100 ਲਾਣ ਤਾਂ ਪਾਈ ਜਾਵੇ, ਟਿਕਟ ਤਾਂ ਲੋਕ ਦੇਣ ਨੂੰ ਫਿਰਦੇ ਨੇ, ਬੁੱਤ ਸਾਫ ਕਰਨ ਵਾਲੇ ਨੂੰ ਲੋਕੀ ਕਹਿੰਦੇ ਉਹਦੀ ਟਿਕਟ ਕੱਟਣ ਨੂੰ ਫਿਰਦੇ ਆ। ਬਿਲਕੁਲ ਬਿਲਕੁਲ, ਜਗਵੀਰ ਸਿੱਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲਿਆ। ਸੋ ਬਰੀਕ ਜੀ, ਏਦਾਂ ਕਰਦੇ ਆ ਆਪਾਂ ਇੱਕ ਨਾ ਗੀਤ ਸੁਣਦੇ ਆ, ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬਰੇਕ, ਤੇ ਬਰੇਕ ਤੋਂ ਬਾਅਦ ਨਾ 2-3 ਮਸਲੇ ਹੋਰ ਨੇ, ਗੰਭੀਰ ਮਸਲੇ, ਵਧੀਆ ਮਸਲੇ ਵੀ, ਆਪਾਂ ਉਹਨਾਂ ਤੇ ਵਿਚਾਰ ਕਰਾਂਗੇ। ਅੱਜ ਆਪਾਂ ਫੋਕਸ ਜਿਹੜਾ ਸਾਹਨੇਵਾਲ ਤੇ ਰੱਖਿਆ ਹੋਇਆ, ਸਾਹਨੇਵਾਲ ਤੇ ਇਸ ਕਰਕੇ ਰੱਖਿਆ ਕਿਉਂਕਿ
ਸਾਹਨੇਵਾਲ ਜੀ, ਤੁਹਾਨੂੰ ਇੱਕ ਗੱਲ ਦੱਸਾਂ ਮਨਦੀਪ, ਸਾਹਨੇਵਾਲ ਦਾ ਪਤਾ ਕੀ ਹੈ? ਸਾਹਨੇਵਾਲ ਨਾ ਹੇਮਾ ਮਾਲਨੀ ਦੇ ਸਹੁਰੇ ਵੀ ਹੈ।
ਅੱਛਾ, ਮੈਨੂੰ ਨੀ ਸੀ ਪਤਾ, ਮੈਂ ਤਾਂ ਸਮਝ ਹੀ ਜਾਂਦਾ ਸੀ ਕੱਲੀ ਪ੍ਰਕਾਸ਼ ਕੌਰ ਦੇ ਉੱਤੇ ਸਹੁਰੇ, ਉਹਨਾਂ ਦੋਵਾਂ ਦੇ ਇੱਕੋ ਹੀ ਘਰ।
ਹੇਮਾ ਮਾਲਨੀ ਦੇ ਸਹੁਰੇ ਧਰਮਿੰਦਰ ਦਾ ਹੀ ਪਿੰਡ ਵੀ ਹੈ, ਉਹ ਹੇਮਾ ਮਾਲਨੀ ਦੇ ਸਹੁਰਿਆਂ ਦਾ ਪਿੰਡ ਵੀ ਹੈ।
ਅੱਛਾ,
ਗਾਣਾ ਨੀ ਆਉਂਦਾ ਹੁੰਦਾ, ਮਾਮਾ ਸਦੀਕ ਸਾਹਿਬ ਗਾਣਾ ਗਾਉਂਦੇ ਹੁੰਦੇ, ਸਹੁਰਿਆਂ ਦਾ ਪਿੰਡ ਆ ਗਿਆ ਸਮਥਿੰਗ, ਕੀ ਲੰਘ ਗਿਆ, ਉਹ ਗਾਣਾ ਵੀ ਖੋਲ ਕੇ ਲਾਇਓ, ਉਹਦੇ ਵਿੱਚ ਪੂਰਾ ਵਰਣਨ ਦਰਜ ਕੀਤਾ ਗਿਆ ਹੈ ਉਹਦਾ, ਫੇਰ ਪਤਾ ਲੱਗ ਜੂ ਸਾਹਨੇਵਾਲ ਪਿੰਡ ਕਿੱਦਾਂ ਦਾ ਆ।
ਮੈਂ ਤਾਂ ਪ੍ਰਕਾਸ਼ ਕੌਰ ਦੇ ਸਹੁਰੇ ਸਮਝ ਗਿਆ, ਤੁਸੀਂ ਮਤਲਬ ਕਹਿੰਦੇ ਹੇਮਾ ਮਾਲਨੀ
ਦੇ ਵੀ। ਹੇਮਾ ਮਾਲਨੀ ਦੇ ਵੀ, ਹੇਮਾ ਮਾਲਨੀ ਦੇ ਵੀ।
ਹੁਣ ਸਾਨੂੰ ਕਿਤੇ ਦਰਸ਼ਨ ਮੰਗਟ ਅੰਕਲ ਇਹ ਨਾ ਕਹਿ ਦੇਣ ਵੀ ਦੋਹਾਂ ਦੇ ਸਹੁਰੇ ਇੱਕੋ ਹੀ ਘਰ ਹੈ, ਕਿਤੇ ਏਦਾਂ ਨਾ ਕਹਿ ਦੇਣ ਉਹ, ਤੇ ਫਿਰ ਤਾਂ ਸਨੀ ਦਿਓਲ ਦੇ ਨਾਨਕੇ ਵੀ ਉੱਥੇ ਹੋ ਗਏ ਹੈ ਨਾ, ਫਿਰ ਤਾਂ ਬੜੀ ਵੱਡਾ ਪਿੰਡ, ਬੜਾ ਵਧੀਆ ਮਤਲਬ ਨਾਮ ਹੈ। ਚਲੋ ਦਲਜੀਤ, ਸਨੀ ਤੇ ਨਾਨਕੇ ਉੱਥੇ,
ਸੋਰੀ
ਦਾਦੇ, ਸੋਰੀ ਦਾਦਕੇ ਉੱਥੇ ਆ, ਮਾਫੀ ਚਾਹਨਾ। ਖੈਰ, ਸਾਹਨੇਵਾਲ ਪਿੰਡ ਏਦਾਂ ਦਾ। ਚਲੋ ਦੇਖਦੇ ਆ ਦਲਜੀਤ ਸਿੰਘ ਦਸਾਂਝ ਕੀ ਕਹਿ ਰਹੇ ਨੇ ਸਾਹਨੇਵਾਲ ਚ।
ਚਲਾਕੀ ਨੀ ਤੂੰ ਗੱਲ ਗੱਲ ਤੇ, ਔਰ ਰੱਖਦੀ ਵੀਰੇ ਨੀ ਜੱਟ ਅੱਜ ਕੱਲ ਤੇ,
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 0285905037 ਤੇ।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਤਕਲੀਫ ਨਾ। ਮੋਬਾਈਲ ਨੰਬਰ 04122923080 ਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ। ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ, ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੋਫਸਾਰਪੁਰ ਸਟੂਡੀਓ ਤੋਂ। ਦਿਨ ਸ਼ਨਿਚਰਵਾਰ, ਤਰੀਕ 29 December 2018। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਸੋ ਅਮਰੀਕ ਜੀ, ਸਿਡਨੀ ਦੇ ਵਿਚ ਅੱਜ ਮੈਲਬਨ ਚ ਮੈਚ ਚੱਲ ਰਿਹਾ ਕ੍ਰਿਕਟ ਦਾ, ਤੇ 10:27 ਹੋ ਗਏ, 3 ਮਿੰਟਾਂ ਨੂੰ ਦੁਆਰਾ ਸ਼ੁਰੂ ਹੋ ਜਾਣਾ ਚੌਥਾ ਦਿਨ, ਤੇ ਕਾਫੀ ਇੰਟਰਸਟਿੰਗ ਦਿਨ ਰਿਹਾ ਕੱਲ ਕ੍ਰਿਕਟ ਦੇ ਵਿਚ, ਟੈਸਟ ਮੈਚ ਦੇ। ਤੁਹਾਡੀ ਕੀ ਰਾਏ ਆ
ਜੀ ਅਮਨਦੀਪ? ਕੱਲ ਕੁੱਲ ਮਿਲਾ ਕੇ 15 ਵਿਕਟਾਂ ਡਿੱਗੀਆਂ ਇਕ ਦਿਨ ਦੇ ਵਿਚ। ਤੁਸੀਂ ਪਹਿਲੇ 2 ਦਿਨ ਦਾ ਖੇਡ ਦੇਖਿਆ ਹੋਗਾ ਕਿ ਬਹੁਤ ਘੱਟ ਵਿਕਟਾਂ ਡਿੱਗੀਆਂ, ਲੇਕਿਨ ਕੱਲ 15 ਵਿਕਟਾਂ ਡਿੱਗੀਆਂ, 10 ਵਿਕਟਾਂ ਆਸਟ੍ਰੇਲੀਆ ਦੀਆਂ, 5 ਵਿਕਟਾਂ ਇੰਡੀਆ ਦੀਆਂ। ਇਹ ਜਿਹੜਾ ਟੈਸਟ ਮੈਚ ਹੈ ਕਾਫੀ ਇੰਟਰਸਟਿੰਗ ਸਥਿਤੀ, ਤੁਹਾਨੂੰ ਤਾਂ ਲੱਗਦਾ ਕਿ ਇੰਡੀਆ ਜਿੱਤਣ ਦੀ ਸਥਿਤੀ ਦੇ ਵਿਚ ਆ। ਜਿਹੜੇ ਆਸਟ੍ਰੇਲੀਆ ਨੇ ਆਏ ਉਹ ਕਹਿੰਦੇ ਟੈਸਟ ਬੜਾ ਬੋਰਿੰਗ ਟੈਸਟ ਮੈਚ ਹੋ ਰਿਹਾ, ਕਿਉਂਕਿ ਇਹਦੇ ਵਿਚ ਆਸਟ੍ਰੇਲੀਆ ਦੇ ਚਾਂਸ ਥੋੜੇ ਘੱਟ ਆ ਜਿੱਤਣ ਦੇ, ਕਿਉਂਕਿ ਆਸਟ੍ਰੇਲੀਆ ਨੇ ਇੰਡੀਆ ਨੇ ਫਾਲੋ ਆਨ ਨਹੀਂ ਕਰਾਇਆ। ਮੇਰੇ ਖਿਆਲ ਠੀਕ ਹੈ ਨਹੀਂ ਕਰਾਇਆ, ਉਸ ਵੇਲੇ ਧੁੱਪ ਵੀ ਬਹੁਤ ਸੀ, ਬਾਲਰ ਥੱਕੇ ਹੋਏ ਸੀ, ਪਹਿਲਾਂ ਬੋਲਿੰਗ ਕਰਦੇ ਰਹੇ ਸਾਰਾ ਦਿਨ, ਧੁੱਪ ਬਹੁਤ ਹੋਣ ਕਰਦੇ ਗੇਮ ਜਿਹੜੀ ਸਵਿੰਗ ਵੀ ਨਹੀਂ ਕਰਦੀ ਸੀ ਆਫਟਰਨੂਨ ਦੇ ਵਿਚ, ਇਸ ਲਈ ਉਸ ਨੂੰ ਫਾਲੋ ਆਨ ਨਹੀਂ ਕਰਾਇਆ ਇੰਡੀਆ ਨੇ। ਉਹ ਠੀਕ ਹੈ ਨਹੀਂ ਕਰਾਇਆ, ਜੇ ਕਰਾਉਂਦੇ ਤਾਂ ਆਊਟ ਹੋਣੇ ਵੀ ਨਹੀਂ ਸੀ, ਥੋੜੇ ਬਹੁਤ ਰਨ ਵੀ ਬਣ ਜਾਣੇ ਸੀ, ਲੇਕਿਨ ਫਾਲੋ ਆਨ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ। ਅਗਰ ਆਸਟ੍ਰੇਲੀਆ 100 ਦੀ ਲੀਡ ਲੈ ਲੈਂਦਾ, 110-115 ਰਨ ਦੀ ਲੀਡ ਲੈ ਲੈਂਦਾ ਫਾਲੋ ਆਨ ਤੋਂ ਬਾਅਦ, ਤਾਂ ਪ੍ਰੋਬਲਮ ਬਹੁਤ ਵੱਡੀ ਖੜੀ ਹੋ ਸਕਦੀ ਸੀ, ਕਿਉਂਕਿ ਚੌਥੀ ਇਨਿੰਗਸ ਦੇ ਵਿਚ, ਕਿਉਂਕਿ 5ਵੇਂ ਦਿਨ ਜਿਹੜਾ ਵੈਦਰ ਆ ਇਹ ਸਿੱਲਾ ਹੋਣ ਦੀ ਸੰਭਾਵਨਾ, ਤੇ ਗੇਂਦ ਤੇ ਸਵਿੰਗ ਬਹੁਤ ਕਰਨੀ ਸੀ, ਉਹਦੀ ਹਾਈਟ ਵੀ ਬਹੁਤ ਹੋਣੀ ਸੀ, ਆਸਟ੍ਰੇਲੀਆ ਜਿਹੜੇ ਇੰਡੀਅਨ ਬਾਲਰ ਇੰਡੀਅਨ ਬੈਟਸਮੈਨ ਹੋਣੇ ਸੀ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਵੈਸੇ ਥੋੜੀ ਜਿਹੀ ਹੋਰ ਅਗਰ ਬੈਟਿੰਗ ਕਰ ਲੈਂਦਾ ਨਾ ਇੰਡੀਆ, 50 ਰਨ ਹੋਰ ਬਣਾ ਕੇ ਉਹਨੂੰ ਸੁਪਰ ਪ੍ਰੈਸ਼ਰ ਜਿਹੜਾ ਸੀ ਉਹ ਪਾਉਣਾ ਚਾਹੀਦਾ ਸੀ, ਲੇਕਿਨ ਉਹ ਸਟ੍ਰੈਟਜੀ ਯੂਜ਼ ਕੀਤੀ ਆ ਉਹ ਕਾਫੀ ਸਕਸੈਸਫੁਲ ਰਹੀ ਹੈ। 152 ਰਨ ਤੇ ਸਾਰੀ ਆਸਟ੍ਰੇਲੀਅਨ ਟੀਮ ਨੂੰ ਆਊਟ ਕਰ ਦਿੱਤਾ ਭਾਰਤੀ ਬਾਲਰਸ ਨੇ। ਪਹਿਲੀ ਵਾਰ ਦੇਖਿਆ ਜਾ ਰਿਹਾ ਕਿਸੇ ਵੀ ਆਸਟ੍ਰੇਲੀਅਨ ਟੂਰ ਤੇ ਭਾਰਤੀ ਜਿਹੜੀ ਫਾਸਟ ਬਾਲਰ ਬੈਟਰੀ ਆ ਉਹ ਕਾਫੀ ਇਫੈਕਟਿਵ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ, ਤੇ ਜਿਹੜੇ ਸਪਿਨਰਸ ਆ ਇੱਕ ਸਪਿਨਰ ਸਪੈਸ਼ਲਾਈਜ਼ ਵੀ ਕਢਾਇਆ ਜਾਂਦਾ, ਹੁਣ ਜਡੇਜਾ ਆਲਰਾਊਂਡਰ ਹੈ ਉਹਨੂੰ ਕਢਾਇਆ ਗਿਆ, ਹੁਣ ਕੋਈ ਸਪੈਸ਼ਲਾਈਜ਼ ਸਪਿਨਰ ਹੈ ਨਹੀਂ, ਹਨੁਮਨ ਬਿਹਾਰੀ ਜਿਹੜਾ ਉਹ ਵੀ ਆਲਰਾਊਂਡਰ ਸਪਿਨ ਕਰਦਾ ਹੈ, ਇੱਕ ਸਪੈਸ਼ਲਿਸਟ ਜਿਹੜਾ ਸਪਿਨਰ ਹੈ ਉਹਨੂੰ ਨਹੀਂ ਕਢਾਇਆ ਜਾਂਦਾ। ਇਹਦਾ ਇੱਕ ਸੰਕੇਤ ਮਿਲਦਾ ਕਿ ਭਾਰਤੀ ਫਾਸਟ ਬਾਲਰ ਦੀ ਬੈਟਰੀ ਆ ਉਹ ਬਹੁਤ ਜ਼ਿਆਦਾ ਇਫੈਕਟਿਵ ਹੋ ਰਹੀ ਆ, ਤੇ ਜਿਸ ਜਿੱਦਾਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਸਸਤੇ ਅੱਸੀਆਂ ਵਿੱਚ ਕਰਨੀ ਹੁੰਦੀ ਸੀ ਉਸੇ ਤਰ੍ਹਾਂ ਨਹੀਂ, ਉਹਦੇ ਨਾਲ ਤਾਂ ਘੱਟ ਆ ਥੋੜੀ ਜਿਹੀ, ਲੇਕਿਨ ਉੱਦਾਂ ਦੀ ਬੋਲਿੰਗ ਭਾਰਤ ਵਿੱਚ ਪੈਦਾ ਹੋ ਰਹੀ ਹੈ ਫਾਸਟ ਬੋਲਰ ਤੇ ਫਾਸਟ ਬੋਲਰ ਜਿਹੜੇ ਓਵਰਸੀਜ਼ ਪਿਚਸ ਤੇ ਕਾਫੀ ਚੰਗਾ ਖੇਡਣਗੇ, ਹਲੇ ਤੱਕ ਤਾਂ ਨਹੀਂ ਖੇਡੇ, ਅਸੀਂ ਐਸੇ ਦੌਰੇ ਵਿੱਚ ਖੇਡਿਆ ਇੰਗਲੈਂਡ ਵਿੱਚ ਇਹਨਾਂ ਕਾਫੀ ਪਟਾਈ ਹੋਈ, ਦੂਜੇ ਦੇਸ਼ਾਂ ਵਿੱਚ ਵੀ ਇਹਨਾਂ ਦੀ ਕਾਫੀ ਪਟਾਈ ਹੋਈ, ਲੇਕਿਨ ਇੱਥੇ ਠੀਕ ਖੇਡ ਰਹੇ ਆ
ਜੀ। ਚਲੋ ਤੁਹਾਡਾ ਤੁਹਾਡਾ ਕੀ ਰਾਏ ਆ, ਕੌਣ ਜਿੱਤੇਗਾ, ਗੱਲ ਇੱਥੇ ਮੁੱਕਦੀ ਆ।
ਅਮਨਦੀਪ, ਜਿੱਤਣ ਦਾ ਜਿੱਥੋਂ ਤੱਕ ਸਵਾਲ ਹੈ, ਭਾਰਤ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਹੈ, ਇਸ ਵੇਲੇ 70-30 ਦੀ ਰੇਸ਼ੋ ਦੇ ਨਾਲ ਜਿਹੜੀ ਇਹ ਹੈਵਲੀ ਪੁਆਇੰਟ ਇਨ ਇੰਡੀਆਜ਼ ਫੇਵਰ।
ਪਰ ਜੇ ਮੀਂਹ ਆ ਗਿਆ ਫੇਰ
ਮੀਂਹ ਨਾ, ਅਮਨਦੀਪ ਇੰਨੀ ਲੌਂਗ ਟਰਮ ਮੀਂਹ ਨਹੀਂ ਆ ਸਕਦਾ ਕਿਉਂਕਿ ਕਾਫੀ ਸਮਾਂ ਬਾਕੀ ਆ, ਜੇ ਮੀਂਹ ਆਉਣ ਦੀ ਪੇਸ਼ਨ ਗੋਈ ਹੋਈ ਤਾਂ ਜਿਹੜਾ ਭਾਰਤੀ ਕਪਤਾਨ ਹੈ ਉਹ ਅਰਲੀ ਡਿਕਲੇਅਰ ਕਰਕੇ ਉਹਦੇ ਕੋਲ ਇਨਫ ਟਾਈਮ ਹੋਊਗਾ ਕਿ ਉਹ ਦੂਜੀ ਟੀਮ ਨੂੰ ਆਸਟ੍ਰੇਲੀਅਨ ਬੈਟਿੰਗ ਕਰਨ ਲਈ ਕਵੇ, ਕਿਉਂਕਿ ਜੇ ਮੀਂਹ ਆ ਜਾਂਦਾ ਤਾਂ ਮੋਇਸਚਰ ਜਿਹੜਾ ਹਵਾ ਦੇ ਵਿੱਚ ਬਹੁਤ ਆ ਜਾਂਦਾ ਤੇ ਮੋਇਸਚਰ ਦੇ ਗੇਂਦ ਦੀ ਉਚਾਈ ਜਿਹੜੀ ਆ ਇਸੇ ਲਈ ਮੀਂਹ ਪੈਂਦਾ ਨਾ, ਉਹਦੇ ਵਿੱਚ ਹਵਾ ਚ ਕਾਫੀ ਮੋਇਸਚਰ ਹੁੰਦਾ ਤੇ ਗੇਂਦ ਦੀ ਸ਼ਰਾਤ ਲੱਗ ਪੈਂਦੀ, ਕਾਰਨ ਇੱਧਰ ਉੱਧਰ ਘੁੰਮਣ ਲੱਗ ਪੈਂਦੀ ਉਹਦੀ ਲਾਈਨ ਤਾਂ ਠੀਕ ਹੁੰਦੀ, ਲੇਕਿਨ ਉਹ ਸਵਿੰਗ ਵੀ ਜ਼ਿਆਦਾ ਹੁੰਦੀ ਆ, ਉੱਥੇ ਮੂਵਮੈਂਟ ਵੀ ਜ਼ਿਆਦਾ ਹੁੰਦੀ ਆ, ਇਹ ਅਨਇਵਨ ਬਾਉਂਸ ਤੇ ਆਉਂਦੀ ਆ, ਤੇ ਭਾਰਤ ਕੋਲ ਬੋਲਰ ਵੀ ਇਸ ਵੇਲੇ ਫਾਸ ਹੈਗੇ ਆ ਜਿਹੜੇ ਉਹ ਸਥਿਤੀ ਦਾ ਬੈਸਟ ਹੈ ਤਾਂ ਲੈ ਸਕਦੇ ਆ, ਅਗਰ ਮੀਂਹ ਦੀ ਕੰਡੀਸ਼ਨ ਆ ਰਹੀ ਆ ਮੇਰੇ ਖਿਆਲ ਚ ਉਸ ਵੇਲੇ ਜਿਹੜਾ ਕਪਤਾਨ ਭਾਰਤ ਦਾ ਕਪਤਾਨ ਆ ਉਹ ਡਿਸੀਜਨ ਲਏਗਾ ਕਿ ਆਸਟ੍ਰੇਲੀਆ ਨੂੰ ਛੇਤੀ ਵਾਪਸ ਪਿੱਚ ਤੇ ਲਿਆਂਦਾ ਜਾਵੇ।
ਅਮਰੀਕ ਜੀ, ਮੈਨੂੰ ਲੱਗਦਾ 400 ਰਨ ਜੇ ਬਣਾ ਜਾਂਦੀ ਇੰਡੀਆ ਦੀ ਟੀਮ ਤਾਂ ਕਾਫੀ ਸੇਫ ਮੰਨੀ ਜਾਏਗੀ, ਇੱਥੇ ਇਸ ਪਿੱਚ ਦੇ ਉੱਤੇ
ਸੇਫ ਤਾਂ ਮੰਨੀ 350 ਰਨ ਸੈਕਿੰਡ ਇਨਿੰਗ ਵਿੱਚ ਕਾਫੀ ਸੇਫ ਹੁੰਦੇ ਆ, 350 ਰਨ ਹੁਣ ਵੀ ਡਿਕਲੇਅਰ ਕਰ ਦੇਵੇ ਤਾਂ ਵੀ ਇੰਡੀਆ ਕਾਫੀ ਸੇਫ ਹੋ ਸਕਦਾ, ਲੇਕਿਨ ਉਹ ਜੇ ਹੁਣ 100 ਰਨ ਹੋਰ ਬਣਾ ਲੈਂਦੇ ਆ ਤੇ 450 ਰਨ ਦੀ ਲੀਡ ਹੋ ਜਾਂਦੀ ਆ, 50 ਰਨ ਹੋਰ ਬਣਾ ਲੈਂਦੇ ਆ ਤਾਂ ਉਹ ਜਿਹੜੀ ਲੀਡ ਹੋ ਸਕਦੀ ਆ ਉਹ 400 ਤੋਂ ਉੱਪਰ ਹੋਵੇ, 410 ਦੇ ਕਰੀਬ ਹੋਵੇ। ਮੇਰੇ ਖਿਆਲ ਦੇ ਵਿੱਚ ਹੁਣ ਜਿਹੜੀ ਬੈਟਿੰਗ ਹੋਣ ਵਾਲੀ ਆ ਅੱਜ 3-4 ਓਵਰ ਤਾਂ ਕਾਫੀ ਸੰਭਲ ਕੇ ਖੇਲਣਗੇ ਬੈਟਸਮੈਨ, ਤੇ ਉਸ ਤੋਂ ਬਾਅਦ ਜਿਹੜੇ ਸਟੋਕ ਕਾਫੀ ਤੇਜ਼ ਲੱਗਣਗੇ, ਕਾਫੀ ਤੇਜ਼ ਭਾਰਤੀ ਬੱਲੇਬਾਜ਼ ਕਰਨਗੇ। ਜੇਕਰ ਮੌਸਮ ਠੀਕ ਰਹਿੰਦਾ ਹੈ ਅੱਜ ਤੇ ਕੱਲ੍ਹ ਤੇ ਭਾਰਤੀ ਬੈਟਸਮੈਨ ਮੇਰੇ ਖਿਆਲ ਚ ਕਾਹੀ ਥੋੜੇ ਜਿਹਾ ਟਿਕ ਕੇ ਖੇਲਣਗੇ, ਹੋਰ 150 ਰਨ ਬਣਾਉਣ ਦੀ ਕੋਸ਼ਿਸ਼ ਕਰਨਗੇ, ਫਿਰ ਉਹਦੇ ਨਾਲ ਕੀ ਹੁੰਦਾ ਕਿ ਫੋਰਥ ਇਨਿੰਗ ਦੇ ਵਿੱਚ 400 ਰਨ ਬਣਾਉਣਾ ਬਣਤਾ ਜਾਂਦੇ ਆ, ਬਣਾਏ ਤਾਂ ਸੀਗੇ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਵਿੱਚ 425 ਰਨ ਤੇ ਮੈਚ ਵੀ ਜਿੱਤਿਆ ਸੀ ਕਿਸੇ ਹੋਰ ਕ੍ਰਿਕਟ ਗਰਾਊਂਡ ਵਿੱਚ। ਜਿੱਥੋਂ ਤੱਕ ਮੈਲਬੋਰਨ ਕ੍ਰਿਕਟ ਗਰਾਊਂਡ ਦਾ ਸਵਾਲ ਹੈ, ਇੱਥੋਂ ਮੇਰੇ ਖਿਆਲ 309 ਰਨ ਮੈਕਸੀਮਮ ਬਣੇ ਆ ਸੈਕਿੰਡ ਇਨਿੰਗ ਦੇ ਵਿੱਚ, 1870 ਦੇ ਕਰੀਬ ਦੇ ਪੜੇ ਆ, ਤੇ ਉਸ ਤੋਂ ਬਾਅਦ ਸੈਕਿੰਡ ਇਨਿੰਗ ਦੇ ਵਿੱਚ ਤੁਹਾਨੂੰ 350 ਰਨ ਬਣਾਉਣੇ ਦਾ 400 ਰਨ ਬਣਾਉਣਾ ਮੈਲਬੋਰਨ ਕ੍ਰਿਕਟ ਗਰਾਊਂਡ ਦੇ ਉਹ ਵੀ ਮੀਂਹ ਤੋਂ ਬਾਅਦ ਬੜਾ ਮੁਸ਼ਕਲ ਤੇ ਆਖਿਰ ਟਾਸਕ ਹੋ ਗਈ ਹੈ, ਮਤਲਬ ਹੋ ਤਾਂ ਸਕਦਾ ਲੇਕਿਨ ਕਾਫੀ ਮੁਸ਼ਕਲ ਟਾਸਕ ਹੋ ਸਕਦੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਇਹ ਜਿਹੜਾ ਮੈਚ ਆ 70% ਈਵਨ 80% ਇੰਡੀਆ ਦੇ ਫੇਵਰ ਵਿੱਚ ਆ ਤੇ 20% ਜਿਹੜਾ ਆ ਇਹ ਆਸਟ੍ਰੇਲੀਆ ਦੇ ਫੇਵਰ ਵਿੱਚ ਆ
ਜੀ। ਅਮਰੀਕ ਜੀ, ਇਹ ਤਾਂ ਸੀ ਕ੍ਰਿਕਟ ਦੀਆਂ ਗੱਲਾਂ, ਤੇ ਹੁਣ ਉਸ ਤੋਂ ਬਾਅਦ ਕੁਝ ਸੁਨੇਹੇ ਆਪਣੇ ਸੱਜਣਾ ਮਿੱਤਰਾਂ ਦੇ। ਗੌਰਵ ਸ਼ਰਮਾ ਹੁਣੀ ਕਹਿੰਦੇ ਨੇ, ਕਹਿੰਦੇ ਭਾਜੀ ਸਰਪੰਚ ਦੀਆਂ ਵੋਟਾਂ ਤੇ ਗੱਲ ਕਰੋ ਥੋੜੀ ਜਿਹੀ, ਕਰਨੀ ਹੈ ਜੀ ਗੱਲ, ਤੇ ਤੁਹਾਡੇ ਪਿੰਡ ਰਜਾਮੰਦੀ ਹੋ ਗਈ
ਅਮਨਦੀਪ? ਸਾਡੇ ਪਿੰਡ ਰਜਾਮੰਦੀ ਹੋ ਗਈ, ਮੈਂ ਤੁਹਾਨੂੰ ਫੋਟੋਆਂ ਭੇਜ ਦਿੱਤੀਆਂ ਸੀ, ਪੰਚ ਸਰਪੰਚ ਬਣ ਚੁੱਕਾ ਉੱਥੇ ਨਵਾਂ ਸਰਪੰਚ, ਉਹੀ ਜਿਹੜੇ ਮੁੰਡਾ ਪਹਿਲਾਂ ਸੀ ਉਹੀ ਸਰਪੰਚ ਬਣ ਚੁੱਕਾ। ਇੱਕ ਹੋਰ ਨਵੀਂ ਗੱਲ ਦੱਸਾਂ ਅਮਨਦੀਪ, ਆਫਰ ਤਾਂ ਮੈਨੂੰ ਅਗਲੀ ਵਾਰ ਤੁਹਾਨੂੰ ਸਰਪੰਚ ਬਣਾਉਣਾ,
ਇੱਥੋਂ ਕਿੱਦਾਂ ਚਲਾਉਂਗੇ ਸਰਪੰਚ ਜੀ, ਮੈਨੂੰ ਇਹ ਦੱਸੋ।
ਉੱਥੇ ਚੱਲ ਜਾਵਾਂਗੇ, ਰਿਟਾਇਰ ਹੋ ਗਏ, ਸਾਲ ਖੰਡ ਦੇਖ ਲਵਾਂਗੇ ਕਿੱਦਾਂ ਚੱਕਰ ਚੱਲਦਾ,
ਚੱਕਰ ਇਹ ਦੇਖ ਲਓ ਤਜਵੀਜ਼ਾਂ ਜਿਹੜੀਆਂ ਆ ਰਹੀਆਂ ਨੇ ਤੁਹਾਨੂੰ, ਤੇ ਜਿੱਦਾਂ ਤਜਵੀਜ਼ਾਂ ਆ ਰਹੀਆਂ ਤੇ ਮੇਰਾ ਖਿਆਲ 15-20 ਕਮੀਜ਼ਾਂ ਸਮਾ ਲਓ, ਫੇਰ ਚੱਕਰ ਤਾਂ ਚਲਾਉਣੇ ਪੈਣੇ ਤੁਹਾਨੂੰ, ਫੇਰ ਆਣਾ ਜਾਣਾ ਪਿਆ ਕਰਨਾ ਰੋਜ਼ ਪੰਚਾਇਤ।
ਪਤਾ ਤਜਵੀਜ਼ਾਂ ਕਰ ਰਹੇ ਆਣੀਆਂ ਬੜੇ, ਜਿਹੜਾ ਅੱਜ ਕੱਲ ਨਾ ਇੱਕ ਨਾਲ ਲੋਕ ਆਮ ਲੋਕ ਵੀ ਬੜੇ ਪੋਲੀਟੀਕਲ ਅਪਰੋਚ ਰੱਖਣ ਲੱਗ ਪਏ ਆ ਹੁਣ, ਜਿਹੜੇ ਬਾਹਰਲੇ ਹੁੰਦੇ ਨਾ ਲੋਕ ਜਿਹਨਾਂ ਤੋਂ ਉਹਨਾਂ ਨੇ ਥੋੜਾ ਬਹੁਤ ਡੋਨੇਸ਼ਨ ਵੀ ਲੈਣੀ ਹੁੰਦੀ, ਮੈਨੂੰ ਨੀ ਆਫਰ ਆਈ, ਮੇਰੇ 3-4 ਹੋਰ ਫਰੈਂਡ ਵੀ ਅਮਰੀਕਾ ਕੈਨੇਡਾ ਵਿੱਚ, ਉਹਨਾਂ ਨੂੰ ਵੀ ਆਫਰ ਆਈ ਆ, ਤਾਂ ਕਿ ਉਹਨਾਂ ਨੂੰ ਖੁਸ਼ ਕਰਕੇ ਰੱਖੋ ਤੇ ਉਹ ਨਾ ਬੜੀ ਹਾਈ ਸਪੀਡ ਵਿੱਚ ਰਹਿਣ, ਤਾਂ ਕਿ ਉਹਨਾਂ ਦਾ ਫਾਇਦਾ ਵੀ ਪੈ ਜਾ ਸਕੇ ਪੋਲੀਟੀਕਲ ਅਪਰੋਚ।
ਜਿੱਦਾਂ ਹੁਣ ਤੁਸੀਂ ਮੇਰੇ ਨਾਲ ਗੱਲ ਕੀਤੀ, ਹੋਰ ਤਾਂ ਕਿਸੇ ਹੋਰ ਤਾਂ ਭੇਤ ਰੱਖਿਆ, ਹੋਰ ਤਾਂ ਤੁਸੀਂ ਕਿਸੇ ਨੂੰ ਦੱਸੀ ਨੀ, ਸਿਰਫ ਆਪਣੇ ਹੁਣ ਦੋਨਾਂ ਚ ਗੱਲ ਹੋਈ ਆ, ਹੁਣ ਦੇਖੋ ਤੁਸੀਂ ਇਸੇ ਗੱਲ ਚ ਫੀਲਿੰਗ ਲੈ ਰਹੇ ਹੋ ਵੀ ਮੈਨੂੰ ਵੀ ਅਪਰੋਚ ਆਈ ਆ ਹਨਾ ਵੀ ਸਰਪੰਚ ਤੇ ਆਉਣ ਵਾਲੇ ਪੰਜ ਸੱਤ ਸਾਲ ਮਤਲਬ ਫੀਲਿੰਗ ਚ ਹੀ ਰਹਿਣਾ ਹੈ ਨਾ ਤੇ ਜਦੋਂ ਫਿਰ ਪਿੰਡ ਤੁਹਾਡੇ ਪੰਜ ਸਾਲ ਸੋਹਣੇ ਲੰਘ ਜਾਣੇ ਲੋਲੀਪੋਪ ਤੁਹਾਨੂੰ ਦੇ ਦਿੱਤਾ ਤੇ ਇੱਦਾਂ ਹੀ ਪਿੰਡ ਦੇ ਪੰਜ ਸੱਤ ਜਿੰਨੇ ਵੀ ਐਨ ਆਰ ਆਈ ਉਹਨਾਂ ਨੂੰ ਵੀ ਦੇ ਦਿੱਤਾ ਹਨਾ ਤਾਂ ਹੁਣ ਕੀ ਆ ਵੀ ਜਦੋਂ ਤੁਹਾਡੇ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਕੋਈ ਵੀ ਪਿੰਡ ਚ ਕੰਮ ਕਰਨਾ ਹੋਵੇ ਕੋਈ ਮਤਲਬ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹ ਤੁਹਾਨੂੰ ਇੱਦਾਂ ਲੱਗੂਗਾ ਮੈਂ ਹੀ ਲਵਾ ਰਿਹਾ ਬਸ ਮੈਂ ਹੀ ਲਵਾ ਰਿਹਾ ਬਸ ਹਨਾ ਮੈਂ ਦੋ
ਪੈਸੇ
ਇੱਕ ਵਧੀਆ ਵਧੀਆ ਅਪਰੋਚ ਹੈ ਮੇਰਾ ਖਿਆਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ
ਵਧੀਆ ਪੋਜ਼ਿਟਿਵ ਅਪਰੋਚ ਆ ਇੱਕ ਟੈਕਨੀਕਲ ਅਪਰੋਚ ਵੀ ਕਹਿ ਸਕਦੇ
ਠੀਕ
ਇਹਨੂੰ ਪੋਲੀਟੀਕਲ ਮੈਨੇਜਮੈਂਟ ਥਿਊਰੀ ਵੀ ਕਹਿੰਦੇ
ਆ ਕਿਆ ਬਾਤ ਹੈ ਹੁਣ ਗੱਲ ਇਹ ਹੈ ਵੀ ਅਮਰੀਕ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਜਾਮੰਦੀਆਂ ਹੋ ਰਹੀਆਂ ਨੇ ਤੇ ਫੋਟੋਆਂ ਵੀ ਆ ਰਹੀਆਂ ਪਿਛਲੇ ਹਫ਼ਤੇ ਵੀ ਗੁਰਵਿੰਦਰ ਸਿੰਘ ਨੱਤ ਉਹਨਾਂ ਨੇ ਫੋਟੋ ਭੇਜੀ ਸੀ ਤਾਂ ਆਪਣੇ ਨਾਮ ਵੀ ਭੇਜਿਆ ਸੀ ਮੁੰਡੇ ਦਾ ਤੇ ਪਰ ਗੱਲ ਇਹ ਵੀ ਪਰਸੋਂ ਚੌਥ ਜੇ ਇੱਕ ਖਬਰ ਕਾਫੀ ਗਰਮ ਹੋ ਰਹੀ ਸੀ ਵੀ ਲਓ ਜੀ ਹਾਈ ਕੋਰਟ ਨੇ ਦਿੱਤਾ ਪੰਜਾਬ ਸਰਕਾਰ ਨੂੰ ਝਟਕਾ ਚੋਣਾਂ ਹੋਣਗੀਆਂ ਕੈਂਸਲ ਪੈ ਗਈ ਪੁੱਠੀ ਜੀ ਫਲਾਨਾ ਧਿਮਕੜਾ ਕੁਛ ਨੀ ਹੋਇਆ ਇਹੋ ਜਿਹਾ ਚੋਣਾਂ ਐਜ਼ ਇਟ ਇਜ਼ ਚੱਲ ਰਹੀਆਂ
ਕੁਛ ਨੀ ਹੋਇਆ
ਹਾਂ ਉਹ ਜਾਣੀ ਹੈ ਉਹ ਹੋਣੀ ਹੀ ਹੋਣੀ ਹੈ ਤੇ ਜੀ ਰੱਦ ਹੋ ਗਈਆਂ ਜੀ ਫਲਾਨਾ ਹੋ ਗਿਆ ਧਿਮਕੜਾ ਹੋ ਗਿਆ ਤੇ ਖੈਰ ਅਮਰੀਕ ਜੀ ਭਾਈ ਚੋਣਾਂ ਦੀ ਗੱਲ ਇਹ ਆ ਵੀ ਹੁਣ ਕੱਲ ਤੱਕ ਤਾਂ ਬੜਾ ਗਰਮ ਰਹੂਗਾ ਮਾਹੌਲ ਪਿੰਡਾਂ ਦੇ ਵਿਚ ਜਿਹੜੇ ਪਿਆਕੜ ਨੇ ਹਨਾ ਤੇ ਪਰ ਦੇਖਦੇ ਆ ਕਿ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਬਈ ਜਿਹੜਾ ਇਹ ਮਾਹੌਲ ਹੈ ਇੱਥੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਕੋਈ ਐਡੀ ਵੱਡੀ ਗੱਲ ਨੀ ਹੈਗੀ ਹਨਾ ਬਾਕੀ ਜਿਹੜੀਆਂ ਵੋਟਾਂ ਨੇ ਉਹ ਵੋਟਾਂ ਤਾਂ ਵੋਟਾਂ ਹੀ ਹੁੰਦੀਆਂ ਨੇ ਇੱਕ ਨਾ ਹਾਈਪੋਥੈਟੀਕਲ ਪਾਵਰ ਦਿੱਤੀ ਹੋਈ ਆ ਵੋਟਾਂ ਦੀ ਵੀ ਇੱਕ ਖੁਸ਼ ਰੱਖਣ ਵਾਸਤੇ ਮੇਰੇ ਕੋਲ ਵੋਟ ਆ ਇੱਕ ਅਹਿਮੀਅਤ ਹੈ ਹਨਾ ਅਸਲ ਚ ਤੁਸੀਂ ਥੋੜੇ ਠੰਡੇ ਦਿਮਾਗ ਨਾਲ ਸੋਚੀਏ ਤਾਂ ਇਹ ਹੈ ਕੱਖ ਵੀ ਨੀ ਜਿੱਦਾਂ ਨਾ ਇੱਕ ਕਹਿੰਦੇ ਹੁੰਦੇ ਨਾ ਆਪਣੇ ਮਿੱਤਰ ਵੀ ਬਹੁਤ ਵੱਡੀ ਗੱਲ ਹੈ ਵੋਟ ਮਿਲਣੀ ਪਰ ਜੇ ਦੇਖੀਏ ਜਾਂ ਦਿਮਾਗ ਨਾਲ ਸੋਚੀਏ ਤਾਂ ਹੈ ਵੀ ਕੱਖ ਨੀ ਸੱਚੀ ਹੈ ਵੀ ਕੱਖ
ਨੀ
ਤੇ ਐਡਾ ਆਪਾਂ ਨੂੰ ਸੀਰੀਅਸ ਲੈਣ ਦੀ ਲੋੜ ਨੀ ਬਾਕੀ ਜਿਹੜੇ ਜਿਹਦੇ ਜਿਹੜੀ ਥੋਰੈਟੀਕਲ ਹੈ ਪਿੰਡ ਦੇ ਵਿਚ ਜਿਹੜੇ ਆਪਣੇ ਭਾਈਚਾਰੇ ਚ ਪਰਿਵਾਰ ਦੇ ਵਿਚ ਵੀ ਆ ਹੁਣ ਤੁਸੀਂ ਪਰਿਵਾਰ ਚ ਦੇਖ ਲੋ ਅਮਰੀਕ ਜੀ ਆਪਣੇ ਘਰ ਦੇ ਵਿਚ ਪੰਜ ਛੇ ਜੀ ਹੁੰਦੇ ਆ ਕੀ ਅਸੀਂ ਪਰਿਵਾਰ ਦੇ ਵਿਚ ਵੋਟਾਂ ਪਵਾਉਂਦੇ ਆ ਕੀ ਅਸੀਂ ਵੋਟ ਪਾ ਕੇ ਆਪਣਾ ਜਿਹੜਾ ਲੀਡਰ ਚੁਣਦੇ ਆ ਮੇਰੇ ਹਿਸਾਬ ਨਾਲ ਤਾਂ ਜਿਹੜਾ ਘਰ ਦੇ ਵਿਚ ਜਿਹੜਾ ਸਾਰਾ ਸਾਰਿਆਂ ਨੂੰ ਸਿਆਣਾ ਤੇ ਕੰਮ ਵਾਲਾ ਬੰਦਾ ਜਿਹੜਾ ਸਾਰਿਆਂ ਨੂੰ ਵੱਧ ਕੰਮ ਕਰਦਾ ਤੇ ਸਿਆਣਾ ਜਿਹੜੀ ਸੂਝਵਾਨ ਹੈ ਉਹ ਲੀਡਰ ਹੁੰਦਾ ਆ ਉਹ ਨੈਚੁਰਲ ਬੋਰਨ ਲੀਡਰ ਹੁੰਦਾ ਉੱਥੇ ਘਰ ਦੇ ਵਿਚ ਕੋਈ ਵੋਟ ਨੀ ਪਵਾਈ ਜਾਂਦੀ ਇਹੀ ਜਿਹੜਾ ਰੋਲ ਹੈ ਇਹ ਪਿੰਡ ਦੇ ਵਿਚ ਹੁੰਦਾ ਹੈ ਕਿ ਪਿੰਡ ਦੇ ਵਿਚੋਂ ਜਦੋਂ ਕੋਈ ਪਿੰਡ ਚ ਸਮੱਸਿਆ ਆ ਗਈ ਪਿੰਡ ਚ ਕੋਈ ਪਰੇਸ਼ਾਨੀ ਆ ਗਈ ਤੇ ਜਿਹੜਾ ਉਸ ਪਰੇਸ਼ਾਨੀ ਦੇ ਵਿਚ ਬੰਦਾ ਜਿਹੜਾ ਲੀਡ ਕਰਕੇ ਉਸ ਪਰੇਸ਼ਾਨੀ ਚੋਂ ਕੱਢ ਦੇਵੇ ਪਿੰਡ ਵਾਲਿਆਂ ਨੂੰ ਹੱਲ ਕਰ ਦੇਵੇ ਉਹ ਇੱਕ ਵਾਰੀ ਟੈਸਟ ਹੋ ਗਿਆ ਦੋ ਵਾਰੀ ਤਿੰਨ ਵਾਰੀ ਉਹ ਲਗਾਤਾਰ ਕੰਸਿਸਟੈਂਟਲੀ ਪਿੰਡ ਵਾਲਿਆਂ ਦੀ ਮਦਦ ਕਰ ਰਿਹਾ ਉਹਨਾਂ ਦੇ ਇੱਕ ਜਿਹੜੇ ਗਰੁੱਪ ਨੂੰ ਲੀਡ ਕਰ ਰਿਹਾ ਤਾਂ ਉਹ ਕੁਦਰਤੀ ਤੌਰ ਤੇ ਅਸਲੀ ਲੀਡਰ ਤਾਂ ਉਹ ਹੈ ਅਸਲੀ ਸਰਪੰਚ ਤਾਂ ਉਹ ਹੈ ਮਤਲਬ ਉਹਦੇ ਕੋਲ ਲੋਕੀ ਫਿਰ ਸਲਾਹਾਂ ਲੈਣ ਜਾਂਦੇ ਨੇ ਵੀ ਤੂੰ ਮੋਹਰੇ ਹੋ ਜਿਹੜੀਆਂ ਇਹ ਵੋਟ ਕਲਚਰ ਦਾ ਨਾ ਮੈਂ ਬਹੁਤਾ ਇਹਦੇ ਨਾਲ ਜ਼ਿਆਦਾ ਸਹਿਮਤ ਨਹੀਂ ਹੈਗਾ ਮਤਲਬ ਕਿਉਂਕਿ ਇਹਦੇ ਵਿਚ ਗਧੇ ਤੇ ਘੋੜੇ ਚ ਬਹੁਤਾ ਫਰਕ ਨਹੀਂ ਹੁੰਦਾ
ਇੱਕ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਇੱਕ ਹੋਰ ਗੱਲ ਵੀ ਆ ਕਿ ਹੁਣ ਦੇਖੋ ਦੇਸ਼ਾਂ ਦੀ ਜੇ ਪੋਲਿਟਿਕਸ ਤੁਸੀਂ ਦੇਖੋ ਜੀ ਜਿਹੜੇ ਡਿਵੈਲਪ ਕੰਟਰੀਜ਼ ਆ ਹੁਣ ਆਸਟ੍ਰੇਲੀਆ ਆ ਇੰਗਲੈਂਡ ਆ ਅਮੈਰੀਕਾ ਆ ਜਾਂ ਹੋਰ ਕੋਈ ਚੀਜ਼ਾਂ ਦੇ ਦੇਸ਼ ਆ ਜਿਹੜੇ ਡਿਵੈਲਪ ਕਾਫੀ ਹੋਏ ਆ ਉੱਥੇ ਜਿਹੜੀ ਸਰਕਾਰ ਬਣਦੀ ਆ ਉਹ ਹਮੇਸ਼ਾ ਮੈਜੋਰਿਟੀ ਜਿਹੜੀ ਹੁੰਦੀ ਆ ਮੈਜੋਰਿਟੀ ਕਮਿਊਨਿਟੀ ਦੀ ਬਣਦੀ ਆ ਗੋਰਿਆਂ ਦੀ ਸਰਕਾਰ ਬਣਦੀ ਆ ਮੈਜੋਰਿਟੀ ਕਮਿਊਨਿਟੀ ਦੀ ਬਣਦੀ ਆ ਜਿਸ ਵੇਲੇ ਮਿਨੋਰਟੀ ਕਮਿਊਨਿਟੀ ਦੀ ਸਰਕਾਰ ਬਣਦੀ ਨਾ ਉਸ ਵੇਲੇ ਉਹਦੇ ਵਿਚ ਬਹੁਤ ਜ਼ਿਆਦਾ ਡਿਸਟਰਬੈਂਸ ਹੁੰਦੀਆਂ ਜਿੱਦਾਂ ਕਿ ਮਿਨੋਰਟੀ ਚੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਵਿਚ ਚਲ ਜਾਂਦੇ ਆ ਉਹ ਫਿਰ ਮੇਨ ਜਿਹੜੀ ਕਮਿਊਨਿਟੀ ਆ ਉਹਦੇ ਨਾਲ ਉਹ ਖੁਸ਼ ਨਹੀਂ ਹੁੰਦੀ ਤੇ ਮੈਂ ਤਾਂ ਇਸੇ ਹੀ ਰਿਕਮੈਂਡ ਕਰੂੰਗਾ ਜਿੱਥੇ ਵੀ ਸਰਕਾਰ ਬਣਨੀ ਚਾਹੀਦੀ ਆ ਉਹ ਜਿਹੜੀ ਮੇਨ ਕਮਿਊਨਿਟੀ ਆ ਨਾ ਉਹਦੇ ਵਿਚ ਜਿਹੜੇ ਚੰਗੇ ਚੰਗੇ ਬੰਦੇ ਆ ਉਹ ਬੰਦੇ ਚੋਣ ਹੋਣੇ ਚਾਹੀਦੇ ਆ ਉਹ ਪ੍ਰਾਈਮ ਮਿਨਿਸਟਰ ਵੀ ਉਹਨਾਂ ਦਾ ਚਾਹੀਦਾ ਅਤੇ ਉਹ ਜਿਹੜਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜੀਡੈਂਟ ਆ ਨਾ ਉਹ ਜਿਹੜੇ ਮਿਨੋਰਟੀਜ਼ ਆ ਉਹਨਾਂ ਲਈ ਵੈਲਫੇਅਰ ਦੇ ਕੰਮ ਕਰੇ ਉਹਨਾਂ ਨੂੰ ਖੁਸ਼ ਰੱਖੇ ਤਾਂ ਇਹ ਵਧੀਆ ਹੋ ਸਕਦਾ ਜਿਸ ਵੀ ਕਿਸੇ ਮਿਨੋਰਟੀ ਦਾ ਪ੍ਰਾਈਮ ਮਿਨਿਸਟਰ ਬਣਦਾ ਉਸ ਕੰਟਰੀ ਚ ਕਾਫੀ ਡਿਸਟਰਬੈਂਸਿਸ ਕ੍ਰੀਏਟ ਨਹੀਂ ਆ
ਜੀ ਜਗਤਾਰ ਭਾਜੀ ਸਾਡੇ ਨਾਲ ਜੁੜੇ ਸਨ ਪਰ ਉਸ ਤੋਂ ਪਹਿਲਾਂ ਮੈਂ ਮੈਸੇਜ ਲੈਣਾ ਚਾਹਾਂਗਾ ਰਵਿੰਦਰ ਧਨੀ ਦਾ ਕਹਿੰਦੇ ਅਮਰੀਕ ਭਾਜੀ ਕਮੀਜ਼ਾਂ ਨੀ ਚਿੱਟੇ ਕੁੜਤੇ ਪਜਾਮੇ ਸਵਾਉਣੇ ਪੈਣੇ ਆ ਜੇ ਸਰਪੰਚ ਬਣਨਾ
ਫਟਣ ਲੱਗ ਪਈਆਂ, ਟੋਪੀਆਂ ਵੀ ਫਟਣ ਲੱਗ ਪਈਆਂ। ਮੈਨੂੰ ਮੈਂ ਬੰਦਾ ਨਾ ਫਟ ਜਾਵੇ ਕਿਸ ਵੇਲੇ ਦਹੀਂ ਅੰਗਰ,
ਬਸ ਉਹ ਇੱਦਾਂ ਹੀ ਆ ਵੀ ਜਦੋਂ ਬੰਦਾ ਫੜਦਾ ਫਿਰ ਮੱਖਣ ਤਾਂ ਹੀ ਨਿਕਲਦਾ, ਜਦ ਦੁੱਧ ਫੜਦਾ ਉਹਦੇ ਚ ਉਹ ਇਹ ਵੀ ਮੱਖਣ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇੱਦਾਂ ਦੇ ਜਿਹੜੇ ਲੋਕ ਨੇ।
ਖੈਰ ਵੈਸੇ ਧਨੀ ਸਾਹਿਬ ਦੀ ਧਨੀ ਜੀ ਦੀ ਐਡਵਾਈਸ ਬਹੁਤ ਵਧੀਆ ਹੈ, ਕੁੜਤੇ ਵੀ ਲੈ ਜਾਵਾਂਗੇ ਸਮਾ ਕੇ, ਉੱਥੇ ਜਾਣੇ ਲੈ ਲਵਾਂਗੇ, ਸਮਾਣੇ ਕਾਹਨੂੰ ਮਿਲ ਜਾਂਦੇ ਚਿੱਟੇ ਕੁੜਤੇ ਬਹੁਤ।
ਤੁਹਾਡੀ ਉੱਦਾਂ ਤੁਸੀਂ ਦੇਖੋ ਸਰਪੰਚ ਜਦ ਬਣ ਜਾਣਾ ਇੱਥੇ ਬਾਹਰ ਬੈਠਿਆਂ ਨੇ, ਤੁਹਾਡੇ ਕੋਲ ਜਾਣ ਦਾ ਬਹੁਤਾ ਟਾਈਮ ਤਾਂ ਹੋਣਾ ਨੀ, ਉੱਥੋਂ ਆਪਾਂ ਜੇ ਹੁਣ ਇੱਦੀ ਰਵਾਇਤ ਰਹੀ ਤਾਂ ਫਿਰ ਮੈਨੂੰ ਲੱਗਦਾ ਆਪਾਂ ਹਾਇਰ ਵੀ ਕਰ ਸਕਦੇ ਹਾਂ, ਦੁਕਾਨ ਵੀ ਖੋਲ ਸਕਦੇ ਹਾਂ, ਹਾਇਰ ਕੁੜਤਾ ਪਜਾਮਾ ਲੀਡਰਾਂ ਵਾਲੇ ਸਰਪੰਚੀ ਸਰਪੰਚੀ ਕੁੜਤੇ ਹਾਇਰ, ਹਨਾ, ਕਿਉਂਕਿ ਸਰਪੰਚ ਨੇ ਤਾਂ ਤੁਸੀਂ ਹੁਣ ਵੱਧ ਤੋਂ ਵੱਧ ਦੋ ਹਫ਼ਤੇ ਚੱਲ ਜਾਓਗੇ, ਤਿੰਨ ਚੱਲ ਜਾਓਗੇ, ਤੁਸੀਂ ਤਾਂ ਮਤਲਬ ਇੱਕ ਸੰਬੋਲਿਕ ਰਬੜ ਦੇ ਸਟੈਂਪ ਹੋਣੀ ਨਾ ਤੁਹਾਡੇ ਕੋਲ ਤਾਂ, ਮਤਲਬ ਸਰਪੰਚ ਤੁਹਾਨੂੰ ਕੁੜਤੇ ਪਜਾਮੇ ਸਮਾਨ ਦੀ ਬਹੁਤੀ ਲੋੜ ਨੀ, ਹਾਇਰ ਤੇ ਲੈ ਲਿਆ ਕਰੋ, ਤੇ ਬਾਕੀ ਨਹੀਂ ਤਾਂ ਸੁਖਬੀਰ ਕੋਲ ਵਾਧੂ ਪਏ ਹੀ ਹੋਣੇ, ਹੁਣ ਉਹਦੇ ਕਿਹੜੇ ਕੰਮ ਆਉਂਦੇ ਹੋਣੇ, ਉਹ ਤੋਂ ਲੈ ਲਿਓ ਥੋੜੇ ਜਿਹੇ।
ਤੇ ਸੁਖਬੀਰ ਵਾਲੇ ਨੀ ਪਾਣੇ ਅਮਨਦੀਪ, ਸੁਖਬੀਰ ਵਾਲੇ ਬੜੇ ਰਿਸਕੀ, ਅੱਜ ਕੱਲ ਬੱਟੇ ਬਹੁਤ ਵੱਜਦੇ ਆ, ਜੇ ਪਤਾ ਲੱਗ ਗਿਆ ਨਾ ਕਿਸੇ ਨੇ ਸੁਖਬੀਰ ਦਾ ਕੁੜਤਾ ਪਾਇਆ ਤਾਂ ਮੁਸ਼ਕਿਲ ਵਿੱਚ, ਆਪਣੇ ਆਪ ਨੂੰ ਮੁਸ਼ਕਿਲ ਲੈਣ ਵਾਲੀ ਗੱਲ ਆ ਸੁਖਬੀਰ ਦੇ। ਵੈਸੇ ਤਾਂ ਜਿੱਦਾਂ ਸੁਖਬੀਰ ਨੇ ਕੰਮ ਕੀਤੇ, ਹੁਣ ਬਾਦਲ ਸਾਹਿਬ ਨੇ ਜਿੰਨੀ ਵੀ ਉਹ ਆਪਣੀ ਉਮਰ ਭੋਗੀ ਆ 93 ਸਾਲ ਦੇ ਵਿੱਚ, ਜੋ ਨਾਮਣਾ ਹੱਤਿਆ, ਜੋ ਦੇਸ਼ ਲਈ ਕੀਤਾ, ਜੋ ਪੰਜਾਬ ਲਈ ਕੀਤਾ, ਇਹਨਾਂ ਦੋ ਤਿੰਨ ਬੰਦਿਆਂ ਨੇ ਆ ਕੇ ਨਾ ਨੂੰਹ ਨੇ ਵਿੱਚੇ ਰਲ ਕੇ ਵਿੱਚੇ ਪੁੱਤ ਨੇ ਵਿੱਚੇ ਜਵਾਈ ਨੇ, ਉਹ ਸਾਰੇ ਸਤਿਆਨਾਸ਼ ਕਰਕੇ ਉਹਨਾਂ ਨੂੰ ਸਿਆਣੀ ਉਮਰ ਦੇ ਵਿੱਚ ਰੋਲਿਆ।
ਉਹ ਤੁਸੀਂ ਰੁਕੋ, ਮੈਂ ਇਹਦੀ ਗੱਲ ਕਰਨੀ ਆ ਹਜੇ, ਇੱਕ ਹੋਰ ਮਸਲਾ ਬਹੁਤ ਭਾਰ ਆਇਆ, ਗੁਰੀ ਸਿੱਧੂ ਹੁਣਾਂ ਨੇ ਭੇਜਿਆ ਸੀ ਪਾਲਾ ਬੈਂਸ, ਹੁਣੀ ਪਹਿਲਾਂ ਆ ਗਏ ਨੇ ਕਹਿੰਦੇ ਭਾਜੀ ਸਾਡੇ ਪਿੰਡ ਚਾਚਾ ਭਤੀਜਾ ਖੜੇ ਨੇ ਜੀ, ਭਤੀਜਾ ਗੁਰਸਿੱਖ ਪਰਿਵਾਰ ਤੋਂ ਹੈ, ਹਾਂਜੀ ਉਹ ਗੁਰਸਿੱਖ ਪਰਿਵਾਰ ਤੋਂ ਹੈ, ਜਿਹੜਾ ਚਾਚਾ ਆ ਉਹਨੇ ਟਰੈਕਟਰ ਤੇ ਦੋ ਬੋਤਲਾਂ ਸ਼ਰਾਬ ਦੀਆਂ, ਇੱਕ ਦੋ ਗਲਾਸੀਆਂ ਤੇ ਪਾਣੀ ਦੀ ਬੋਤਲ ਪੱਕੀ ਰੱਖੀ ਹੋਈ ਟਰੈਕਟਰ ਦੇ ਉੱਤੇ ਹੀ ਵਿੱਚ ਉਹਦੇ ਬਣਾ ਕੇ ਡੱਬਾ, ਹਾਂ ਹਾਂ, ਕਹਿੰਦੇ ਜਿੱਥੇ ਵੀ ਕੋਈ ਪਿੰਡ ਚ ਬੰਦਾ ਮਿਲਦਾ ਆ ਉਹਨੂੰ ਪੈਗ ਬਲਾ ਦਿੰਦਾ ਆ, ਗਲਾਸੀ ਕਹਿੰਦੇ ਚਲਾ ਕਹਿੰਦੇ ਹਨਾ, ਤੇ ਫਿਰ ਮੋਹਰੇ ਹੋਰ ਬੰਦਿਆਂ ਨੂੰ ਵੀ ਪਲਾ ਦਿੰਦਾ ਆ, ਪਰ ਕਹਿੰਦੇ ਭਤੀਜਾ ਕਹਿੰਦਾ ਸ਼ਰਾਬ ਨੀ ਪਿਲਾਣੀ, ਚਾਹੇ ਜਿੱਤੇ ਚਾਹੇ ਜਿੱਤਾਂ ਚਾਹੇ ਹਾਰਾਂ, ਸ਼ਰਾਬ ਨੀ ਪਿਲਾਣੀ ਹਨਾ, ਤੇ ਉਹਨੇ ਚਾਹ ਪਕੌੜੇ ਦਾ ਲੰਗਰ ਲਾਤਾ ਜੀ ਭਤੀਜੇ ਨੇ, ਤੇ ਹੁਣ ਬਾਕੀ ਹਾਂ ਬਾਕੀ ਕੱਲ ਨੂੰ ਪਤਾ ਲੱਗੂਗਾ ਕਿ ਸ਼ਰਾਬ ਜਿੱਤਦੀ ਆ ਕਿ ਚਾਹ ਪਕੌੜਾ ਜਿੱਤਦਾ ਆ, ਹੁਣ ਇਹ ਆਪਾਂ ਨੂੰ ਕੱਲ ਨੂੰ
ਸਮਝੀ ਵੀ ਜਿੱਤਣਾ ਦੋਨਾਂ ਨੇ ਆ, ਜਿਸ ਵੇਲੇ ਸ਼ਰਾਬ ਤੋਂ ਪਹਿਲਾਂ ਨਾ ਜਿਹੜੇ ਲੋਕ ਹੁੰਦੇ ਪਹਿਲਾਂ ਚਾਹ ਪਕੌੜੇ ਦਾ ਲੰਗਰ ਛਕ ਲੈਂਦੇ ਵੀ ਸ਼ਰਾਬ ਬਹੁਤ ਵਧੀਆ ਲੱਗਦੀ ਆ, ਤੇ ਮੇਰੇ ਖਿਆਲ ਚ ਦੋਨਾਂ ਦਾ ਆਪਣੇ ਫਾਇਦਾ ਖਾਣਾ, ਪਕੌੜੇ ਵੀ ਖਾਣੇ ਆ ਪਕੌੜਿਆਂ ਨਾਲ ਚਟਨੀ, ਤੇ ਉਸ ਤੋਂ ਬਾਅਦ ਸ਼ਰਾਬ ਪੀ ਕੇ ਵੋਟ ਆਪਣੀ ਮਰਜ਼ੀ ਨਾਲ ਪਾਦੇ, ਕਈ ਵਾਰੀ ਪਾਉਂਦੇ ਨੀ,
ਸਾਡੇ ਲੋਕ ਇੰਨੇ ਅੱਤ ਕਰਦੇ ਆ ਨਾ ਵੀ ਦੇਖੋ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਜਾਣੇ ਆ ਕਰਦੇ ਹਾਂ ਨਾ, ਹੁਣ ਕਈ ਲੋਕ ਵੈਜੀਟੇਰੀਅਨ ਹੁੰਦੇ ਆ, ਉਹ ਨਾਨ ਵੈਜੀ ਨਹੀਂ ਖਾਂਦੇ, ਮੀਟ ਨਹੀਂ ਖਾਂਦੇ, ਹੁੰਦਾ ਕੀ ਹੈ ਕਿ ਜਿਹੜੇ ਆਪਾਂ ਪਾਰਟੀ ਘਰ ਵੀ ਕਰਦੇ ਨਾ ਆਪਾਂ ਇੱਦਾਂ ਕਰਦੇ ਵੀ ਸਾਨੂੰ ਪਤਾ ਵੀ ਅੱਜ ਇੰਨੇ ਕੁ ਬੰਦੇ ਵੈਜੀਟੇਰੀਅਨ ਹੋਣੇ, ਆਪਾਂ ਉਹਨਾਂ ਲਈ ਆਹ ਬਣਾ ਲਈਏ ਹਨਾ, ਇੰਨੀਆਂ ਕੁ ਚੀਜ਼ਾਂ ਪਕੌੜੇ ਬਣਾ ਲਈਏ, ਸਮੋਸੇ ਬਣਾ ਲਈਏ, ਸਪਰਿੰਗ ਰੋਲ ਬਣਾ ਲਈਏ, ਇੱਦਾਂ ਕਰਦੇ ਵੀ ਚੱਲ ਉਹ ਦੇ ਦਿਓ, ਅਸੀਂ ਬਾਕੀਆਂ ਲਈ ਜਿਹੜੇ ਨਾਨ ਵੈਜ ਆ ਉਹਨਾਂ ਲਈ ਚਿਕਨ ਟਿੱਕਾ ਵਾਟ ਐਵਰ ਹਨਾ ਜੋ ਕੁਛ ਵੀ ਆ ਮੱਛੀ ਤਲ ਲਓ ਉਹ ਗੱਲ, ਹੁਣ ਕਰਦੇ ਗਲਤੀ ਕੀ ਕਰਦੇ ਆ ਤੁਸੀਂ ਦੇਖੋ, ਮਤਲਬ ਆਈਡੀਆ ਦੇਖੋ ਵੀ ਅਸੀਂ ਕੀ ਕਰਦੇ, ਚੱਲ ਪਹਿਲਾਂ ਵੈਜੀਟੇਰੀਅਨ ਨੂੰ ਦੇ ਦੋ, ਜਦੋਂ ਨਾ ਵੈਜੀਟੇਰੀਅਨ ਬੇਚਾਰੇ ਉਹਨਾਂ ਦੇ ਤਾਂ ਸਮੋਸੇ ਗਿਣੇ ਹੁੰਦੇ ਆ ਵੀ ਕਿੰਨੇ ਵੈਜੀਟੇਰੀਅਨ, ਉਹਨਾਂ ਨੇ ਦੋ ਦੋ ਸਮੋਸੇ ਖਾਣੇ, ਉਹ ਉਨੇ ਭੇਜ ਦਿੰਦੇ ਆ, ਉਹ ਗੱਲ ਕੀ ਹੈ ਨਾਨ ਵੈਜੀਟੇਰੀਅਨ ਉਹ ਵੀ ਚੱਕ ਜਾਂਦੇ ਨੇ ਪਹਿਲਾਂ ਹੀ, ਉਹ ਵੈਜੀਟੇਰੀਅਨ ਦਾ ਸਮਾਨ ਵੀ ਚੱਕ ਜਾਂਦੇ, ਹਾਂ ਉਹ ਸਮੋਸੇ ਵੀ ਚੱਕ ਜਾਂਦੇ ਨੇ, ਪਕੌੜੇ ਵੀ ਚੱਕ ਜਾਂਦੇ, ਉਹ ਖਾ ਕੇ ਜਦੋਂ ਫਿਰ ਉਹਨਾਂ ਦਾ ਚਿਕਨ ਆਉਂਦਾ ਆ ਜੋ ਵੀ ਆਉਂਦਾ ਮੱਛੀ ਆਉਂਦੀ ਆ ਉਹ ਆਰਾਮ ਨਾਲ ਉਹ ਵੀ ਛਕਣ ਲੱਗੇ ਹੁੰਦੇ, ਬੇਚਾਰੇ ਵੈਜੀਟੇਰੀਅਨ ਭੁੱਖੇ ਥੋੜੇ ਬਹੁਤੇ ਰਹਿ ਜਾਂਦੇ, ਉਹ ਬੇਚਾਰੇ ਮੂੰਹ ਦੇਖਦੇ ਨਾ ਉਹਨਾਂ ਦਾ ਖਾਂਦੇ, ਮਤਲਬ ਉਹ ਦੋਨੋਂ ਪਾਸੇ ਮਤਲਬ ਨਾਨ ਵੈਜੀਟੇਰੀਅਨ ਉਹ ਵੀ ਛਕ ਜਾਂਦੇ ਨੇ, ਉਹ ਵੀ ਉਹ ਥੋੜਾ ਇੱਦਾਂ ਨੀ ਦੇਖਦੇ ਵੀ ਯਾਰ ਇਹਨਾਂ ਨੂੰ ਇਨੀ ਖਾਣਾ ਨੀ ਸਾਡਾ ਸਮਾਨ ਵੀ ਇਹਨਾਂ ਨੂੰ ਛੱਡ ਦਿਓ, ਪੂਰੀਆਂ ਬਰਾਬਰ ਉਹਨਾਂ ਦੇ ਪਲੇਟਾਂ ਭਰ ਕੇ ਆਪ ਵੀ ਖਾ ਜਾਂਦੇ ਨੇ, ਜਦੋਂ ਫਿਰ ਆਪਣਾ ਸਮਾਨ ਆਉਂਦਾ ਉਹ ਤਾਂ ਖਾ ਨੀ ਸਕਦੇ ਹਨਾ, ਫਿਰ ਮਤਲਬ ਉਹ ਮੁਸ਼ਕਿਲ ਹੀ ਤੇ ਹੁਣ ਗੱਲ ਇਹ ਆ ਵੀ ਇਹ ਵੀ ਇੱਕ ਸਮੱਸਿਆ ਆ, ਇਹ ਵੀ ਇੱਕ ਮਸਲਾ ਆ, ਇਹਦਾ ਹੱਲ ਵੀ ਆਪਾਂ ਨੂੰ ਕਰਨਾ ਚਾਹੀਦਾ ਵੀ ਜੇ ਘਰੇ ਇੱਦਾਂ ਪਰਾਹੁਣੇ ਆਣ ਤੁਹਾਡੇ ਵੀ ਤੁਹਾਡੇ ਜਿਹੜੇ ਵੈਜੀਟੇਰੀਅਨ ਆ ਉਹ ਤੁਹਾਨੂੰ ਗਾਲਾਂ ਨਾ ਕੱਢਣ ਵੀ ਲੈ ਵੀ ਸਾਨੂੰ ਤਾਂ ਮਿਲਿਆ ਕੱਖ ਨੀ, ਇਹਦਾ ਮੈਨੂੰ ਲੱਗਦਾ ਕਿ ਅਮਰੀਕ ਜੀ ਇੱਕ ਨਾ ਇਹਦਾ ਮਸਲੇ ਦਾ ਹੱਲ ਬੜਾ ਸਿੰਪਲ ਹੈ ਜੇ ਕਰਨਾ ਹੋਵੇ। ਮੇਰੇ ਹਿਸਾਬ ਦੇ ਨਾਲ ਨਾ ਜਿਹੜਾ ਵੈਜੀਟੇਰੀਅਨ ਫੂਡ ਹੈ ਉਹ ਪਹਿਲਾਂ ਨਹੀਂ ਵਰਤਾਉਣਾ ਚਾਹੀਦਾ, ਪਹਿਲਾਂ ਨਾਨ ਵੈਜੀਟੇਰੀਅਨ ਵਰਤਾਉਣਾ ਚਾਹੀਦਾ। ਉਹ ਵਰਤਾ ਦੇਵੇ, ਉਹ ਸਾਰੇ ਉਹ ਚੱਕਣਾ ਸ਼ੁਰੂ ਕਰ ਦੇਣਾ ਆਪਣੀਆਂ ਪਲੇਟਾਂ 'ਚ ਰੱਖ ਦੇਣ, ਤੇ ਵਿਦ ਇਨ 2-3 ਮਿੰਟ 'ਚ ਜਦ ਉਹ ਰੱਖ ਲੈਣ ਨਾ ਉਦੋਂ ਫਿਰ ਵੈਜੀਟੇਰੀਅਨ, ਫਿਰ ਉਹ ਸਮੋਸੇ ਵੱਲ ਮੂੰਹ ਵੀ ਨਹੀਂ ਕਰਦੇ। ਇੱਕ ਪਾਸੇ ਤੁਸੀਂ ਨੋਟ ਕਰੋ ਸਾਰੇ। ਹਾਂਜੀ,
ਤੁਹਾਡਾ ਸੁਜੈਸ਼ਨ ਤਾਂ ਬਹੁਤ ਵਧੀਆ ਆ, ਪਰ ਜੇ ਤੁਸੀਂ ਪ੍ਰੈਕਟੀਕਲ ਦੇਖੋ, ਪ੍ਰੈਕਟੀਕਲ ਅਪਰੋਚ ਇਹ ਹੁੰਦਾ ਵੀ ਆ। ਹੁਣ ਏਅਰਲਾਈਨ ਵਾਲੇ ਪਹਿਲਾਂ ਵੈਜੀਟੇਰੀਅਨ,
ਉਹ ਗੱਲ ਇਹ ਆ ਵੀ ਅਸਲ ਦੇ ਵਿਚ ਨਾ ਜਸਟਿਸ ਜਿਹੜਾ ਏਅਰਲਾਈਨ ਕਰਦੀ ਆ ਵੈਜੀਟੇਰੀਅਨ ਨਾਲ, ਮਤਲਬ ਇੱਦਾਂ ਵੀ ਤਰਾਹ ਕਢਾ ਦਿੰਦੀ ਆ ਉਹ ਨਾਨ ਵੈਜੀਟੇਰੀਅਨ ਦੇ। ਤੇ ਮਤਲਬ ਉਸ ਵੇਲੇ ਇੱਕ ਤਾਂ ਦੇਖੋ ਸਿਚੁਏਸ਼ਨ ਇਹ ਹੁੰਦੀ ਆ ਜਹਾਜ਼ ਦੇ ਵਿਚ, ਇੱਕ ਤਾਂ ਬੰਦਾ ਨਾ ਭੁੱਖਾ ਹੁੰਦਾ ਹੈ, ਠੀਕ ਹੈ,
ਤਰਸਦਾ ਹੁੰਦਾ ਫੂਡ ਨੂੰ ਉਸ ਵੇਲੇ,
ਨਹੀਂ ਭੁੱਖਾ ਇੰਨਾ ਵੀ ਨਹੀਂ ਹੁੰਦਾ, ਉਦਾਂ ਇੱਦਾਂ ਭੁੱਖਾ ਹੁੰਦਾ ਵੀ ਉਹਨੂੰ ਉਹਦੀ ਜਿਹੜੀ ਟਿਕਟ ਲਾਈ ਹੁੰਦੀ ਨਾ $1,200 ਉਹ ਨਹੀਂ ਜੀਣ ਦਿੰਦੀ, ਉਹ ਖਾ ਲਓ ਪੈਸੇ ਦਿੱਤੇ ਹੋਏ ਨਾ ਉਹਨੂੰ ਇੱਦਾਂ ਲੱਗਦਾ
ਉਹਦੇ ਵਿੱਚ ਫੂਡ ਐਲੀਮੈਂਟ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਜਹਾਜ਼ ਦੇ ਵਿੱਚ, ਪਹਿਲਾਂ ਤਾਂ 4-5 ਜੂਸ ਨੀ ਹੁੰਦਾ
ਉਹ ਪੀਂਦਾ,
4-5 ਗਲਾਸ ਹੋ ਗਿਆ, ਤਿੰਨ ਸ਼ੂਗਰ ਡਾਇਬਟੀਜ਼ ਵੀ ਹੋਵੇ ਮੈਂ ਨੀ ਹੈ ਨਾ, ਕਈ ਵਾਰ ਚਲੋ ਫ੍ਰੀ ਲਾਇਆ ਪੀ ਲਓ ਨਾ
ਬੰਦੇ ਤੁਹਾਡੇ ਯਾਰ ਕੇ ਇੱਦਾਂ ਕਹਿਣਗੇ ਚੱਲ ਇੱਕ ਸ਼ੂਗਰ ਦੀ ਗੋਲੀ ਹੋਰ ਖਾ ਲਵਾਂਗੇ, ਪੈਸੇ ਦਿੱਤੇ ਵਾ ਚੱਕ ਦੋ ਜਿੰਨਾ ਉਹ ਇੱਦਾਂ ਕੋਸ਼ਿਸ਼ ਕਈ ਬੰਦੇ ਕਰਦੇ, ਮੈਂ ਜਹਾਜ਼ ਦਾ ਸਾਰੇ ਡਰਿੰਕ ਮੰਗਾ ਦੇਣਾ, ਖਾਣਾ ਮੰਗਾ ਦੇਣਾ, ਹੁਣ ਮੈਂ ਪੈਸੇ ਦਿੱਤੇ ਹੋ ਹਨਾ, ਉਹ ਅਸਲ ਦੇ ਵਿੱਚ ਬੰਦਾ ਉਹ ਸੀਟ ਨੂੰ ਤਾਂ ਸਮਝਦੇ ਯਾਰ ਕਹਿੰਦਾ ਨਾਰਮਲ ਸੀਟਾਂ ਤਾਂ ਲੱਗੀਆਂ ਹੁੰਦੀਆਂ, ਪੈਸੇ ਤਾਂ ਖਾਣੇ ਦੇ ਆ ਇਹਨੂੰ, ਇੱਥੋਂ ਇਹਨਾਂ ਦੇ ਵੱਧ ਤੋਂ ਵੱਧ ਖਾਣ ਦੀ ਕੋਸ਼ਿਸ਼ ਕਰੋ। ਖੈਰ ਉਹ ਕੀ ਕਰਦੇ ਨੇ ਮਤਲਬ ਉੱਥੇ ਫਿਰ ਜਿਨ੍ਹਾਂ ਨੇ ਵੈਜੀਟੇਰੀਅਨ ਲਿਖਾਇਆ ਹੁੰਦਾ ਫਿਰ ਸਾਰਿਆਂ ਨੂੰ ਪਹਿਲਾਂ ਉਹਨਾਂ ਨੂੰ ਆਉਂਦਾ ਖਾਣਾ, ਤੇ ਉਹ ਨਾ ਫਿਰ ਜਦ ਉਹ ਖਾਂਦੇ ਆ ਬਾਕੀ ਸਾਰੇ ਦੇਖਦੇ ਕਚੀਚੀਆਂ ਵੱਟਦੇ ਆ, ਉਹਨਾਂ ਦੀ ਪੇਸ਼ ਨਹੀਂ ਜਾਂਦੀ, ਉਹ ਗਿੱਜੇ ਹੁੰਦੇ ਵਿਆਹਾਂ ਸ਼ਾਦੀਆਂ ਚ ਵੀ ਪਹਿਲਾਂ ਇਹਨਾਂ ਦਾ ਵੀ ਚੱਕ ਜਾਣਾ ਸੀ ਮਗਰੋਂ ਆਪਣਾ ਵੀ ਖਾ ਜਾਣਾ, ਉੱਥੇ ਉਹ ਕਰ ਨਹੀਂ ਸਕਦੇ, ਉੱਥੇ ਫਿਰ ਉਹਨਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਕਿਉਂਕਿ ਯੂਸ ਟੂ ਨਹੀਂ ਨਾ ਹੁੰਦੇ ਬੇਚਾਰੇ ਨਾਨ ਵੈਜੀਟੇਰੀਅਨ ਇੱਦਾਂ ਹਨਾ, ਤੇ ਉਹਨਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਇੱਦਾਂ ਬਈ
ਕਾਊਂਟਿੰਗ ਹੋਣ ਲੱਗ ਪਈ, ਕਿਹਨੇ ਕਿਹਨੇ ਵਿਆਹ ਚ ਜਾਣਾ ਹੁਣ ਤਾਂ ਪਹਿਲਾਂ ਕਾਊਂਟਿੰਗ, ਹੁਣ ਇੱਦਾਂ ਦੀਆਂ ਬੜੀਆਂ ਥਾਲੀਆਂ ਬਣਾ ਕੇ ਰੱਖ ਦਿੱਤੀਆਂ ਜਾ ਰਹੀਆਂ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ, ਜਿਹੜੇ ਨਾਨ ਵੈਜੀਟੇਰੀਅਨ ਨੇ ਉਹ ਆਪਣੀ ਥਾਲੀ ਚੱਕਣ,
ਨਾ ਨਾ ਉਹ ਭਾਜੀ ਗੱਲ ਇਹ ਨੀ ਹੈਗੀ, ਨਾਨ ਵੈਜੀਟੇਰੀਅਨ ਨੇ ਉਹਨਾਂ ਦੀ ਵੀ ਚੱਕ ਲੈਣੀ ਹੈ ਵੈਜੀਟੇਰੀਅਨਾਂ ਦੀ, ਤੁਸੀਂ ਉਹ ਫਿਰ ਮਗਰੋਂ ਆਪਣੀਆਂ ਵੀ ਖਾਣੀਆਂ, ਇਹ ਨੀ ਮਸਲਾ, ਮਸਲਾ ਇਹ ਹੈ ਵੀ ਪਹਿਲਾਂ ਨਾਨ ਵੈਜੀਟੇਰੀਅਨ ਸਰਵ ਕਰੋ ਪਾਰਟੀਆਂ ਦੇ ਵਿੱਚ, ਪਹਿਲਾਂ ਨਾਨ ਵੈਜੀਟੇਰੀਅਨ ਸਰਵ ਕਰੋ ਫਿਰ ਵੈਜੀਟੇਰੀਅਨ ਸਰਵ ਕਰੋ, ਫਿਰ ਬੈਲੈਂਸ ਬਣਨਾ, ਫਿਰ ਸਾਰਿਆਂ ਨੇ ਖੁਸ਼ ਰਹਿਣਾ ਹੈ ਹਨਾ। ਸੋ ਇਸ ਕਰਕੇ ਮਤਲਬ ਇਹ
ਤੁਹਾਡਾ ਸੁਝਾਅ ਬਹੁਤ ਵਧੀਆ, ਖਾਣਾ ਹੀ ਨੀ ਨਾਨ ਵੈਜ
ਬਿਲਕੁਲ ਬਿਲਕੁਲ, ਇਹ ਦੇਖੋ ਕਿੱਡੇ ਵੱਡੇ ਵੱਡੇ ਮਸਲੇ ਆ ਆਪਾਂ, ਇਹ ਬਹੁਤ ਵੱਡੇ ਮਸਲੇ ਆ,
ਕਈ ਵਾਰੀ ਮਸਲੇ ਵੀ ਹੁੰਦੇ ਆ, ਕਹਿੰਦੇ ਥੋੜਾ ਵੈਜੀਟੇਰੀਅਨ ਨਾਨ ਵੈਜ ਟ੍ਰਾਈ ਕਰ ਲੋ, ਮਗਰੋਂ ਵੈਜ ਵੀ ਆਣਾ, ਸਮੋਸੇ ਬਹਿਣੇ ਉਹ ਛੱਡਾਂਗੇ, ਉਹ ਮਸਲਿਆਂ ਦਾ ਕੰਮ ਖਰਾਬ ਹੁੰਦਾ।
ਦੇਖ ਲੋ ਫਿਰ ਗੱਲ ਉਹੀ ਹੋ ਗਈ, ਗੌਰਵ ਸ਼ਰਮਾ ਕਹਿੰਦੇ ਭਾਜੀ ਆ ਨਾਨ ਵੈਜੀਟੇਰੀਅਨ ਲੋਕ ਨਾ ਸਾਡੇ ਵੱਲੋਂ ਸਾਡੇ ਸਮੋਸੇ ਖਾਣ ਦੀ ਗੱਲ ਕਰਕੇ ਤੁਸੀਂ ਮੇਰੇ ਦਿਲ ਦੀ ਗੱਲ ਕਰ ਦਿੱਤੀ, ਕਹਿੰਦੇ ਜਿਹੜੇ ਨਾਨ ਵੈਜੀਟੇਰੀਅਨ ਸਾਡੇ ਸਮੋਸੇ ਚੱਕ ਦਿੰਦੇ ਆ ਨਾ, ਮੈਂ ਵੀ ਕਹਿੰਦਾ ਬਹੁਤ ਵਾਰੀ ਭੁਗਤਿਆ ਇਹ ਕੁਛ, ਇਹਨਾਂ ਦੇ ਸਮੋਸੇ ਵੀ ਮੁੱਕ ਜਾਂਦੇ ਆ ਵੈਜੀਟੇਰੀਅਨ ਦੇ। ਹਾਂ ਇਹ ਘਰ ਘਰ ਕੀ ਕਹਾਣੀ ਹੈ, ਇਹ ਤਾਂ ਬਹੁਤ ਵੱਡੇ ਵੱਡੇ ਮਸਲੇ ਨੇ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ, ਐਵੇਂ ਬਾਦਲਾਂ ਮਗਰ ਘੁੰਮਦੇ ਰਹੇ ਉਹਨਾਂ ਤੋਂ ਦੁੱਧ ਲੈਣਾ, ਇਹ ਮਸਲੇ ਆ ਜਿਹੜੇ ਡਿਸਕਸ ਕਰਨ ਵਾਲੇ ਆ ਹਰੇਕ,
ਐਵੇਂ ਬਾਦਲਾਂ ਦੇ ਬਾਦਲ ਨੂੰ ਇਹ ਹੋ ਗਿਆ, ਬਾਦਲ ਨੇ ਪੁਕੜਤਾ ਰੱਖ ਲਈ ਜੀ, ਸਰਕਾਰ ਬਣੂਗੀ ਜਾਂ ਨਾ ਬਣੂਗੀ, ਵਾਤਾਵਰਨ ਕਿੱਦਾਂ ਦਾ ਆਇਆ, ਮੌਸਮ ਕਿੱਦਾਂ, ਇਹ ਤਾਂ ਛੋਟੀ ਛੋਟੀਆਂ ਗੱਲਾਂ ਆ, ਪਰ ਟਰੰਪ ਕੀ ਕਰੂਗਾ, ਟਰੰਪ ਤੇ ਕੇਮ ਆਪਸ ਵਿੱਚ ਲੜਨਗੇ ਜਾਂ ਨਹੀਂ ਲੜਨਗੇ,
ਦੇਖੋ ਦੇਖੋ ਘਰ ਦੇ ਵਿਚ ਆਂਦਕ ਜਾਂਦਕ ਰਹਿੰਦੀ ਆ, ਸਾਰੇ ਆਉਂਦੇ ਆ, ਆਂਦਕ ਜਾਂਦਕ ਰਹਿੰਦੀ ਆ, ਉਹਨਾਂ ਨੂੰ ਮੈਨੇਜ ਕਰਨਾ, ਉਹਨ ਕੀ ਦਰਪੇਸ਼ ਸਮੱਸਿਆਵਾਂ ਆ ਰਹੀਆਂ ਕੌਮ ਨੂੰ ਬੰਦੇ ਸੱਦ ਕੇ ਕਰੇ ਹਨਾ, ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ, ਤੇ ਖੈਰ ਆਪਾਂ ਕੀਤੀ ਆ। ਰਵਿੰਦਰ ਧਨੀ ਕਹਿ ਰਹੇ ਨੇ ਨਾਨ ਵੈਜੀਟੇਰੀਅਨ ਵਾਲੇ ਵੀ ਸਮੋਸੇ ਤੇ ਡੁੱਲ ਜਾਗਦੇ ਆ ਜੀ, ਪਰ ਉਹ ਡੁੱਲਦੇ ਨੀ ਨਾ, ਗੱਲ ਤੇ ਉਹਨਾਂ ਦਾ ਚੱਕ ਜਾਂਦੇ ਨੇ ਨਾ, ਕੱਲ ਘਰਦਿਆਂ ਨੇ ਗਿਣੇ ਹੁੰਦੇ ਆ। ਖੈਰ ਪਾਲਾ ਬੈਂਸ ਕੋਬਰ ਵਾਲੇ ਕਹਿੰਦੇ ਨੇ ਕਿ ਸਾਡੇ ਪਿੰਡ ਕਹਿੰਦੇ ਵੀ 350 ਵੋਟਾਂ, ਹਾਂਜੀ ਦੱਸਿਓ ਜ਼ਰੂਰ, ਕੱਲ ਪਰਸੋਂ ਨੂੰ ਪਤਾ ਲੱਗਣਾ, ਅਗਲੇ ਹਫ਼ਤੇ ਕਰਾਂਗੇ, ਤੇ ਬਾਕੀ ਕਹਿੰਦੇ ਭਾਜੀ ਸਾਡੇ ਇੱਕ ਲੇਡੀਜ਼ ਹੈ, ਉਹਨੇ 10-12 ਕਿਲੋ ਉਹ ਗੁੜ ਦੇ ਆਈ ਮੇਰੇ ਦੋਸਤ ਦੇ ਘਰੇ, ਨਾਲੇ ਕਹਿੰਦੀ ਵੋਟ ਮੈਨੂੰ ਪਾ ਦਿਓ, ਉਹ ਗੁੜ ਵੰਡਣ ਲੱਗ ਪਈ ਹੈ। ਕਿਆ ਬਾਤ,
ਉਹਨੇ ਗੁੜ ਤਾਂ ਦੇ ਆਈ ਹੈ ਉਹਨੂੰ, ਪਰ ਗੁੜ ਦੇ ਇਫੈਕਟ ਹੁੰਦੇ, ਗੁੜ ਤੋਂ ਸ਼ਰਾਬ ਵੀ ਬਣਦੀ ਹੈ, ਉਹ ਨਾ ਪੱਟੀ ਲਾ ਲਵੇ।
ਇਹ ਵੀ ਸਿਰਾ ਹੀ ਹੈ, ਇਹ ਵੀ ਸਿਰਾ ਹੀ ਹੈ। ਤੇ ਇੱਧਰ ਸਾਡੇ ਨਾਲ ਦੀਪਜੋਤ ਸਿੰਘ ਵੀ ਜੁੜੇ ਸੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਜਿਹੜੇ ਲੋਕ ਝੂਠੀ ਖੁਸ਼ਾਮਦ ਵਾਸਤੇ ਲੋਕਾਂ ਦੇ ਧਾਰਮਿਕ ਮਾਮਲਿਆਂ ਚ ਟੰਗ ਅੜਾਉਂਦੇ ਨੇ ਤੇ ਉਨ੍ਹਾਂ ਦੀ ਉਮਰ ਬਹੁਤੀ ਨਹੀਂ ਹੁੰਦੀ, ਅਸੀਂ ਸਾਰਿਆਂ ਨੇ ਆਪਣੇ ਆਲੇ ਦੁਆਲੇ ਬਹੁਤ ਕੁਛ ਦੇਖਿਆ। ਹਾਂਜੀ ਬਿਲਕੁਲ, ਬਖਸ਼ੀਸ਼ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਬਖਸ਼ੀਸ਼ ਜੀ। ਤੇ ਆਪਣੇ ਅਮਰੀਕ ਜੀ, ਕੱਲ ਨਾ ਇਕ ਮਸਲਾ ਸੀਗਾ ਫਤਿਹਗੜ੍ਹ ਸਾਹਿਬ ਦੇ ਵਿਚ ਨਾ, ਭਾਈ ਸਾਹਿਬ ਉਨ੍ਹਾਂ ਦੇ ਬ੍ਰਦਰ ਨੇ, ਹੁਣ ਮੈਨੂੰ ਨਾਂ ਯਾਦ ਭੁੱਲ ਗਿਆ, ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ, ਉਨ੍ਹਾਂ ਨੇ ਨਾ ਉਨ੍ਹਾਂ ਨੂੰ 40 ਮਿੰਟ ਮਿਲੇ ਤੇ ਉਨ੍ਹਾਂ ਨੂੰ ਹੁਕਮ ਆਇਆ ਉਪਰੋਂ, ਮਤਲਬ ਅਸੀਂ ਜੀ ਤੁਸੀਂ ਧਾਰਮਿਕ ਗੀਤ ਨਹੀਂ ਸੁਣਾਉਣੇ, ਅਸੀਂ ਗੁਰਬਾਣੀ ਸ਼ਬਦ ਸਨ, ਏਦਾਂ ਉਹ ਡਾਇਰੈਕਸ਼ਨਾਂ ਦੇਣ ਲੱਗ ਗਏ। ਤੇ ਉਨ੍ਹਾਂ ਨੇ ਪੁੱਛਿਆ ਵੀ ਕਿੱਥੋਂ ਆਇਆ ਹੁਕਮ, ਕਿਹਨੇ ਦਿੱਤਾ? ਉਹ ਜੀ ਉੱਤੋਂ ਆਇਆ, ਉੱਤੋਂ ਚਲ ਗਿਆ, ਬਹੁਤ ਜ਼ਿਆਦਾ ਉੱਤੇ ਹੀ ਚਲ ਗਿਆ ਹੁਕਮ, ਹੈ ਨਾ। ਹੁਣ ਉਨ੍ਹਾਂ ਨੇ ਨਾ ਸਟੇਜ ਦੇ ਉੱਤੇ ਕਾਫੀ ਫਿਰ ਗੱਲਾਂ ਕੀਤੀਆਂ, 40 ਮਿੰਟ ਜਦ ਉਹਨਾਂ ਦੇ ਸਮਾਪਤ ਹੋਣ ਵਾਲੇ ਸੀ, ਵੀ ਕਹਿੰਦੇ ਵੀ ਮੈਂ ਇਹ ਆਖਰੀ ਵਾਰੀ ਕਰ ਰਿਹਾ, ਇਸ ਤੋਂ ਬਾਅਦ ਮੈਂ ਨਹੀਂ ਕਰਨਾ, ਹਨਾ ਏਦਾਂ। ਕਿਉਂਕਿ ਜਿਹੜੀ ਸਮੱਸਿਆ ਆ ਰਹੀ ਆ ਉਹ ਇਹ ਆਈ ਆ ਕਿ ਉਹ ਕਹਿੰਦੇ ਅਸੀਂ ਗੁਰੂ ਘਰ ਦੇ ਕੀਰਤਨੀ ਆ, ਸਾਨੂੰ ਪਤਾ ਅਸੀਂ ਕੀ ਕਰਨਾ ਆ, ਹਨਾ, ਅਸੀਂ ਸਾਨੂੰ ਜਿਹੜਾ ਹੁਕਮ ਹੈ ਕਿੱਥੋਂ ਆ ਰਿਹਾ, ਸੰਗਤ ਬੈਠੀ ਆ ਉਹਨੂੰ ਆਪਾਂ ਸੁਣਾਉਣਾ ਆ। ਵੀ ਉਨ੍ਹਾਂ ਨੇ ਇਕ ਗੱਲ ਕਹੀ, ਕਹਿੰਦੇ ਵੀ ਆਹ ਜਿਹੜੇ ਆਪਾਂ ਜਥੇਬੰਦੀਆਂ ਚ ਫਸੇ ਹੋਏ ਆ, ਕੋਈ ਆਹ ਫਸਿਆ ਹੋਇਆ, ਅਸੀਂ ਵੰਡੇ ਹੋਏ ਆ, ਅਸੀਂ ਸਾਡੀ ਨਾ ਪਾਟੋ ਧਾੜ ਹੋਈ ਪਈ ਆ ਇਕ ਦੂਜੇ ਦੀ, ਵੀ ਆਪਾਂ ਇਹਨੂੰ ਸਾਰੀ ਨੂੰ ਛੱਡੀਏ, ਅੰਮ੍ਰਿਤ ਛੱਡੀਏ, ਗੁਰੂ ਵਾਲੇ ਬਣੀਏ। ਫਿਰ ਉਹਨੇ ਗੱਲ ਪਤਾ ਕੀ ਕਹਿੰਦਾ, ਜਦੋਂ ਅਸੀਂ ਇਕੱਠੇ ਹੋ ਗਏ ਵੀ ਸਾਡੇ ਤੇ ਅਮਲੀ ਰਾਜ ਨਹੀਂ ਕਰਨਗੇ। ਉਨ੍ਹਾਂ ਨੇ ਇਹ ਗੱਲ ਕਹੀ ਆ, ਹੁਣ ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ ਨਾ, ਕਹਿੰਦੇ ਸਾਡੇ ਤੇ ਅਮਲੀ ਰਾਜ ਨਹੀਂ ਕਰਨਗੇ, ਨਸ਼ਿਆਂ ਦੇ ਤਸਕਰ ਜਿਹੜੇ ਨੇ ਰਾਜ ਨਹੀਂ ਕਰਨਗੇ, ਉਨ੍ਹਾਂ ਨੇ ਇਹ ਗੱਲ ਕਹੀ ਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਅੱਜਕਲ ਬਿਲਕੁਲ ਬਿਲਕੁਲ ਠੀਕ ਗੱਲ ਆ, ਮੇਰੇ ਬਹੁਤ ਜ਼ਿਆਦਾ ਨਹੀਂ ਕਰੇ ਟਿੱਪੀ ਇਹਦੇ ਤੇ, ਆਪਣੇ ਜਿਹੜੇ ਦਰਸ਼ਕ ਆ ਸਰ ਦਰਸ਼ਕੋਤੇ ਆ, ਕਾਫੀ ਸੂਝ ਸਮਝ ਲੈਣਗੇ ਕਿਹਨਾਂ ਨੂੰ ਕਿਹਾ ਹੋਇਆ ਤੇ ਕਿੱਦਾਂ ਉਹਦੀ ਰੋਕਥਾਮ ਕਰਨਗੇ। ਲੇਕਿਨ ਅਮਨਦੀਪ, ਇੱਕ ਗੱਲ ਮੈਂ ਹੋਰ ਵੀ ਵਾਪਸ ਆਉਣਾ ਚਾਹੁੰਦੇ ਹਾਂ, ਇੱਕ ਥਾਂ ਦੇ 9 ਸਾਲ ਵੀ ਖੜੀਆਂ ਆ, ਇੱਕ ਥਾਂ ਦੇ ਫਿਰ ਹਸਬੈਂਡ ਵਾਈਫ ਵੀ ਸ਼ਾਇਦ ਖੜੇ ਹੋ, ਇੱਕ ਦੂਜੇ ਦੇ ਖਿਲਾਫ,
ਇੱਕ ਦੂਜੇ ਦੇ ਖਿਲਾਫ ਖੜੇ ਆ। ਮਤਲਬ ਇੱਕ ਦੂਜੇ ਦੇ ਖਿਲਾਫ ਖੜੀ 9 ਸਾਲ ਸੁਣੀ ਦੇ। ਅੱਛਾ, ਚਲੋ ਰੱਬ ਭਲੀ ਕਰੇ। ਤੇ ਗੱਲ ਇਧਰ ਹਰਮੀਤ ਚੰਨਾ ਨੇ ਮੈਨੂੰ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਨ੍ਹਾਂ ਨੇ ਯਾਦ ਕਰਵਾਇਆ। ਹਾਂਜੀ, ਚਲੋ ਆਪਣੇ ਜਗਤਾਰ ਭਾਜੀ ਵੀ ਜੁੜੇ ਨੇ, ਹਰਜਿੰਦਰ ਸਿੰਘ ਵੀ ਘੁੰਮਣ ਵੀ ਜੁੜੇ ਨੇ, ਕਹਿੰਦੇ ਫਰੂਟ ਤੇ ਸਲਾਦ ਵੀ ਖਾ ਜਾਂਦੇ ਆ ਜੀ ਸਾਰੇ ਪਹਿਲਾਂ ਹੀ। ਅਮਰੀਕ ਜੀ, ਇੱਕ ਹੋਰ ਬਹੁਤ ਵੱਡਾ ਮਸਲਾ ਆ, ਹਨਾ, ਛੋਟੇ ਹੁੰਦੇ ਵੀ ਆਇਆ ਕਿ ਇੱਦਾਂ ਨੀ ਹੁੰਦਾ ਵੀ ਜਦੋਂ ਖਾਣਾ ਵਰਤਾਂਦੇ ਆ ਤਾਂ ਸਲਾਦ ਪਹਿਲਾਂ ਰੱਖ ਜਾਂਦੇ ਆ, ਹਨਾ, ਤੁਹਾਨੂੰ ਪਤਾ ਹੀ ਹੋਣਾ, ਹਨਾ, ਸਲਾਦ ਪਹਿਲਾਂ ਰੱਖ ਦਿੰਦੇ ਨਾ ਜਦੋਂ ਖਾਣਾ ਵਰਤਾਂਦੇ ਆ, ਹਨਾ, ਤਾਂ ਤੇ ਉਹ ਕੀ ਕਰਦੇ ਆ ਨਾ ਜਿਹੜੇ ਇਲਤੀ ਕਿਸਮ ਦੇ ਹੁੰਦੇ ਆ ਜਿਹਨੂੰ ਪਤਾ, ਉਹ ਚੱਕ ਕੇ ਪਹਿਲਾਂ ਸਲਾਦ ਹੀ ਖਾ ਜਾਂਦੇ ਆ ਸਾਰੇ ਇਕੱਲੇ ਹੀ, ਉਹ ਬਾਕੀ ਦੇਖਦੇ ਰਹਿੰਦੇ ਆ ਵੀ ਖਾਣਾ ਆਊਗਾ ਆਪਾਂ ਉਹਦੇ ਨਾਲ ਸਵਾਦ ਲੈ ਲੈ ਕੇ, ਉਹ ਇਕੱਲੇ ਹੀ ਨਾ ਸਲਾਦ ਚੱਕ ਕੇ ਖਾ ਜਾਂਦੇ ਆ ਉਹ। ਮਤਲਬ ਆਈ ਡੋਂਟ ਨੋ, ਮੈਂ ਤਾਂ ਇੱਕ ਦੋ ਵਾਰੀ ਆਪਣੇ ਮੇਰੇ ਦੋਸਤ ਕਲੋਜ਼, ਮੈਂ ਉਹਨਾਂ ਦੀ ਥੋੜੀ ਝਾੜ ਵਜੇ, ਮੈਂ ਕਿਹਾ ਯਾਰ ਤੁਸੀਂ ਸੋਚੋ, ਮਤਲਬ ਥੋੜਾ ਮਤਲਬ ਪਸ਼ੂਆਂ ਵਾਂਗਰ ਕਿਉਂ ਜੋ ਤੁਹਾਡੇ ਮੂਹਰੇ ਆ ਕੇ ਖਾਓ, ਉਹ ਦੇਖੋ ਅਸੀਂ ਕਿਹੜੀ ਚੀਜ਼ ਕਿਹਦੇ ਨਾਲ ਖਾਣੀ ਆ, ਹਨਾ, ਉਹ ਚੱਕ ਕੇ ਨਾ ਇਕੱਲੇ ਸਲਾਹ ਦੇ, ਉਹ ਦੇਖਦੇ ਹੀ ਨੀ ਵੀ ਆਲੇ ਦੁਆਲੇ ਹੋਰ ਬੰਦੇ ਵੀ ਬੈਠੇ।
ਜਿਹੜੀ ਤੁਸੀਂ ਗੱਲ ਕੀਤੀ ਨਾ ਪਸ਼ੂਆਂ ਵਾਂਗਰ, ਪਸ਼ੂਆਂ ਵਾਂਗਰ ਇਹ ਗਲਤ ਗੱਲ ਆ, ਪਸ਼ੂ ਨੂੰ ਖਾਣਾ ਪਾ ਦੋ ਉਨਾ ਹੀ ਖਾਊਗਾ ਜਿੰਨੀ ਉਹਨੂੰ ਜ਼ਰੂਰਤ ਹੈ, ਉਹਨੇ ਉਨਾ ਹੀ ਖਾਣਾ ਜਿੰਨੀ ਉਹਨੂੰ ਲੋੜ ਹੈ, ਐਕਸਪੈਰੀਮੈਂਟ ਕਰਕੇ ਦੇਖ ਲਿਆ ਪਸ਼ੂਆਂ ਵਾਂਗਰ ਖਾਂਦਾ, ਲੇਕਿਨ ਪਸ਼ੂ ਦਾ ਉਨਾ ਹੀ ਖਾਊਗਾ ਜਿੰਨਾ ਲੋੜ ਕਹਿ ਸਕਦੇ ਆ ਵੀ ਜੇ ਕਿਸੇ ਦੇ ਪਸ਼ੂ ਜ਼ਿਆਦਾ ਖਾਣ ਆਦਮੀ।
ਨਹੀਂ ਅਮਰੀਕ ਭਾਜੀ, ਮੈਂ ਤੁਹਾਡੇ ਨਾਲ ਸਹਿਮਤ ਆ, ਪਰ ਮੈਂ ਇਹ, ਹਾਂਜੀ ਮੈਂ ਇਹ ਕਹਿਣਾ ਚਾਹੁੰਦਾ, ਮੇਰਾ ਖਿਆਲ ਆਪਣਾ ਕਨੈਕਸ਼ਨ ਅੱਜ ਟੁੱਟ ਰਿਹਾ, ਜ਼ਿਆਦਾ ਲਿਸਨਰ ਹੋ ਗਏ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਨਾ ਇਹ ਜਿਹੜੇ ਐਟੀਕੇਟਸ ਨੇ ਖਾਣ ਦੇ, ਆਪਾਂ ਨੂੰ ਬਾਹਰ ਜਾ ਕੇ ਦਿਖਾ ਲੈਣੇ ਚਾਹੀਦੇ ਨੇ, ਖਾਣਾ ਤਾਂ ਘਰੇ ਬਥੇਰਾ ਹੁੰਦਾ ਆ, ਤੇ ਆਪਾਂ ਨੂੰ ਬਾਹਰ ਜਾ ਕੇ ਡਿਸਪਲੇ ਵਧੀਆ ਕਰਨਾ ਚਾਹੀਦਾ। ਖੈਰ ਅਮਰੀਕ ਜੀ ਏਦਾਂ ਆ ਵੀ ਉਧਰ ਹੁਣ ਅੱਜ ਕੱਲ ਜੀਓ ਪੋਲੀਟਿਕਸ ਤੇ ਬੜੇ ਗੀਤ ਆ ਰਹੇ ਨੇ ਵੀ ਜਿਹੜੀਆਂ ਵਰਲਡ ਵਾਈਡ ਸਿਚੁਏਸ਼ਨ ਹੋ ਰਹੀਆਂ ਉਨ੍ਹਾਂ ਨੂੰ ਲੈ ਕੇ ਮਤਲਬ ਗੀਤ ਪਹਿਲਾਂ ਆਪਾਂ ਸਾਹਨੇਵਾਲ ਚੌਂਕ ਦੀ ਗੱਲ ਕੀਤੀ ਸੀ ਸਾਹਨੇਵਾਲ ਦੇ ਦੋ ਗੀਤ ਸੁਣਾਏ ਆ ਤੇ ਹੁਣ ਆਪਾਂ ਥੋੜੇ ਜੀਓ ਪੋਲੀਟਿਕਸ ਤੇ ਸੁਣਾਉਂਦੇ ਹਾਂ। ਅਮਰੀਕਾ ਤੇ ਕੋਰੀਆ ਦਾ ਕਾਫੀ ਰੌਲਾ ਪੈਂਦਾ ਰਿਹਾ ਨਾ ਆਪਸ ਚ ਕਿਮ ਤੇ ਟਰੰਪ ਦਾ ਤਾਂ ਹੁਣ ਉਨ੍ਹਾਂ ਨੇ ਹੁਣ ਉਹ ਮਿੱਤਰ ਬਣ ਗਏ ਆ ਤਾਂ ਆਪਣੇ ਕੋਲ ਸਮਾਂ ਥੋੜਾ ਆ ਆਪਾਂ ਨੂੰ ਜਾਣਾ ਪੈਣਾ ਆ ਤੇ ਆਪਾਂ ਜੀਓ ਪੋਲੀਟਿਕ ਹਾਂਜੀ ਏਦਾਂ ਕਰਦੇ ਆ ਆਪਾਂ ਗੀਤ ਲਾਉਂਦੇ ਅੱਜ ਨਾ ਕਨੈਕਸ਼ਨ ਤੁਹਾਡਾ ਹੁਣ ਟੁੱਟ ਰਿਹਾ ਅਮਰੀਕ ਜੀ ਸਾਨੂੰ ਮੇਰਾ ਖਿਆਲ ਗੱਲ ਸਮਝ ਨਹੀਂ ਆ ਰਹੀ ਤੇ ਹਾਂਜੀ ਸੋ ਅਮਰੀਕ ਜੀ ਆਖਰੀ ਪ੍ਰੋਗਰਾਮ ਸੀਗਾ ਆਪਣੇ ਸਰੋਤਿਆਂ ਨੂੰ ਕੋਈ ਸੁੱਖ ਸੁਨੇਹਾ ਇਸ ਸਾਲ ਦਾ
ਅੱਜ ਸਾਡਾ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੈ ਮੈਂ ਤਾਂ ਲੋਕ ਆਪਣੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਇਹੀ ਕਹਾਂਗਾ ਜਿਹੜੀ ਜਿਹੜੇ ਤੁਸੀਂ ਨਵੇਂ ਸਾਲ ਚ ਬਣਾਉਣੇ ਨਾ ਕਹਿੰਦੇ ਉਹਨੂੰ ਅਸੀਂ ਪੈਦਾ ਕਰਦੇ ਹਾਂ ਵਿਆਹ ਕਰਨਾ ਇਹ ਨਾ ਕਰ ਬੈਲੈਂਸ ਜਿੰਨੀ ਦਾ ਪਹਿਲਾਂ ਬੈਲੈਂਸ ਜੀਓ ਉਹਦੇ ਚ ਤੁਸੀਂ ਸਾਰੇ ਕੰਮ ਤੁਸੀਂ ਕੀਤੇ ਆ ਜਿਹਦੇ ਨਾਲ ਤੁਸੀਂ ਜ਼ਿੰਦਗੀ ਹੁਣ ਤੱਕ ਜੀ ਆ ਤਾਂ ਬੈਲੈਂਸ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਕਹਿੰਦੇ ਸੱਚੇ ਬੋਲੋ ਕਈ ਵਾਰੀ ਸੱਚ ਬੋਲੋ ਉਹਦੀ ਪ੍ਰਪੋਰਸ਼ਨ ਜ਼ਿਆਦਾ ਤੁਹਾਡੀ ਜ਼ਿੰਦਗੀ ਸੁਣਨੀ ਚਾਹੀਦੀ ਹੈ ਜ਼ਿੰਦਗੀ ਤੁਹਾਨੂੰ ਥੋੜੇ ਥੋੜੇ ਝੂਠੀ ਬੋਲਣੇ ਪੈਂਦੇ ਆ ਤਾਂ ਕਿ ਜ਼ਿੰਦਗੀ ਦੀ ਬੈਲੈਂਸ ਰਹੇ ਤੇ ਮੇਰੇ ਖਿਆਲ ਦੀ ਬੈਲੈਂਸ ਹੈ ਜਿਹਦਾ ਜੀਵਨ ਤੇ ਮੈਂ ਜਿਹੜੇ ਆਪਣੇ ਸਾਡੇ ਸਰੋਤੇ ਹਰਮਨ ਡੇਰੀ ਹੋਰੇ ਜਿਹੜੇ ਅਸੀਂ ਵਿਦੇਸ਼ਾਂ ਦੇ ਵਿਦੇਸ਼ਾਂ ਵਿੱਚ ਸੁਣ ਰਹੇ ਆ ਪ੍ਰੋਗਰਾਮ ਨੂੰ ਉਹਨਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਆਸ ਕਰਦਾ ਕਿ ਉਹਨਾਂ ਦਾ 2019 ਬਹੁਤ ਵਧੀਆ ਖੁਸ਼ੀਆਂ ਖੇੜੇ ਮੰਨਗੇ ਤੇ ਅਮਨਦੀਪ ਅਗਲੇ ਪ੍ਰੋਗਰਾਮ ਵਿੱਚ ਮੈਂ ਨਹੀਂ ਹੋਵਾਂਗਾ ਤੇ ਉਸ ਤੋਂ ਅਗਲੇ ਪ੍ਰੋਗਰਾਮ ਵਿੱਚ ਨਹੀਂ ਹੋਵਾਂਗੇ 15 ਦਿਨ ਦੇ ਸੀ ਬਾਅਦ ਪ੍ਰੋਗਰਾਮ ਸ਼ਾਮ
ਨਮਸਕਾਰ ਸਤਿ ਸ੍ਰੀ ਅਕਾਲ ਜੀ ਮਾਫੀ ਚਾਹੁੰਦੇ ਐਂਡ ਦੇ ਵਿਚ ਥੋੜੀ ਜਿਹੀ ਡਿਸਟਰਬੈਂਸ ਆ ਰਹੀ ਸੀ ਤੇ ਸਾਡੇ ਨਾਲ ਜੁੜੇ ਨੇ ਜੀ ਸਰਵਿਸ ਨਾਗਰਾ ਬੈਬਲਪੁਰੀਆ ਵਿਕਟੋਰੀਆ ਬੀਸੀ ਕੈਨੇਡਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਜਗਤਾਰ ਭਾਜੀ ਕਹਿੰਦੇ ਨੇ 9 ਸੱਸ ਦੀ ਟੀਵੀ ਰਿਪੋਰਟ ਵੀ ਆਈ ਸੀ ਹਾਂਜੀ ਬਿਲਕੁਲ ਰਵਿੰਦਰ ਧਨੀ ਹੁਣੀ ਭੇਜਤੀ ਆ ਬੇਗਮਪੁਰਾ ਵਿਚ ਸਰਪੰਚੀ ਲਈ ਸੱਸ ਨੂੰ ਦਾ ਪੇਚਾ ਪਿਆ ਹੋਇਆ ਤੇ ਦਲਜੀਤ ਸਿੰਘ ਢਿੱਲੋਂ ਭਾਜੀ ਕਹਿ ਰਹੇ ਨੇ ਵੈਜੀ ਸਲਾਦ ਨੂੰ ਬਹੁਤੇ ਨਹੀਂ ਪੈਂਦੇ ਫਰੂਟ ਸਲਾਦ ਨੂੰ ਪਸ਼ੂਆਂ ਵਾਂਗ ਪੈਂਦੇ ਨੇ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਪ੍ਰੋਗਰਾਮ ਆਪਾਂ ਹੁਣ ਇੱਥੇ ਸਮਾਪਤ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਨੂੰ ਰਾਜਵੀਰ ਜਵੰਦੇ ਦਾ ਬਹੁਤ ਸੋਹਣਾ ਗੀਤ ਸੁਣਾਉਣਾ ਤੇ ਉਸ ਤੋਂ ਬਾਅਦ ਫਿਰ ਗੀਤ ਸੰਗੀਤ ਜਾਰੀ ਰਹੇਗਾ ਕੱਲ ਨੂੰ ਫੇਰ ਆਪਾਂ ਮਿਲਾਂਗੇ ਜੀ ਹਰਪ੍ਰੀਤ ਪਾਲਾ ਕੰਗ ਤੇ ਇਲੈਕਸ਼ਨ ਦੀ ਗੱਲ ਕਰਾਂਗੇ ਕੱਲ ਨੂੰ ਵੋਟਾਂ ਨੇ ਤੇ ਦੇਖਾਂਗੇ ਕਿ ਫੀਲਡ ਰਿਪੋਰਟ ਕੀ ਕਹਿ ਰਹੀ ਹੈ ਸੋ ਮਿਲਦੇ ਹਾਂ ਜੀ ਕੱਲ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ
ਅਮਰੀਕਾ ਤੱਕ ਜ਼ੋਰ ਨੀ ਉਹ ਜਿੱਥੇ ਖੜ ਜਾਈਏ ਖੜਦਾ ਨਾ ਹੋਰ ਨੀ ਚੱਲੇ ਦੋਸਤ ਅਮਰੀਕਾ ਤੱਕ ਜ਼ੋਰ ਨੀ ਉਹ ਜਿੱਥੇ ਖੜ ਜਾਈਏ ਖੜਦਾ ਨਾ ਹੋਰ ਨੀ ਹਮੀ ਰਾਜਿਆ ਜੇ ਜੱਟ ਨੂੰ ਤੂੰ ਭਰਦੇ ਰਾਣੀ ਰੱਖੂ ਨੀ ਬਣਾ ਕੇ ਵਿਕਟੋਰੀਆ ਕਦੋ ਸਾਡੇ ਵੱਲ ਟੇਡਾ ਟੇਡਾ ਝਾਕਦੀ ਜਿਵੇਂ ਝਾਕੇ ਅਮਰੀਕਾ ਵੱਲ ਕੋਰੀਆ ਤੂੰ ਐਵੇਂ ਸਾਡੇ ਵੱਲ ਟੇਡਾ ਟੇਡਾ ਝਾਕਦੀ ਜਿਵੇਂ ਝਾਕੇ ਅਮਰੀਕਾ ਵੱਲ ਕੋਰੀਆ
ਹੁੰਦੇ ਅੱਜ ਚਰਚੇ ਨੇ ਹੁੰਦੇ ਮੇਰੀ ਤੌਰ ਦੇ ਪੈਰਾਂ ਨਾਲ ਵੱਧ ਰੌਣ ਝਾਂਜਰਾਂ ਦੇ ਸ਼ੋਰ ਦੇ
ਹੀਰੇ ਹੱਥ ਮੁੱਲ ਦਾ
ਹੀਰੇ ਹੱਥ ਮੁੱਲ ਦਾ
ਪਿੱਛੇ ਫਿਰਦਾ।